मान सम्मान योग साहिब श्री गुरु ग्रंथ साहिब सचे पातशाह जी दी पावन पवित्र हाजूरी अंदर गुरमत दीवान दी हाजरी भर रहे गुरु सवारे सतसंगी जनो हजूर दे अमृत बचना दा कीर्तन गुरु सवारे असानू सरवन करा रहे सन के जदो सत गुरु जी दयालु हो जान ते फिर किसे चीज दी कमी रहिंदी ही नहीं। सतगुरु होए दयाल ता शरदा पूरी है, सतगुरु होए दयाल ना कबहू झूरी है, सतगुरु होए दयाल ता दुख ना जानी है, सतगुरु होए दयाल ता हर रंग माणी है, सतगुरु होए दयाल ता जम का डर केहा, सतगुरु होए दयाल ता सादगी सुख देहा। प्रकरण अपना ए नहीं पर एक मन च ख्याल उठिया सतगुरु जी दी दयालता कदों कदो दयालु हुंदे ने हजूर तन गुरु ग्रंथ साहिब जी कृपा करदे ने भाई कोई समा कोई वक्त ऐसा नहीं कि जदो गुरु दयालु ना होवे बस हर बंदे दी आपो अपनी अंदर दी पात्रता है अंदर दी भावना है जिहो जी भावना बनती ओहो जिहा अंदर फल मिल जाता। सतगुरु सदा दयाल है भाई, सतगुरु सदा दयाल है भाई, विण भागा क्या पाई है एक नदर कर वेखा सब ऊपर जेहा पाओ तेहा फल पाई। जिहो जी किसे दी भावना ओहो जिहा फल मिलदा ते असी एक भावना वाले दे पवित्र जीवन उन्हां दी बाणी दी विचार प्रारंभ कीती है। अज उस शब्द दी निर्धारित समय दे अंदर ही आपां संपन्नता संपूर्णता करांगे। कल तक असी विचार चुके हां कि भगत सहन जी के जिन्हां नूं लोक घर घर विच इस करके जानदे सन के उन्हां दा किता उह नाई पुणा करदे ने, लोकां दे नहुं उतारदे ने, राजे दी मालिश करके उस नूं इशनान करांदे ने, उस नूं कपड़े पहनांदे ने, बार मुखी एक किरत करन तों बाद रात सारी परमात्मा दी प्रेमा भगती वी जुड़दे ने ते एक दिन रब्बी प्यारे महापुरख संत जन आए, सारी रात रैन सबाई कीर्तन होया, परमात्मा दा यस होया, उन्हां दी सेवा नूं छड ना सके, राजे दे दरबार विच संगदे कोई गए, लज्जा महसूस करदे, पर साई ने ऐसी खेड वरताई कि राजे दी आप ही सेवा प्रभु ने कर दिती ते कहिंदे ने राजे ने उस दिन अपनी पोशाक उतार कीमती वस्त्र अपना उतार के भगत सहन जी नूं पहना दिता। कह लगे अज मैं तेरे अधीन तेरे गुलाम हो गया। ए असी कल तक विचारिया सी के सहन नाई बुतकारिया ओ घर घर सुनिया हिरदय वस्या पार ब्रह्म भगता मैं गनिया। चार भगत साहबाना दा जिक्र असी कल तक कर चुके हां, इनू दोहराओ ना समझियो क्योंकि विचार दी लड़ी नू अगे चलान वास्ते पिछोकड़ थोड़ा जिहा झात मारनी अत लाजमी हुंदी है। गोबिंद 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 संग नाम देव मन लीना ਆਡ ਦਾਮ ਕੋ ਛੀਪਰੋ ਹੋਇਓ ਲਾ ਖੀਣਾ ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁੱਲਾ ਜੋਹਲਾਰਾ ਭਇਓ ਗੁਣੀ ਗਹੀਰਾ ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਇਹ ਬਿਦ ਸੁਣ ਕੈ ਜਾਟ ਰੋ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਮਹਾਂਪੁਰਖਾਂ ਦੇ ਜੀਵਨ ਵਿਚ ਵਾਪਰੀ ਪ੍ਰਭੂ ਜੀ ਦੀ ਕਿਰਪਾ, ਇਹਨਾਂ ਭਗਤਾਂ ਦੇ ਜੀਵਨ ਵਿਚ ਵਾਹਿਗੁਰੂ ਜੀ ਦੇ ਅਚਰਜ ਕੌਤਕ, ਤੇ ਜਿਨ੍ਹਾਂ ਨੂੰ ਸਮਾਜ ਨੇ ਨੀਵਾਂ ਦਿਖਾਇਆ, ਨਾਮ ਨੇ ਇੰਨਾ ਉੱਚਿਆ ਚੁੱਕ ਦਿੱਤਾ, ਤੇ ਉਹਨਾਂ ਦੀ ਭਗਤੀ ਵਾਲੇ ਜੀਵਨ ਨੂੰ ਦੇਖ ਕੇ ਫਿਰ ਜਾਟ ਲੋ ਧੰਨਾ ਜੀ ਉੱਠੇ, ਪਰਮਾਤਮਾ ਦੀ ਭਗਤੀ ਚ ਜੁੜੇ, ਤੇ ਇੰਨੀ ਭਗਤੀ ਦ੍ਰਿੜ ਵਿਸ਼ਵਾਸ ਨਾਲ ਕੀਤੀ ਕਿ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਹੋ ਗਏ, ਤੇ ਭਗਤ ਧੰਨਾ ਜੀ ਵੱਡਿਆ ਭਾਗਾਂ ਵਾਲੇ ਹੋ ਗਏ। ਆਓ ਸਾਧ ਸੰਗਤ, ਅੱਜ ਇਸ ਨੂੰ ਵਿਚਾਰਨ ਲੱਗੇ ਹਾਂ, ਆਪ ਅਸੀਸ ਬਖਸ਼ੋ ਇੱਕ ਵਾਰੀ, ਫਿਰ ਕਿਰਪਾ ਕਰੋ ਕੋਈ ਵੀ ਰਸਨਾ ਮਾਲਕ ਦੇ ਨਾਮ ਤੋਂ ਵਾਂਝੀ ਨਾ ਰਹੇ। ਕਿਰਪਾ ਕਰੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਦੇ ਹੋਏ ਅਸੀਸ ਬਾਓ ਝੋਲੀ ਵਿਚ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਚਾਰ ਦੀ ਆਰੰਭਤਾ ਵਿਚ ਇੱਕ ਅਰਜ਼ ਕਰਨੀ ਅੱਤ ਲਾਜ਼ਮੀ ਹੈ ਕਿ ਮਤਾ ਕੋਈ ਇੰਨੇ ਦਿਨ ਦੀ ਕਥਾ ਵਿਚਾਰ ਨੂੰ ਸੁਣ ਕੇ ਇਹ ਮਨ ਚ ਸੋਚ ਲਵੇ ਕਿ ਮਹਾਰਾਜ ਜੀ ਨੇ ਇਹਨਾਂ ਭਗਤਾਂ ਦੀ ਯਾਦ ਕਰਕੇ ਇਹਨਾਂ ਨੂੰ ਪੁਕਾਰਿਆ, ਤੇ ਇਹ ਤਰਕ ਕਦੇ ਕਈ ਦਹਾਕੇ ਪਹਿਲਾਂ ਕਿਸੇ ਨੇ ਉਠਾਇਆ ਸੀ, ਤੇ ਮੈਂ ਤਾਂ ਇਹ ਸ਼ਬਦ ਇਹਨੂੰ ਤਰਕ ਚ ਨਹੀਂ ਕਿ ਮਨ ਚ ਆਵੇਗਾ ਕਬੀਰ ਸਾਹਿਬ ਦੀ ਜ਼ਾਤ ਦਾ ਜ਼ਿਕਰ, ਨਾਮਦੇਵ ਜੀ ਦਾ ਜ਼ਿਕਰ, ਭਗਤ ਰਵਿਦਾਸ ਸਾਹਿਬ ਜੀ ਦਾ ਜ਼ਿਕਰ, ਭਗਤ ਸੈਨ ਜੀ ਦਾ ਜ਼ਿਕਰ। ਅੱਜ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪ ਸੰਗਤ ਦੇ ਚਰਨ ਧੂੜ ਦਾ ਸਦਕਾ ਗੁਰਮਤ ਦੀ ਰੋਸ਼ਨੀ ਵਿਚ ਇਹਨਾਂ ਮਹਾਂਪੁਰਖਾਂ ਦੀ ਕਿੰਨੀ ਕੁ ਉੱਚੀ ਥਾਂ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ। ਇੱਕ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੈ, ਇੱਕ ਬਚਨ ਧੰਨ ਗੁਰੂ ਰਾਮਦਾਸ ਜੀ ਦਾ ਹੈ, ਤੇ ਇਹ ਨਾਵਾਂ ਦਾ ਤਕਰੀਬਨ ਜ਼ਿਕਰ ਆਏਗਾ। ਆਪ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਬੇਮੁਥਾਜ ਨੇ, ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ। ਭਾਈ ਸਾਹਿਬ ਨੇ ਬੇਮੁਥਾਜ ਕਿਹਾ ਉਹਨਾਂ ਨੂੰ, ਉਹਨਾਂ ਨੂੰ ਕਿਸੇ ਰਾਜੇ ਦੀ ਮੁਥਾਜੀ ਨਹੀਂ, ਉਹਨਾਂ ਨੂੰ ਕਿਸੇ ਨਵਾਬ ਦੀ ਮੁਥਾਜੀ ਨਹੀਂ, ਉਹਨਾਂ ਨੂੰ ਕਿਸੇ ਵੱਡੇ ਤੋਂ ਵੱਡੇ ਤਾਕਤਵਰ ਦੀ ਮੁਥਾਜੀ ਨਹੀਂ, ਪਰ ਬਾਬਾ ਜੀ ਦੇ ਪਵਿੱਤਰ ਜੀਵਨ ਨੂੰ, ਉਹਨਾਂ ਦੀ ਰਹਿਮਤ ਨੂੰ ਦੇਖ ਕੇ ਵੱਡੀ ਤੋਂ ਵੱਡੀ ਤਾਕਤ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਝੁਕੀ ਹੈ। ਕਿਉਂਕਿ ਗੁਰਮਤ ਵਿਚ ਭਗਤਾਂ ਦੀ ਕੀ ਥਾਂ ਹੈ। ਜਿਵੇਂ ਅਸੀਂ ਥੋੜਾ ਜਿਹਾ ਹਜ਼ੂਰ ਦੀ ਬਾਣੀ ਵਿਚੋਂ ਲੈ ਲਈਏ, ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿਚੋਂ ਲੈ ਲਈਏ, ਕਿ ਆਮ ਗਿਆਨੀ ਵਿਚਾਰ ਕਰਨ ਵਾਲਾ ਉਹਦੇ ਕੋਲ ਬੋਧਕ ਤਲ ਦਾ ਗਿਆਨ ਹੈ, ਅਨੁਭਵ ਨਹੀਂ। ਪਰ ਜਿਹੜੇ ਸਿੱਧ ਸਨ, ਆਪਾਂ ਸੱਚ ਨਹੀਂ ਪਾਵਾਂਗੇ ਉਹਨਾਂ ਨੂੰ, ਸਿੱਧਾਂ ਦੀਆਂ ਕਮਾਈਆਂ ਸਨ, ਉਹਨਾਂ ਲੋਕਾਂ ਦੀਆਂ ਸਮਾਧੀਆਂ ਨੇ ਜਿਹੜੇ ਪਹਾੜਾਂ ਦੀਆਂ ਕੰਦਰਾਂ ਵਿਚ ਬੈਠੇ ਨੇ। ਆਖਰ ਉਹਨਾਂ ਨੇ ਰਿਧੀਆਂ ਸਿੱਧੀਆਂ ਆਪਾਂ ਕਹਿ ਤੇ ਦਿੰਦੇ ਹਾਂ ਵੀ ਛੱਡੋ ਜੀ ਰਿਧੀ ਸਿੱਧੀ ਕੁਛ ਨਹੀਂ, ਇਹ ਚ ਕੋਈ ਸ਼ੱਕ ਨਹੀਂ, ਪਰਮਾਤਮਾ ਦੇ ਦਰਸ਼ਨਾਂ ਸਾਹਮਣੇ ਇਸ ਤਾਕਤ ਦੀ ਕੋਈ ਕੀਮਤ ਨਹੀਂ। ਪਰ ਰਿਧੀ ਸਿੱਧੀ ਵੀ ਗੱਲਾਂ ਨਾਲ ਨਹੀਂ ਆਉਂਦੀ, ਕਮਾਈਆਂ ਉਹਨਾਂ ਨੂੰ ਵੀ ਕਰਨੀਆਂ ਪੈਂਦੀਆਂ। ਕੋਈ ਸਾਧਨਾ ਹੈ ਤੇ ਸਿੱਧਤਾ ਮਿਲਦੀ, ਸਫਲਤਾ ਮਿਲਦੀ, ਉਹਨਾਂ ਲੋਕਾਂ ਦੀ ਕਮਾਈ। ਤੇ ਹਜ਼ੂਰ ਨੇ ਸਿੱਧ ਗੋਸ਼ਟ ਦੀ ਬਾਣੀ ਰਾਮਕਲੀ ਰਾਗ ਅੰਦਰ ਉਹਨਾਂ ਦੇ ਸੈਂਕੜੇ ਸਵਾਲ ਨੇ ਜਿਨ੍ਹਾਂ ਦਾ ਉੱਤਰ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਦਿੰਦੇ। ਉਧਰ ਨਹੀਂ ਤੁਰਨਾ ਸਿਰਫ ਪ੍ਰਕਰਨ ਵਿਚ ਰਹਿ ਕੇ, ਸੈਂਕੜੇ ਮੈਂ ਤਾਂ ਸ਼ਬਦ ਵਰਤਿਆ ਕਿ ਇੱਕ ਇੱਕ ਪਦੇ ਵਿੱਚੋਂ ਚਾਰ ਚਾਰ ਪੰਜ ਪੰਜ ਪ੍ਰਸ਼ਨ ਨਿਕਲਦੇ। ਉੱਥੇ ਹਜ਼ੂਰ ਨੇ ਉਹਨਾਂ ਨਾਲ ਮੁਲਾਕਾਤ ਹੋਈ, ਗੋਸ਼ਟੀ ਹੋਈ ਹੈ, ਤੇ ਗੋਸ਼ਟੀ ਦੀਆਂ ਵੱਖ ਵੱਖ ਥਾਵਾਂ ਨੇ। ਅਖੀਰ ਵਾਲੀ ਜਿਹੜੀ ਗੋਸ਼ਟੀ ਹੈ ਉਹ ਬਟਾਲੇ ਦੀ ਹੈ, ਅਚਲ ਦੀ ਹੈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਉੱਥੇ ਅਚਲ ਬਟਾਲੇ ਗੋਸ਼ਟ ਹੋਈ, ਪਰਬਤ ਤੇ ਵੀ ਹੋਈ। ਅਸੀਂ ਪੜ੍ਹਦੇ ਬਾਬੇ ਡਿੱਠੀ ਪਰਤਵੀ ਨਵੇਂ ਖੰਡ ਜਿੱਥੋਂ ਤੱਕ ਆਈ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਉੱਥੇ ਵੀ ਸਿੱਧ ਮਿਲੇ ਮਹਾਰਾਜ ਜੀ ਨਾਲ। ਉਹਨਾਂ ਹਰ ਤਰੀਕੇ ਨਾਲ ਕਰਾਮਾਤਾਂ, ਮਾਇਆ ਦੇ ਛਲਾਵੇ, ਚਮਤਕਾਰ, ਪਰ ਅਖੀਰ ਤੇ ਉਹਨਾਂ ਨੇ ਇੱਕ ਜ਼ਬਾਨ ਹੋ ਕੇ ਸਾਰਿਆਂ ਨੇ ਸ਼ਬਦ ਕਹੇ। ਉਹ ਸ਼ਬਦ ਸਨ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਵੇਂ ਅਸੀਂ ਇੱਕ ਖਿੰਚ ਤੁਕ ਮੈਂ ਕਹਿ ਦਿੱਤੀ, ਕਦੇ ਇਹਨੂੰ ਮਹਿਸੂਸ ਕਰਕੇ ਦੇਖੀਏ ਕਿ ਮੇਰੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਸਿੱਧ ਵੱਡੇ ਵੱਡੇ ਕਈ ਕਈ ਸਾਲਾਂ ਦੀ ਉਮਰ ਭੋਗ ਚੁੱਕੇ ਨੇ, ਜਿਹੜੇ ਜਿਹੜੇ ਪ੍ਰਾਣਾਯਾਮ ਜਾਣਦੇ ਨੇ, ਆਸਣ ਜਾਣਦੇ ਨੇ, ਜਿਹੜੇ ਲੋਕ ਦੇਹ ਵਿੱਚੋਂ ਨਿਕਲਾ ਜਾਣਦੇ ਨੇ, ਉਹ ਸਾਰੇ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਨਾਨਕ ਜੀ ਸੱਚੀ ਗੱਲ ਇਹ ਕਿ ਤੁਹਾਡੇ ਚਰਨਾਂ ਚ ਮੱਥਾ ਟੇਕਿਆ, ਤੇਰੀ ਕਮਾਈ ਬਹੁਤ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਝੁਕੇ ਨੇ। ਉਸ ਤੋਂ ਅੱਗੇ ਹਜ਼ੂਰ ਅਰਬ ਨੂੰ ਜਾਂਦੇ ਨੇ, ਸਿਰਫ ਆਉਣਾ ਭਗਤਾਂ ਵਾਰੀ ਹੈ, ਅਰਬ ਜਾਂਦੇ ਨੇ ਤੇ ਉੱਥੇ ਭਾਵੇਂ ਲੱਤ ਮਾਰੀ ਗਈ ਭਾਈ ਸਾਹਿਬ ਦੇ ਕਥਨ ਮੁਤਾਬਕ, ਪਰ ਅਖੀਰ ਬਾਬਾ ਜੀ ਦੀ ਉਸ ਰਹਿਮਤ ਨੂੰ ਦੇਖ ਕੇ ਲੱਤ ਮਾਰਨ ਵਾਲਿਆਂ ਵੀ ਖੱਤ ਜੋੜ ਕੇ ਕਿਹਾ ਕਿ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਏ, ਆਪਣੀ ਚਰਨ ਖੜਾਮ ਕਿਰਪਾ ਕਰਕੇ ਦੇ ਦਿਓ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਬਾਬਰ ਝੁਕਦਾ ਹੈ, ਜਾਬਰ ਝੁਕਦਾ ਹੈ, ਸਾਧੂ ਝੁਕਦਾ ਹੈ, ਸੰਤ ਝੁਕਦਾ ਹੈ, ਸਿੱਧ ਝੁਕਦਾ ਹੈ, ਕਰਮ ਕਾਂਢੀ ਝੁਕਦਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ। ਕਹਿੰਦੇ ਨੇ ਮਾਲਕਾ ਹੱਥ ਵਿੱਚ ਕਾਸਾ ਪਕੜ ਕੇ ਤੁਰਿਆ ਵਾ, ਪ੍ਰਭੂ ਜੀ ਤੁਹਾਡੇ ਦਰਸ਼ਨਾਂ ਦੀ ਤਾਂਗ ਲੈ ਕੇ ਤੁਰਿਆ, ਤੇ ਬਸ ਇੱਕੋ ਗੱਲ, ਜਿਹੜੇ ਤੇਰੇ ਭਗਤੀ ਵਿੱਚ ਭਿੱਜੇ ਹੋਏ ਭਗਤ ਨੇ, ਮੈਂ ਉਹਨਾਂ ਦੇ ਦਰ ਤੇ ਖੱਪਰ ਕਰਕੇ ਪਾਤਰ ਕਰਕੇ ਦਰਸ਼ਨਾਂ ਦੀ ਖੈਰ ਮੰਗਣਾ ਆ। ਦੇਖੋ ਭਗਤ ਦੀ ਥਾਂ ਇਹ, ਜਿਸ ਦਿਨ ਭਗਤ ਧੰਨਾ ਜੀ ਦੀ ਬਾਣੀ ਸ਼ੁਰੂ ਕੀਤੀ ਉਸ ਦਿਨ ਸਿਰਫ ਦੋ ਤੁਕਾਂ ਪ੍ਰਮਾਣ ਵਜੋਂ ਕਹੀਆਂ ਸਨ। ਇਹ ਸ਼ਬਦ ਆਪ ਸਾਰੇ ਜਾਣਦੇ ਹੋ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਆਮ ਤੌਰ ਤੇ ਕਿ ਜੋ ਲੋਕ ਆਪਣੀ ਖਲੜੀ ਦਾ ਅਰਥ ਥੈਲੀ ਵਿੱਚ ਭੰਗ ਰੱਖਦੇ ਸਨ, ਸਾਹਿਬ ਕਹਿੰਦੇ ਪ੍ਰਭੂ ਮੇਰਾ ਚਿੱਤ ਮੇਰਾ ਅੰਦਰ ਇਹ ਥੈਲੀ ਹੈ, ਤੇਰੇ ਡਰ ਦੀ ਤੇਰੇ ਨਿਰਮਲ ਭਉ ਦੀ ਮੈਂ ਇਹ ਭੰਗ ਆਪਣੇ ਚਿੱਤ ਵਿੱਚ ਪਾਈ ਹੈ, ਕਿਉਂਕਿ ਨਿਰਮਲ ਭਉ ਤੋਂ ਬਿਨਾਂ ਭਾਵ ਨਹੀਂ ਪੈਦਾ ਹੋ ਸਕਦਾ, ਕਿਉਂਕਿ ਜਿੱਥੇ ਭਉ ਹੈ ਉੱਥੇ ਭਾਵ ਬਣੇਗਾ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਰਿਆ ਅਤੀਤ, ਅਤੀਤ ਦਾ ਅਰਥ ਨਿਰਲੇਪ, ਤੇਰੇ ਨਾਮ ਦਾ ਤੇਰੇ ਦਰਸ਼ਨਾਂ ਦਾ ਦੀਵਾਨਾ, ਮੈਂ ਦੀਵਾਨਾ ਭਰਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ। ਕਾਸਾ ਦਾ ਅਰਥ ਆਪ ਜਾਣਦੇ ਹੋ, ਖੱਪਰ ਪਾਤਰ ਭਾਂਡਾ, ਹੱਥ ਵਿੱਚ ਖੱਪਰ ਪਕੜਿਆ ਮੰਗਣ ਤੁਰਿਆ ਵਾ, ਉਹ ਬੇਮੁਥਾਜ ਸਤਿਗੁਰੂ। ਦੇਖੋ ਨਿਰਮਾਣ ਤਾਂ ਭਗਤਾਂ ਲਈ, ਕਰ ਕਾਸਾ ਦਰਸ਼ਨ ਕੀ ਭੂਖ, ਤੇਰੇ ਦਰਸ਼ਨਾਂ ਦੀ ਖੈਰ ਮੰਗਣ ਆਇਆ ਮੈਂ, ਦਰ ਮੰਗੂ ਨੀਤਾ ਨੀਤ ਰੋਜ਼ ਰੋਜ਼ ਨਿਤ ਪ੍ਰਤੀ, ਇਹ ਖੈਰ ਮੰਗਣਾ ਪਿਆ। ਤਉ ਦਰਸ਼ਨ ਕੀ ਕਰੋ ਸਮਾਏ, ਸਮਾਏ ਦਾ ਅਰਥ ਹੁੰਦਾ ਸਦਾ ਦੇਣੀ, ਆਵਾਜ਼ ਦੇਣੀ, ਉੱਚੀ ਬੋਲਣਾ, ਕਿ ਜਿਵੇਂ ਪੁਰਾਣੇ ਮਸਤਾਨੇ ਫਕੀਰ ਮੰਗਣ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਗਾਉਂਦੇ ਸਨ ਸਦ ਦੇਣੀ। ਕਹਿੰਦੇ ਮਾਲਕ ਤੇਰੇ ਨਾਮ ਦੀ ਸੱਦ, ਤੇਰੇ ਨਾਮ ਦਾ ਹੋਕਾ ਦੇ ਰਿਹਾ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਮੈਨੂੰ ਮੰਗਤੇ ਦੀ ਝੋਲੀ ਵਿੱਚ ਕਿਰਪਾ ਕਰਕੇ ਦਰਸ਼ਨਾਂ ਦੀ ਖੈਰ ਪਾਓ। ਅੱਗੇ ਦੇਖਿਓ ਜਿਹੜੇ ਪ੍ਰਮਾਣ ਨੇ ਭਗਤ, ਮੈਂ ਇਸ ਕਰਕੇ ਕਿ ਮਤਾਂ ਕੋਈ ਸੋਚੇ ਜਾਤ ਕਰਕੇ ਉਹਨਾਂ ਦਾ ਜ਼ਿਕਰ ਚੱਲ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਗੁਰਮਤ ਵਿੱਚ ਜਾਤ ਕਰਕੇ ਕੋਈ ਉੱਚਾ ਨਹੀਂ, ਜਾਤ ਕਰਕੇ ਨੀਵਾਂ ਨਹੀਂ, ਇੱਥੇ ਤਾਂ ਭਾਈ ਕਰਮਾਂ ਕਰਕੇ ਕਿਸੇ ਨੇ ਉੱਚਾ ਹੋ ਜਾਣਾ, ਕਰਮਾਂ ਕਰਕੇ ਨੀਵਾਂ ਹੋ ਜਾਣਾ, ਤੇ ਜੇ ਕਿ ਬ੍ਰਾਹਮਣ ਦੇ ਘਰ ਵਿੱਚ ਪੈਦਾ ਹੋ ਕੇ ਕਰਮ ਨੀਚ ਕਰਦਾ ਤੇ ਉਹਨੇ ਉੱਚਾ ਨਹੀਂ ਹੋ ਜਾਣਾ। ਤੇ ਜੇ ਸ਼ੂਦਰ ਦੇ ਘਰ ਵਿਚ ਪੈਦਾ ਹੋ ਕੇ ਭਜਨ ਬੰਦਗੀ ਕਰਦਾ, ਕਰਮ ਉਹਦੇ ਉੱਚੇ ਨੇ, ਉਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ, ਕਰਮਾ ਕਰਕੇ ਹੈ। ਤਾਂ ਹੀ ਗੁਰੂ ਸਾਹਿਬ ਜੀ ਨੇ ਬਾਣੀ ਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮ ਕਰਕੇ, ਯਾਦ ਕਰਕੇ ਨਹੀਂ ਕੇਵਲ। ਦੇਖੋ ਬਈ ਬੇਨਤੀ ਹੈ ਕਿ ਭਗਤ ਉਹਦਾ ਦਰਜਾ ਕਿੰਨਾ ਕੁ ਉੱਚਾ ਹੈ। ਸਤਿਗੁਰੂ ਜੀ ਨੇ ਕਿਹਾ ਜਿਹੜਾ ਭਗਤ ਭਗਤੀ ਵਿਚ ਜੁੜਿਆ ਹੈ, ਭਗਵੰਤ ਨੂੰ ਖੁਸ਼ ਕਰ ਲਿਆ, ਭਗਵੰਤ ਕਾ ਰੂਪ ਹੋ ਗਿਆ, ਕਹਿੰਦੇ ਨੇ ਉਹ ਭਗਤ ਕਿਸੇ ਬਿਰਾਦਰੀ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਘਰਾਣੇ ਦਾ ਹੋਵੇ, ਕਿਸੇ ਕੁੱਲ ਦਾ ਹੋਵੇ, ਉਹ ਸਾਰੀਆਂ ਥਾਵਾਂ ਤੇ ਪ੍ਰਵਾਨ ਹੈ। ਮਹਾਰਾਜ ਕਿਵੇਂ? ਉਥੇ ਹਜ਼ੂਰ ਨੇ ਸ਼ਬਦ ਕਹੇ ਨੇ, ਕੇਸਰ ਕੁਸ਼ਮ ਮਿਰਗਮੈ ਹਰਨਾ ਸਰਬ ਸ਼ਰੀਰੀ ਚਰਨਾ, ਸਰਬ ਸ਼ਰੀਰੀ ਚਰਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਕਿ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ। ਇਸ ਕਰਕੇ ਦੇਖੋ ਕੇਸਰ ਕੁਸ਼ਮ ਮਿਰਗਮੈ ਹਰਨਾ ਚਾਰ ਸ਼ਬਦ ਨੇ। ਕੇਸਰ ਦੇ ਅਰਥ ਆਪਾਂ ਜਾਣਨੇ, ਕੇਸਰ ਦੀ ਕੋਈ ਸੁੱਚ ਪਿੱਟ ਨਹੀਂ। ਲੋਕ ਤਿਲਕ ਪੈ ਲਾਂਦੇ ਨੇ, ਪਰ ਕਦੀ ਕਿਸੇ ਨੇ ਪੁੱਛਿਆ ਇਹ ਕੇਸਰ ਪੈਦਾ ਕਿੰਨੇ ਕੀਤਾ, ਇਹ ਕੇਸਰ ਪੀਟ ਕੇ ਕਿੰਨੇ ਆਂਦਾ, ਇਹ ਕਿਹਦੇ ਹੱਥਾਂ ਵਿੱਚੋਂ ਨਿਕਲਿਆ? ਇੱਕੋ ਗੱਲ ਕਹੀ ਜਾਂਦੀ ਹੈ, ਕੇਸਰ ਕੋਈ ਵੀ ਲਿਆਵੇ ਇਹ ਕਦੀ ਭ੍ਰਸ਼ਟ ਨਹੀਂ ਹੁੰਦਾ, ਇਹ ਪਿੱਟਿਆ ਨਹੀਂ ਜਾਂਦਾ। ਕੇਸਰ ਹਰ ਥਾਂ ਤੇ ਹਰ ਹੱਥ ਵਿੱਚ ਹੀ ਸ਼ੁੱਧ ਹੈ ਕੇਸਰ। ਤੇ ਦੂਜਾ ਕੁਸਮ, ਕੁਸਮ ਦਾ ਅਰਥ ਆਪਾਂ ਫੁੱਲ ਕਰਨੇ, ਫੁੱਲ ਜ਼ਮੀਨ ਧਰਤੀ ਚੋਂ ਨਿਕਲਿਆ ਤੇ ਉਸ ਫੁੱਲ ਨੂੰ ਮਾਲੀ ਕਿਸ ਨੇ ਪਾਣੀ ਦਿੱਤਾ? ਕਦੀ ਕਿਸੇ ਨੇ ਫੁੱਲ ਗੁਰਦੁਆਰੇ ਲਿਆਂਦਿਆਂ ਪੁੱਛਿਆ ਕਿ ਇਸ ਮਾਲੀ ਦੀ ਜ਼ਾਤ ਕੀ ਸੀ? ਕਦੀ ਕਿਸੇ ਦੇ ਗਲੇ ਵਿੱਚ ਫੁੱਲਾਂ ਦਾ ਹਾਰ ਪਵੇ, ਕਿਸੇ ਸਵਰਨ ਜਾਤੀ ਵਾਲੇ ਨੇ ਪੁੱਛਿਆ ਕਿ ਜਿਸ ਮਾਲਨ ਨੇ ਫੁੱਲਾਂ ਨੂੰ ਗੁੰਦਿਆ ਉਹਦਾ ਬਰਾਦਰੀ ਕਿਹੜੀ ਸੀ? ਕਦੀ ਕਿਸੇ ਨੇ ਮੰਦਰ ਦੇ ਸਾਹਮਣੇ, ਮੂਰਤੀ ਦੇ ਸਾਹਮਣੇ ਫੁੱਲ ਰੱਖੇ ਹੋਣ ਤੇ ਪੁਜਾਰੀ ਨੇ ਪੁੱਛਿਆ ਕਿ ਜਿਹੜੇ ਫੁੱਲ ਦਾ ਗੁਲਦਸਤਾ ਤੂੰ ਬਣਾ ਕੇ ਲਿਆ, ਮੈਨੂੰ ਦੱਸ ਇਹ ਮਾਲਨ ਤੇ ਮਾਲੀ ਕਿਸ ਬਰਾਦਰੀ ਦੇ ਸਨ? ਫੁੱਲ ਕਿਸੇ ਵੀ ਖੱਤ ਵਿੱਚੋਂ ਨਿਕਲੇ, ਉਹ ਕਦੀ ਭ੍ਰਸ਼ਟ ਨਹੀਂ ਹੁੰਦਾ, ਉਹ ਸੁੱਚੇ ਦਾ ਸੁੱਚਾ ਹੀ ਹੈ, ਉਹ ਭ੍ਰਸ਼ਟੇਗਾ ਨਹੀਂ। ਕੇਸਰ, ਦੂਜਾ ਫੁੱਲ, ਤੇ ਤੀਸਰਾ ਮਹਾਰਾਜ ਜੀ ਨੇ ਕਿਹਾ ਮਿਰਗਮੈ। ਮਿਰਗਮੈ ਦਾ ਅਰਥ ਮਿਰਗ ਮਦ, ਮਿਰਗ ਦੀ ਕਸਤੂਰੀ, ਉਹਦੇ ਨਾਪੇ ਚੋਂ ਨਿਕਲੀ ਕੋਈ ਸੁਗੰਧੀ। ਉਹ ਕਦੀ ਕਿਸੇ ਨੇ ਪੁੱਛਿਆ ਮਿਰਗ ਨੂੰ ਮਾਰਿਆ ਕਿੰਨੇ, ਕਿੰਨੇ ਚੀਰ ਕੇ ਵਿੱਚੋਂ ਸੁਗੰਧੀ ਲਿਆਂਦੀ? ਉਹ ਕਹਿੰਦੇ ਨੇ ਮਿਰਗ ਮਦ ਪਵਿੱਤਰ ਹੀ ਹੈ। ਕੇਸਰ ਕੁਸਮ ਮਿਰਗਮੈ ਹਰਨਾ ਸਰਬ, ਹਰਨਾ ਦਾ ਅਖਰੀ ਅਰਥ ਕੀਤਾ ਗਿਆ ਸੋਨਾ। ਸੋਨਾ ਕਦੀ ਕਿਸੇ ਨੇ ਭ੍ਰਸ਼ਟ ਨਹੀਂ ਮੰਨਿਆ, ਹਰਨਾ ਦਾ ਅਰਥ ਬਹੁ ਕੋਸ਼ ਥਾਵਾਂ ਤੇ ਸੋਨਾ ਕੀਤਾ ਗਿਆ। ਕਦੀ ਦੁਕਾਨ ਤੇ ਜਾਈਏ ਤੇ ਇੱਕ ਜਿਸ ਨੂੰ ਅਖੌਤੀ ਮੈਂ ਸ਼ਬਦ ਵਰਤ ਰਿਹਾ, ਅਖੌਤੀ ਨੀਵੀਂ ਜ਼ਾਤ ਵਾਲਾ ਕਿਹਾ ਜਾਂਦਾ ਹੈ, ਤੇ ਉਸ ਦੇ ਘਰੋਂ ਬੀਬੀ ਸੋਨਾ ਲਾ ਕੇ ਸੁਨਾਰ ਦੀ ਦੁਕਾਨ ਤੇ ਵੇਚਣ ਆਵੇ, ਕਦੀ ਉਹਨੇ ਸੋਨਾ ਜੋਖਦਿਆਂ ਇਹ ਕਿਹਾ ਵੀ ਇਹ ਸੋਨਾ ਤੋਲੇ ਦੇ ਹਿਸਾਬ ਨਾਲ ਇਹਦਾ ਇੰਨਾ ਘੱਟ ਰੇਟ ਹੋਵੇਗਾ? ਕਿਉਂ? ਕਿਉਂਕਿ ਤੁਹਾਡੇ ਨੀਵੇਂ ਘਰ ਵਿੱਚੋਂ ਆਇਆ। ਭਾਵੇਂ ਬ੍ਰਾਹਮਣ ਦੇ ਗਲ ਵਿੱਚ ਸੋਨਾ ਤੇ ਭਾਵੇਂ ਸ਼ੂਦਰ ਦੇ ਗਲ ਵਿੱਚ ਸੋਨਾ, ਜਦੋਂ ਮਾਰਕੀਟ ਵੀ ਜਾਵਾਂਗੇ ਤੇ ਕੀਮਤ ਇੱਕੋ ਜਿਹੀ ਪਏਗੀ। ਕਦੀ ਕਿਸੇ ਨੇ ਪੁੱਛਣਾ ਵੀ ਸ਼ੂਦਰ ਦੇ ਘਰ ਵਿੱਚ ਇੰਨਾ ਸਮਾਂ ਰਹਿ ਚੁੱਕਾ ਸੋਨਾ, ਇਹ ਭ੍ਰਸ਼ਟਿਆ ਨਹੀਂ ਗਿਆ? ਮਹਾਰਾਜ ਕਹਿੰਦੇ ਨੇ ਬਿਲਕੁਲ ਨਹੀਂ, ਸੋਨਾ ਕਿਤੇ ਵੀ ਚਲਾ ਜਾਏ ਉਹਦੀ ਕੀਮਤ ਉਹ ਹੀ ਰਹੇਗੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਦਾਹਰਨ ਦੇਖੋ ਭਗਤਾਂ ਲਈ। ਕਹਿਣ ਲੱਗੇ ਭਾਈ ਕੇਸਰ ਪਵਿੱਤਰ ਹੀ ਹੈ, ਫੁੱਲ ਭ੍ਰਸ਼ਟਿਆ ਨਹੀਂ ਜਾਂਦਾ, ਮਿਰਗ ਮਦ ਭ੍ਰਸ਼ਟੀ ਨਹੀਂ ਜਾਂਦੀ, ਸੋਨਾ ਵੀ ਪ੍ਰਵਾਨ ਹੈ। ਤੇ ਭਗਤ ਕਿਸੇ ਕੁੱਲ ਵਿੱਚ ਹੋ ਜਾਏ ਤੇ ਜਿਹੜੀ ਮਰਜ਼ੀ ਉਹਦਾ ਪਰਿਵਾਰ ਕਿਰਤ ਪਿਆ ਕਰਦਾ, ਜਿਹੜੀ ਮਰਜ਼ੀ ਦਾ ਅਰਥ ਪਾਪ ਨਹੀਂ, ਭਾਵੇਂ ਉਹ ਛੋਟੀ ਤੋਂ ਛੋਟੀ ਜਿਹਨੂੰ ਸਮਾਜ ਕਿਰਤ ਕਹਿੰਦਾ ਉਹ ਕਰਦਾ ਹੋਵੇ, ਭਗਤ ਕਿਸੇ ਕੁੱਲ ਵਿੱਚ ਵੀ ਹੋਵੇ ਉਹ ਪਰਮਾਤਮਾ ਦੇ ਘਰ ਵਿੱਚ ਵੀ ਪ੍ਰਵਾਨ ਹੈ ਤੇ ਲੋਕ ਵਿੱਚ ਵੀ ਪ੍ਰਵਾਨ। ਜਿਵੇਂ ਆਹ ਚੀਜ਼ਾਂ ਭ੍ਰਸ਼ਟੀਆਂ ਨਹੀਂ ਜਾਂਦੀਆਂ, ਕੇਸਰ ਕੁਸਮ ਮਿਰਗਮੈ ਕਰਨਾ ਸਰਬ ਸ਼ਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ, ਇੱਕ ਚੰਦਨ ਤੇ ਦੂਜਾ ਭਗਤ। ਜਿਵੇਂ ਚੰਦਨ ਆਪਣੀ ਸੁਗੰਧੀ ਦਿੰਦਾ, ਇਸੇ ਤਰ੍ਹਾਂ ਭਗਤ ਦੇ ਜੀਵਨ ਵਿੱਚ ਸੁਗੰਧੀ ਹੈ। ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹੇ ਨਾ ਕੋਏ। ਕਦੀ ਕਿਸੇ ਨੇ ਰੇਸ਼ਮ ਦਾ ਬਸਤਰ ਪਾਉਂਦੇ ਹਨ, ਪਿਛੋਕੜ ਨਹੀਂ ਬੋਲਿਆ ਕਿ ਰੇਸ਼ਮ ਤਾਂ ਕੀੜਿਆਂ ਤੋਂ ਬਣਿਆ ਹੈ ਤੇ ਪੁਰਾਤਨ ਸਮੇਂ ਘਿਓ ਕੱਚੇ ਚਮੜੇ ਦੇ ਕੁੱਪੇ ਬਣਾ ਕੇ ਉਹਨਾਂ ਚ ਪਾਇਆ ਜਾਂਦਾ। ਕਦੀ ਕਿਸੇ ਨੇ ਘਿਓ ਦੀ ਜੋਤ ਬਾਲਦਿਆਂ ਦੀਵਾ ਬਾਲਦਿਆਂ ਘਿਓ ਨਾਲ ਪ੍ਰਸ਼ਾਦਾ ਚੋਪੜਦਿਆਂ, ਕਦੀ ਕਿਸੇ ਨੇ ਘਿਓ ਨੂੰ ਰਸੋਈ ਚ ਵਰਤਿਆਂ। ਇਹ ਨਹੀਂ ਸੀ ਪੁੱਛਿਆ ਕਿ ਕੱਚੇ ਚਮੜੇ ਦੇ ਕੁੱਪੇ ਵਿਚ ਪਿਆ ਹੋਇਆ ਘਿਓ ਭ੍ਰਸ਼ਟਿਆ ਗਿਆ ਹੈ। ਕਹਿਣ ਲੱਗੇ ਬਿਲਕੁਲ ਨਹੀਂ, ਘਿਓ ਸਾਰੀਆਂ ਥਾਵਾਂ ਤੇ ਪਵਿੱਤਰ ਹੈ ਭਾਈ, ਜਿਵੇਂ ਰੇਸ਼ਮ ਉਹਦੇ ਕੀੜੇ ਬਾਰੇ ਕੋਈ ਨਹੀਂ ਪੁੱਛਦਾ ਤੇ ਘਿਓ ਦੇ ਭਾਂਡੇ ਬਾਰੇ ਨਹੀਂ ਪੁੱਛਿਆ ਜਾਂਦਾ ਕਿ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਕੋਏ। ਇਹੋ ਜਿਹਾ ਮਹਾਂਪੁਰਖ ਕਿਸੇ ਵਰਨ ਵਿਚ ਹੋਵੇ, ਕਿਸੇ ਜਾਤੀ ਵਿਚ ਹੋਵੇ, ਉਹ ਭ੍ਰਸ਼ਟਿਆ ਨਹੀਂ, ਐਸਾ ਭਗਤ ਵਰਨ ਮੈਂ ਹੋਏ। ਹੁਣ ਅੱਗੇ ਦੇਖੋ ਸਤਿਗੁਰੂ ਜੀ ਦੀ ਇਹਨਾਂ ਭਗਤਾਂ ਦੇ ਪ੍ਰਤੀ ਅੰਦਰ ਦੀ ਭਾਵਨਾ, ਕਿਉਂਕਿ ਮੈਨੂੰ ਥੋੜਾ ਜਿਹਾ ਭੈ ਲੱਗਣ ਲੱਗਾ ਸੀ, ਉਹ ਨਹੀਂ ਇਸ ਕਰਕੇ ਮਤਾਂ ਕੋਈ ਸੋਚੇ ਇੰਨੇ ਦਿਨ ਦੀ ਜੁਲਾਹਾ ਸ਼ਬਦ, ਚਮਾਰ ਸ਼ਬਦ, ਛੀਪਾ ਸ਼ਬਦ ਵਰਤੀ ਜਾ ਰਹੇ ਹਾਂ। ਗੁਰਮਤ ਦੀ ਰੋਸ਼ਨੀ ਵਿਚ, ਗੁਰਮਤ ਵਿਚ ਇਹਨਾਂ ਭਗਤਾਂ ਨੂੰ ਇਹ ਥਾਂ ਹੈ ਕਿ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਕਿ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ, ਤੇਰਾ ਨਾਮ ਨਿਵੈ ਰਹਿ ਲਿਵਲਾ। ਮੇਰੇ ਵਾਹਿਗੁਰੂ, ਭਾਵੇਂ ਉਹ ਚਮੜੇ ਢੋਂਦੇ ਪਏ ਨੇ, ਭਾਵੇਂ ਉਹ ਕੱਪੜੇ ਪਾਉਂਦੇ ਪਏ ਨੇ, ਜਿਹੜੇ ਤੇਰੇ ਨਾਮ ਵਿਚ ਜੁੜੇ ਨੇ ਉਹਨਾਂ ਦੀ ਲਿਵ ਲੱਗੀ ਏ, ਝੁਕੇ ਨੇ, ਤੇ ਜਿਹੜਾ ਖੱਪਰ ਪਕੜ ਕੇ ਮੈਂ ਮੰਗਣ ਤੁਰਿਆ ਤਾਂ ਉਹ ਦਰਸ਼ਨ ਕੀ ਕਰੋ ਸਮਾਏ, ਕਿਸੇ ਅੱਗੇ ਬਾਬਾ ਝੁਕਿਆ ਨਹੀਂ। ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ ਨੇ ਭਗਤੋ ਤੁਹਾਡੇ ਦਰ ਤੇ ਆਇਆ, ਮੇਰੇ ਖੱਪਰ ਵੀ ਦਰਸ਼ਨਾਂ ਦੀ ਦਾਤ ਪਾ। ਕਿੱਡੀ ਵੱਡੀ ਨਿਰਮਾਣਤਾ, ਤੇ ਇਹ ਵਕਤੀ ਨਹੀਂ। ਹਜ਼ੂਰ ਕਹਿ ਰਹੇ ਨੇ ਤੇਰਾ ਨਾਮ ਨਿਵੈ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਕਿੱਡਾ ਵੱਡਾ ਥਾਂ! ਇਸ ਤੋਂ ਅੱਗੇ ਇੱਕ ਹੋਰ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ, ਇਹਨਾਂ ਮਹਾਂਪੁਰਖਾਂ ਪ੍ਰਤੀ ਲੋੜ ਹੈ ਸਚਾਈ ਏ, ਜੇ ਇਹਨਾਂ ਲੋਕਾਂ ਨੂੰ ਕਿਸੇ ਢੰਗ ਤਰੀਕੇ ਦੇ ਨਾਲ ਪ੍ਰੇਰ ਕੇ ਵਾਪਸ ਲਿਆਓ, ਕਿਉਂਕਿ ਸਿੱਖ ਪੰਥ ਦਾ ਕਾਫਲਾ ਇੱਕ ਜਾਤ ਵਿਚ ਪੈਦਾ ਹੋਏ ਲੋਕਾਂ ਦਾ ਨਾਮ ਨਹੀਂ। ਇਥਾਂ ਤਾਂ ਭਾਈ ਜਿਹਨੂੰ ਬਾਬੇ ਦੀ ਸਿੱਖੀ ਚੰਗੀ ਲੱਗੀ ਉਹਦਾ ਪਿਛੋਕੜ ਕੋਈ ਵੀ ਹੋਵੇ ਗੁਰੂ ਨਾਨਕ ਸਾਹਿਬ ਦਾ ਸਿੱਖ, ਜੇ ਉਹਨੇ ਗੁਰੂ ਦੇ ਬਚਨ ਨੂੰ ਮੰਨ ਲਿਆ ਹੈ। ਹੁਣ ਹਜ਼ੂਰ ਦਾ ਬਚਨ ਹੈ ਕਿ ਇਹ ਕਿਸੇ ਬੰਦੇ ਦੀ ਕੁੱਲ ਉੱਚੀ ਦੁਨਿਆਵੀ ਤੌਰ ਤੇ ਵੈਸੇ ਇਹ ਹੰਕਾਰ ਛੇਤੀ ਕੀਤਿਆਂ ਬੰਦੇ ਨੂੰ ਟਿਕਣ ਨਹੀਂ ਦਿੰਦਾ। ਵਾਹਿਗੁਰੂ ਤਰਸ ਕਰੇ, ਕਿਉਂਕਿ ਕੁੱਲ ਦਾ ਹੰਕਾਰ, ਜਾਤ ਦਾ ਹੰਕਾਰ, ਮਹਾਰਾਜ ਕਹਿੰਦੇ ਤਾਂ ਵਕਾਰ ਪੈਦਾ ਕਰਦਾ ਹੈ, ਇਹ ਤਾਂ ਸੜਾਂਦ ਪੈਦਾ ਕਰਦਾ। ਸਾਹਿਬ ਨੇ ਕਿਹਾ ਜੇ ਕਿਸੇ ਬੰਦੇ ਕੋਲ ਹੋਵੇ ਪੈਸਾ, ਦੂਜੀ ਉਹਦੀ ਜਾਤ ਹੋਵੇ, ਕੁੱਲ ਹੋਵੇ, ਵਰਨ ਵੰਡ ਮੁਤਾਬਕ ਉੱਚੀ, ਪਰ ਨਿਮਰਤਾ ਵਿਚ ਪ੍ਰੇਮਾ ਭਗਤੀ ਕਰੇ, ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੇ ਕਹਿਣੀ ਕੀ। ਜਿਵੇਂ ਆਪਾਂ ਸ਼ਬਦ ਵਰਤਨੇ ਆ ਨਾ, ਫਲਾਣੇ ਦੀਆਂ ਕਿਆ ਬਾਤਾਂ ਨੇ, ਸਾਹਿਬ ਕਹਿੰਦੇ ਨੇ ਜਿਹੜਾ ਉੱਚੀ ਕੁੱਲ ਵਿਚ ਹੋ ਕੇ ਨਿਮਰਤਾ ਵਿਚ ਭਗਤੀ ਕਰਦਾ ਉਹਦੀਆਂ ਕਿਆ ਬਾਤਾਂ। ਤੇ ਮਹਾਰਾਜ ਜਿਹਦੀ ਕੁੱਲ ਵੀ ਸਮਾਜਿਕ ਤੌਰ ਤੇ ਉੱਚੀ ਨਾ ਹੋਵੇ, ਮੈਂ ਸਮਾਜਿਕ ਸ਼ਬਦ ਵਰਤ ਰਿਹਾ, ਜਿਹਨੂੰ ਲੋਕ ਧੱਕੇ ਮਾਰਦੇ ਹੋਣ, ਉਹ ਇੰਨਾ ਕੁਝ ਆਪਣੇ ਪਿੰਡੇ ਤੇ ਖੰਡਾ ਕੇ, ਇੰਨਾ ਕੁਝ ਆਪਣੇ ਅੰਦਰ ਸੁਣ ਕੇ ਫਿਰ ਵੀ ਭਗਤੀ ਕਰੀ ਜਾਏ, ਤੇ ਮਹਾਰਾਜ ਉਹਦੇ ਬਾਰੇ ਕਹਿਣ ਲੱਗੇ ਉਹਦਾ ਤਾਂ ਇੱਕੋ ਹੀ ਸਤਿਕਾਰ ਹੈ, ਉਹ ਭਗਤ ਆਪਣੇ ਚਰਨਾਂ ਦਾ ਜੋੜਾ ਬਣਾਉਣਾ ਚਾਹੇ, ਤੇ ਸਾਹਿਬ ਕਹਿੰਦੇ ਨੇ ਸਾਡੇ ਸਰੀਰ ਦੀ ਚਮੜੀ ਲੈ ਕੇ ਉਹਦਾ ਜੋੜਾ ਬਣਾ। ਕਿੱਡਾ ਵੱਡਾ ਭਗਤ ਹੈ! ਇਸ ਕਰਕੇ ਹਜ਼ੂਰ ਦੀ ਇਹ ਪਵਿੱਤਰ ਬਚਨ ਕਿ ਜਾਤ ਕੁਲੀਨ ਸੇਵਕ ਜੇ ਹੋਏ, ਜਿਹੜਾ ਉੱਚੀ ਕੁੱਲ ਵਿਚ ਸੇਵਕ ਹੋ ਗਿਆ, ਬੰਦਗੀ ਕਰਨ ਲੱਗ ਪਿਆ, ਉਹਨੇ ਛੱਡ ਦਿੱਤੀਆਂ ਬਾਕੀ ਸਭ ਗੱਲਾਂ, ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ, ਕਹੋ ਨਾ ਕੋਈ, ਕਿੰਨੇ ਉਹਦੀਆਂ ਕਿਆ ਬਾਤਾਂ, ਉਹਦੇ ਬਾਰੇ ਕੀ ਕਹਾਂਗੇ, ਸ਼ਾਬਾਸ਼ ਤੇਰੇ। ਤੇ ਅਗਲਾ ਬਚਨ ਵਿਚ ਸਨਾਤੀ ਸੇਵਕ ਹੋਏ, ਜਿਹਨੂੰ ਸਮਾਜ ਧੱਕੇ ਮਾਰੇ, ਜਿਹਨੂੰ ਧਰਮ ਤੇ ਆਗੂ ਠੋਕਰਾ ਮਾਰਨ, ਤੇ ਜਿਹਨੂੰ ਮੰਦਰ ਵਿਚ ਗਏ ਹੋਏ ਨੂੰ ਕਬੋਲ ਬੋਲਣ, ਸਾਹਿਬ ਜੀ ਉਹ ਜਾਤ ਜੇ ਕਿਤੇ ਸਨਾਤੀ ਵਿਚ ਭਗਤ ਹੋ ਜਾਏ, ਸਾਹਿਬ ਕਹਿੰਦੇ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ, ਕਹੋ ਨਾ ਕੋਏ, ਵਿਚ ਸਨਾਤੀ ਸੇਵਕ ਹੋਏ, ਨਾਨਕ ਪਣੀਆ ਪਹਿਰੈ ਸੋਏ। ਕਹਿੰਦੇ ਨੇ ਭਾਈ ਉਹਦੇ ਚਰਨਾਂ ਦੇ ਜੋੜੇ ਦੀ ਲੋੜ ਪੈ ਜਾਏ ਤੇ ਸਾਡੀ ਚਮੜੀ। ਇੱਥੇ ਇੱਕ ਬੇਨਤੀ ਮੈਂ ਅੱਗੇ ਚੱਲ ਕੇ ਕਰਨੀ ਸੰਪੰਤਰ ਤੇ, ਏਡੀ ਵੱਡੀ ਥਾਂ ਬਾਣੀ ਵਿਚ ਕਮਜ਼ਾਤ ਮੰਨਿਆ ਜੇ, ਭੈੜੀ ਜਾਤ ਮੰਨੀ, ਭੈੜੀ ਜਾਤ ਉਹਨੂੰ ਮੰਨੀਏ ਖਸਮ ਵਿਸਾਰੈ ਤੇ ਕਮਜਾਤ ਜਿਹਨੂੰ ਰੱਬ ਭੁੱਲ ਗਿਆ ਉਹਦੀ ਸਭ ਤੋਂ ਗੰਦੀ ਜਾਤ, ਭਾਵੇਂ ਜਿੱਡਾ ਮਰਜ਼ੀ ਉੱਚਾ ਵੇ ਅਸੀਂ ਰੋਜ਼ ਪੜ੍ਹਦੇ। ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਮੈ ਵਾਹ ਸੁਣਾਤ, ਨਾਮ ਤੋਂ ਬਿਨਾਂ ਕਾਹਦੀ ਜਾਤ, ਨਾਮ ਤੋਂ ਬਿਨਾਂ ਕਾਹਦੀ ਪੱਤ, ਭਗਤੀ ਤੋਂ ਬਿਨਾਂ ਕਾਹਦੇ ਬੰਦੇ ਦਾ ਸਤਿਕਾਰ। ਦੂਸਰਾ ਬਚਨ ਇਸ ਤੋਂ ਅੱਗੇ ਫਿਰ ਮੈਨੂੰ ਦੁਹਰਾ ਦਿਆਂ, ਯਾਦ ਕਰਕੇ ਨਹੀਂ ਗੁਰਮਤ ਵਿੱਚ ਕਰਮਾਂ ਕਰਕੇ ਹੀ ਬੰਦੇ ਦੇ ਜੀਵਨ ਨੂੰ ਜੋਖਿਆ ਜਾਂਦਾ ਹੈ। ਸਤਿਗੁਰੂ ਜੀ ਗੁਰੂ ਅਮਰਦਾਸ ਇੱਕ ਵਾਰ ਗਏ ਇੱਕ ਨਗਰ ਵਿੱਚ ਤੇ ਉੱਥੇ ਕੁਝ ਭੱਲਿਆਂ ਦੇ ਪਰਿਵਾਰ ਸਨ ਤੇ ਕੋਲ ਬੈਠੇ ਤੇ ਬੈਠੇ ਬੈਠੇ ਨਾਲ ਕਹਿਣ ਲੱਗ ਪਏ, ਬੰਦੇ ਦਾ ਕਈਆਂ ਦਾ ਸੁਭਾਅ ਹੁੰਦਾ ਕਿ ਸਾਡੇ ਤੇ ਗੁਰੂ ਦੀ ਜਾਤ ਇੱਕੋ ਹੀ ਹੈ, ਜੋ ਗੁਰੂ ਦੀ ਜਾਤ ਉਹ ਸਾਡੀ ਹੈ। ਮਹਾਰਾਜ ਜੀ ਨੇ ਭਰੀ ਸੰਗਤ ਚ ਕਿਹਾ, ਗੁਰੂ ਦੀ ਕੋਈ ਜਾਤ ਨਹੀਂ ਹੁੰਦੀ, ਜਾਤ ਦਾ ਹੰਕਾਰ ਬੰਦੇ ਨੂੰ ਡੋਬ ਦਿੰਦਾ। ਸਿਰਫ ਇੱਕ ਬੇਨਤੀ ਹੈ ਕਿ ਦਸਮ ਪਿਤਾ ਜੀ ਦਾ ਬਚਿੱਤਰ ਨਾਟਕ ਚ ਇੱਕ ਬਚਨ ਹੈ ਕਿ ਸਾਧ ਕਿਹਨੂੰ ਕਹਿੰਦੇ ਤੇ ਦੈਂਤ ਕਿਹਨੂੰ ਕਹਿੰਦੇ। ਭਾਵੇਂ ਅਸੀਂ ਆਪਣੇ ਢੰਗ ਨਾਲ ਪ੍ਰਭਾਸ਼ਿਤ ਕਰਾਂਗੇ ਅਸੁਰ ਤੇ ਸੁਰ ਨੂੰ। ਸਾਹਿਬ ਦਾ ਬਚਨ ਹੈ, ਸਾਧ ਕਰਮ ਜੋ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਸਾਧ ਕਰਮ, ਸਾਧੂਆਂ ਵਾਲੇ ਕਰਮ, ਜੀਵਨ ਦੇ ਸਾਧੇ ਕੋਈ ਚੰਗੇ ਇਖਲਾਕ ਵਾਲੇ ਕਰਮ। ਕਹਿੰਦੇ ਜਿਹੜਾ ਬੰਦਾ ਚੰਗੇ ਸੋਧੇ ਕੋਈ ਕਰਮ ਕਮਾਉਂਦਾ ਉਸ ਬੰਦੇ ਨੂੰ ਲੋਕ ਸਾਧੂ ਕਹਿੰਦੇ ਨੇ। ਕੁਕ੍ਰਿਤ ਕਰਮ ਜੋ ਜਗ ਮੈਂ ਕਰਗੀ, ਨਾਮ ਅਸੁਰ ਤੈ ਕੋ ਜਗ ਤਰਗੀ। ਜਿਹੜਾ ਬੰਦਾ ਸਾਧ ਕਰਮ ਕਮਾਏਗਾ ਉਹ ਦੇਵਤਾ ਮੰਨਿਆ ਜਾਏਗਾ, ਤੇ ਜਿਹੜਾ ਨੀਚ ਕਰਮ ਕਰੇਗਾ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਉਹਨੂੰ ਲੋਕ ਦੈਂਤ ਕਹਿਣਾ ਸ਼ੁਰੂ ਕਰ ਦਿੰਦੇ। ਕਰਮਾਂ ਦੀ ਗੱਲ ਕੀਤੀ ਹਜ਼ੂਰ ਨੇ। ਥੋੜਾ ਜਿਹਾ ਇੱਕ ਦੋ ਬਚਨ ਅਸੀਂ ਹੋਰ ਬਾਣੀ ਵਿੱਚੋਂ, ਗੁਰੂ ਰਾਮਦਾਸ ਜੀ ਦਾ ਬਚਨ ਹੈ ਸਤਿਗੁਰੂ ਜੀ ਦਾ, ਤੇ ਇਹ ਪ੍ਰਮਾਣ ਇਹਨਾਂ ਮਹਾਂਪੁਰਖਾਂ ਨਾਲ ਢੁਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਨੂੰ ਬਹੁਤ ਉੱਚੀ ਥਾਂ ਦਿੱਤੀ ਗਈ। ਭਗਤ ਦੀ ਆਪਣੀ ਕਮਾਈ ਹੈ, ਪਰ ਇੱਕ ਗੱਲ ਭੁੱਲਿਓ ਨਾ ਕਿ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇੱਕ ਬੜੀ ਵੱਡੀ ਕ੍ਰਾਂਤੀ ਲਿਆਂਦੀ ਉਸ ਧਰਤੀ ਤੇ। ਸਾਰੇ ਮਹਾਂਪੁਰਖ ਜਿਨ੍ਹਾਂ ਦੀ ਆਵਾਜ਼ ਸੁਣਨੋਂ ਕੋਈ ਤਿਆਰ ਨਹੀਂ, ਜਿਨ੍ਹਾਂ ਦੇ ਬੋਲ ਸੁਣਨੋਂ ਕੋਈ ਤਿਆਰ ਨਹੀਂ, ਜਿਨ੍ਹਾਂ ਨੂੰ ਉਹਨਾਂ ਦੇ ਪਿੰਡ ਦੇ ਲੋਕ ਵੀ ਕਈ ਵਾਰੀ ਨੇੜੇ ਨਹੀਂ ਲੱਗਣ ਦਿੰਦੇ ਪਏ, ਸੱਚੀ ਪਾਤਸ਼ਾਹ ਨੇ ਕਿਰਪਾ ਕੀਤੀ, ਥਾਂ ਪੁਰ ਥਾਂ ਆਪ ਚਰਨ ਪਾਏ, ਉਹਨਾਂ ਦੇ ਅੰਮ੍ਰਿਤ ਬਚਨ ਇਕੱਠੇ ਕਰਕੇ। ਗੁਰਮੁਖੋ ਦਿਆਂਤਦਾਰੀ ਇੰਨੀ, ਵੈਸੇ ਤਾਂ ਸਮਰੱਥ ਗੁਰੂ ਲਈ ਸ਼ਬਦ ਹੀ ਨਹੀਂ ਵਰਤਣੇ ਚਾਹੀਦੇ, ਪਰ ਮੈਂ ਉਸ ਵਕਤ ਦੇ ਉਥੋਂ ਦਾ ਜੋ ਕੁਝ ਸਿਸਟਮ ਹੈ ਕਿ ਕਈ ਵਾਰੀ ਸ਼ਬਦ ਕਿਸੇ ਦੇ ਹੁੰਦੇ ਨੇ ਤੇ ਨਾ ਥੱਲੇ ਕੋਈ ਲਿਖ ਲੈਂਦਾ, ਸਚਾਈ ਹੈ ਨਾ। ਪੈਸੇ ਦੇ ਚੋਰ ਵੀ ਹੁੰਦੇ ਜੇ ਗੁਰਮੁਖੋ, ਸੋਨੇ ਦੇ ਚੋਰ ਵੀ ਹੁੰਦੇ ਨੇ, ਹੀਰਿਆਂ ਦੇ ਚੋਰ ਵੀ ਨੇ, ਤੇ ਸਾਹਿਤਕ ਲੋਕ ਵੀ ਹੁੰਦੇ ਨੇ ਜਿਹੜੇ ਚੋਰੀ ਕਰਦੇ। ਖਿਆਲਾਂ ਦੀ ਚੋਰੀ ਹੋ ਜਾਂਦੀ ਹੈ, ਕਵਿਤਾ ਕਿਸੇ ਨੇ ਲਿਖੀ ਹੁੰਦੀ ਹੈ, ਉਹ ਵਿਚਾਰਾ ਕਿਸੇ ਨੂੰ ਸੁਣਾਉਣ ਜਾਂਦਾ ਵੀ ਭਾਈ ਸਾਹਿਬ ਜੀ ਸੁਣਿਓ ਮੈਂ ਕੀ ਖਿਆਲ ਲਿਖੇ ਨੇ। ਅਗਲੇ ਦਾ ਦਿਮਾਗ ਇੰਨਾ ਸ਼ਾਰਪ ਹੈ ਉਹ ਇੱਕ ਖਿੰਚ ਕੈਚ ਕਰ ਜਾਂਦਾ, ਆਪਣੇ ਨਾਂ ਥੱਲੇ ਕਵਿਤਾ ਛਪਾ ਦਿੰਦਾ। ਸ਼ਾਇਰੀ ਦੀ ਵੀ ਚੋਰੀ ਹੈ ਨਾ, ਇਹ ਗੁਰੂ ਸਾਹਿਬ ਦੇ ਵੇਲੇ ਵੀ ਹੋਈ। ਇੱਕ ਖਾਸ ਕਰਕੇ ਇੱਕ ਲਿਖਾਰੀ ਦਾ ਜ਼ਿਕਰ ਹੈ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਉਹਦਾ ਨਾਮ ਹੈ ਭਾਈ ਰੋਸ਼ਨ ਸਿੰਘ। ਚਾਰ ਲਿਖਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਹਰ ਵਕਤ ਰਹਿੰਦੇ ਸਨ। ਉਹਨਾਂ ਚਾਰਾਂ ਵਿੱਚੋਂ ਭਾਈ ਰੋਸ਼ਨ ਸਿੰਘ ਦਾ ਨਾਮ ਬਹੁਤ ਸਤਿਕਾਰਤ ਸੀ। ਹਜ਼ੂਰ ਨੇ ਬਚਨ ਉਚਾਰਨ ਕੀਤੇ ਤੇ ਉਹਦੀ ਲਿਖਾਈ ਜਿਵੇਂ ਆਪਾਂ ਸ਼ਾਰਟਕਟ ਲਿਖਦੇ ਹਾਂ, ਉਹ ਬੜੇ ਸੁਚੱਜੇ ਢੰਗ ਨਾਲ ਲਿਖ ਰਿਹਾ, ਤੇ ਸਤਿਗੁਰੂ ਨੇ ਕਿਹਾ ਸਾਰੇ ਕਾਗਜ਼ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿਓ। ਮਨ ਨੇ ਕਿਹਾ ਵੀ ਕੋਈ ਹੋਰ ਲਿਖਾਰੀ ਹੈ ਨਹੀਂ, ਮੈਂ ਇਕੱਲਾ ਹੀ ਹਾਂ, ਕਿੰਨਾ ਚੰਗਾ ਹੋਵੇ ਇਹ ਸਾਰੇ ਜਿਹੜੇ ਖਿਆਲ ਨੇ ਇਹ ਮੈਂ ਲਿਖ ਲਵਾਂ ਤੇ ਕੁਝ ਸਾਲਾਂ ਤੋਂ ਬਾਅਦ ਆਪਣਾ ਨਾਮ ਥੱਲੇ ਲਿਖ ਕੇ ਪ੍ਰਚਾਰਾਂਗਾ ਮੇਰੀ ਰਚਨਾ। ਉਹਨੇ ਕੀ ਕੀਤਾ ਜੀ, ਆਪਣੇ ਪੱਟ ਉੱਤੇ ਨਾ ਕਾਗਜ਼ ਨਹੀਂ ਖੁੱਲਿਆ, ਆਪਣੀ ਲੱਤ ਉੱਤੇ ਨਾ ਬਸ ਹੈਡਿੰਗ ਵਜੋਂ ਲਿਖ ਦਿੱਤਾ। ਤੇਜ਼ ਬਹੁਤ ਸੀ, ਕਿਉਂਕਿ ਜਿੰਨਾ ਬੰਦਾ ਦਿਮਾਗ ਨੂੰ ਵਰਤੇਗਾ ਉਨਾ ਤੇਜ਼ ਹੋਵੇਗਾ, ਜਿੰਨਾ ਬੰਦਾ ਸਾਇੰਸ ਦੇ ਅਧੀਨ ਕਿਮਾ ਕਰਿਓ ਉਨਾ ਦਿਮਾਗ ਸਟੋਰ ਹੋ ਗਿਆ ਜੀ। ਇੱਥੇ ਡੇਢ ਦਾ ਪਹਾੜਾ, ਢਾਈਏ ਦਾ ਪਹਾੜਾ, ਇਹ ਪਹਾੜੇ ਕਿਸੇ ਨੂੰ ਕਿੱਥੇ ਆਉਣੇ ਨੇ? ਜਿੱਦਣ ਇਹ ਕੈਲਕੂਲੇਟਰ ਕਿਤੇ ਬੰਦ ਹੋ ਗਿਆ, ਮੇਰਾ ਖਿਆਲ ਇਹ ਬੰਦੇ ਨੇ 10 ਤੱਕ ਵੀ ਛੇਤੀ ਕੀਤੇ ਪਹਾੜੇ ਨਹੀਂ ਗਿਣ ਸਕਦੇ, ਕਿਉਂਕਿ ਉਹ ਸਮਝ ਕੋਈ ਨਹੀਂ ਨਾ। ਹੁਣ ਉਸ ਵੇਲੇ ਇੰਨਾ ਤੇਜ਼ ਉਹਨਾਂ ਦਾ ਰੋਸ਼ਨ ਦਿਮਾਗ ਸਨ, ਉਹ ਸਾਰਾ ਲਿਖ ਲਿਆ। ਲਿਖਣ ਤੋਂ ਬਾਅਦ ਨਾ ਸੰਗਤ ਜਾ ਗਏ, ਸਤਿਗੁਰੂ ਵੇਖ ਕੇ ਮੁਸਕਰਾ ਪਏ ਤੇ ਨਾਲ ਬੈਠੇ ਸੇਵਾਦਾਰ ਨੂੰ ਕਹਿਣ ਲੱਗੇ ਭਾਈ ਸਾਹਿਬ ਇੱਕ ਕੰਮ ਕਰੋ। ਸਿੰਘ ਨੂੰ ਕਹਿੰਦੇ ਨੇ ਕੰਮ ਕਰੋ, ਦਹੀਂ ਤੇ ਸਾਬਣ ਲੈ ਕੇ ਆਓ। ਉਹਨਾਂ ਕਿਹਾ ਮਹਾਰਾਜ ਦਹੀਂ ਤੇ ਸਾਬਣ? ਕਹਿਣ ਲੱਗੇ ਹਾਂ, ਹੁਣ ਸਿੱਖ ਸੱਤ ਬਚਣੀਏ ਸਨ, ਆਪਣੇ ਵਾਂਗੂ ਥੋੜਾ ਵੀ ਮਹਾਰਾਜ ਜੀ ਇਹ ਕੋਈ ਵੇਲਾ ਥੋੜਾ ਨਹੀਂ। ਸਿੱਖ ਦਾ ਕੰਮ ਹੈ ਜਿੱਧਰ ਗੁਰੂ ਤੋਰੇ ਉਧਰ ਤੁਰੇ ਜਾਣਾ। ਕਿਉਂ ਨਹੀਂ? ਬਸ ਸਿੱਖ ਤਾਂ ਬਲਾਇੰਡ ਫੇਥ ਕਰਕੇ ਤਰੇ ਤੁਰੇ ਗੁਰੂ ਤੇ ਇੰਨਾ ਬਲਾਇੰਡ ਫੇਥ ਕਰੇ ਜਿਹਦੇ ਪਿੱਛੇ ਤੁਰਿਆ ਵਾ ਮੈਨੂੰ ਡੁੱਬਣ ਕਦੀ ਨਹੀਂ ਦਏ। ਉਹ ਜੀ ਦਹੀਂ ਲੈ ਹੈ ਨਾਲ ਸਾਬਣ ਲੈ ਆਂਦਾ। ਹਜ਼ੂਰ ਹੁਕਮ, ਕਹਿਣ ਲੱਗੇ ਰੋਸ਼ਨ ਸਿੰਘ ਨੂੰ ਉਠਾਓ, ਇਹਦਾ ਇਸ਼ਨਾਨ ਕਰਾ ਕੇ ਲਿਆਓ। ਸਾਹਿਬ ਨੂੰ ਪਤਾ ਇਹਨੇ ਲਿਖਿਆ ਹੋਇਆ। ਕਹਿਣ ਲੱਗੇ ਇਹਦਾ ਇਸ਼ਨਾਨ ਕਰਾਓ। ਸਿੱਖ ਕੋਲ ਗਏ, ਕਹਿਣ ਲੱਗੇ ਭਾਈ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਇਸ਼ਨਾਨ ਕਰਾਉਣ ਵਾਸਤੇ ਹੁਕਮ ਕੀਤਾ। ਉਹ ਕਹਿਣ ਲੱਗਾ ਮੈਂ ਤਾਂ ਸਣਕੇ ਸੀ ਸਵੇਰੇ ਕਰਕੇ ਆਇਆ। ਇਹ ਗੱਲ ਹੋਰ, ਮੈਂ ਸਣਕੇ ਸੀ ਕਰਕੇ ਆਉਂ? ਕਹਿਣ ਲੱਗੇ ਭਾਵੇਂ ਚਾਰ ਵਾਰੀ ਕੀਤਾ ਹੋਵੇ, ਅਸੀਂ ਹੁਕਮ ਮੰਨਣਾ, ਪਿਆਰ ਨਾਲ ਚੱਲੋਗੇ ਨਹੀਂ ਤੇ ਅਸੀਂ ਲੈ ਕੇ ਜਾਵਾਂਗੇ। ਉਹ ਲੈ ਗਏ, ਬਸਤਰ ਉਤਾਰ ਕੇ ਇਸ਼ਨਾਨ ਕਰਾਇਆ, ਜਿੱਥੇ ਲਿਖਿਆ ਸੀ ਉੱਥੇ ਸਾਬਣ ਦਹੀਂ ਨਾਲ ਧੋਤਾ। ਮੈਂ ਪਿਛਲੇ ਦਿਨ ਇੱਕ ਥਾਂ ਉਦਾਹਰਨ ਦੇ ਕੇ ਆਇਆ, ਜਦੋਂ ਸਾਰੀ ਕਾਲ ਕੁੱਤਰ ਗਈ, ਉਤਾਰਨ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਾ ਵੀ ਇਸ਼ਨਾਨ ਕਿਉਂ ਕਰਾਇਆ। ਸੋਹਣੇ ਕੱਪੜੇ ਪਾ ਲਏ, ਵਾਪਸ ਆ ਗਿਆ, ਆ ਕੇ ਬਹਿ ਗਿਆ ਤੇ ਅੰਜ ਲੱਗੇ ਜਿਵੇਂ ਅੰਦਰ ਹੌਲਾ ਬੋਲਾ ਹੋ ਗਿਆ। ਸੱਚਾਈ ਵੀ ਬੰਦਾ ਗਲਤੀ ਕਰ ਲੈਂਦਾ ਤੇ ਗਲਤੀ ਕਰਕੇ ਲੁਕਾਉਂਦਿਆਂ ਬੋਝ ਥੱਲੇ ਜਿੰਦਾ। ਕੋਈ ਵੀ ਭੁੱਲ ਕਰੇ ਨਾ ਬੰਦਾ, ਠੀਕ ਹੈ ਢੀਠ ਜਾ ਤਾਂ ਹੋਇਆ ਰਹਿੰਦਾ ਪਰ ਬੋਝ ਥੱਲੇ ਰਹਿੰਦਾ। ਮੈਂ ਕੀਤੀ ਤੇ ਮੇਰਾ ਖਿਆਲ ਹੈ ਜੇ ਕਿਤੇ ਖਿਮਾ ਮੰਗ ਲੈ ਨਾ, ਬਿਲਕੁਲ ਹਲਕਾ ਫੁਲਕਾ ਹੋ ਜਾਂਦਾ, ਅੰਜ ਲੱਗਦਾ ਜਿਵੇਂ ਪੰਡ ਉਤਰ ਗਈ। ਇਸ਼ਨਾਨ ਕਰਕੇ ਇੰਜ ਲੱਗਾ ਵੀ ਬਿਲਕੁਲ ਬੋਝ ਉਤਰ ਗਿਆ। ਸਤਿਗੁਰੂ ਜੀ ਨੇ ਕੁਛ ਨਹੀਂ ਕਿਹਾ ਸੰਗਤ ਚ। ਇੱਕ ਦਿਨ ਇਕੱਲੇ ਮਿਲ ਗਏ, ਹਜ਼ੂਰ ਦੇਖ ਕੇ ਮੁਸਕਰਾ ਪਏ ਤੇ ਜਿਹੜੇ ਸ਼ਬਦ ਸੱਚੀ ਸਰਕਾਰ ਨੇ ਕਹੇ ਉਹ ਸ਼ਬਦ ਸਨ, ਰੋਸ਼ਨ ਕੇ ਰੁਸ਼ਨਾਈ, ਚਾਨਣਾ ਕੇ ਸ਼ਾਹੀ। ਮਹਾਰਾਜ ਜੀ ਨੇ ਕਿਹਾ ਨਾਮ ਦਾ ਰੋਸ਼ਨ ਸਿੰਘ ਇਹ ਕੰਮ ਕਾਲੇ ਕਰਨਾ? ਰੋਸ਼ਨ ਤਾਂ ਰੋਸ਼ਨੀ ਬਖੇਰਦਾ ਕਹੇ, ਰੋਸ਼ਨ ਕੇ ਰੁਸ਼ਨਾਈ, ਚਾਨਣਾ ਕੇ ਸ਼ਾਹੀ। ਉਹ ਵੀ ਸਮਝ ਗਿਆ ਤੇ ਚਰਨ ਪਕੜ ਕੇ ਕਹਿੰਦਾ ਸਤਿਗੁਰੂ ਤੇਰੀ ਅੰਤਰ ਜਾਮਤਾ ਤੋਂ ਪਹਿਲਾਂ ਹੀ ਫਿਦਾ ਵਾਂ, ਅੱਜ ਤੇਰੇ ਚਰਨ ਤਾਂ ਘੁੱਟ ਕੇ ਪਕੜ ਲੱਗਾ, ਤੂੰ ਜਾਣਨ ਦੇ ਬਾਵਜੂਦ ਵੀ ਮੇਰੇ ਉੱਤੇ ਪਰਦੇ ਪਾਈ ਰੱਖੇ। ਕਿੰਨਾ ਗਰੀਬ ਰਿਵਾਜ ਹੈ, ਕਿਸੇ ਦੂਜੇ ਕੰਨ ਕਿਸੇ ਨੂੰ ਦੱਸਿਆ ਨਹੀਂ ਇਹਨੇ ਕੀ ਕੀਤਾ। ਕਹਿ ਇੱਕ ਤੇਰੀ ਗਰੀਬ ਨਿਵਾਜੀ ਪਰਦੇ ਪਾਉਣ ਤੋਂ ਕੁਰਬਾਨ, ਤੇ ਮਾਲਕਾ ਕਿਸੇ ਬਾਦਸ਼ਾਹ ਦੇ ਘਰ ਹੁੰਦਾ ਤੇ ਮੈਨੂੰ ਕੈਦ ਖਾਨੇ ਸਟਿਆ ਹੋਣਾ ਸੀ, ਤੁਸੀਂ ਮੈਨੂੰ ਜਣਾਇਆ ਵੀ ਨਹੀਂ, ਤੇ ਤੀਜੀ ਇੱਕ ਕਿਰਪਾ ਕੀਤੀ ਮੇਰੀ ਪਦਵੀ ਤੋਂ ਵੀ ਮੈਨੂੰ ਧੱਕੇ ਨਹੀਂ ਮਾਰੇ। ਸਤਿਗੁਰੂ ਜੀ ਦੇ ਬਚਨ ਸਨ ਰੋਸ਼ਨ ਸਿੰਘ। ਗੁਰੂ ਅੰਦਰ ਨੂੰ ਧੋਂਦੇ ਨੇ, ਗੁਰੂ ਅੰਦਰ ਨੂੰ ਧੱਕੇ ਨਹੀਂ ਮਾਰਦੇ। ਦੇਖੋ ਇੱਕ ਬੇਨਤੀ ਹੈ ਜਿਹੜੀ ਮੈਂ ਅਸਲ ਅਰਜ਼ ਕਰਨੀ ਚਾਹੁੰਦਾ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅਨੁਸਾਰ ਜਿਹੋ ਜਿਹਾ ਬੰਦਾ ਕਰਮ ਕਰਦਾ ਹੈ ਕਿਸੇ ਰੂਪ ਵਿੱਚ ਹੋਵੇ, ਉਹਨਾਂ ਕਰਮਾਂ ਨੂੰ ਵੇਖ ਕੇ ਹੀ ਮਾਲਕ ਦੇ ਦਰ ਤੇ ਪ੍ਰਵਾਨਗੀ ਹੈ। ਆਓ ਮੈਂ ਵਿੱਚੋਂ ਸੰਕੋਚ ਕੇ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਭਗਤੀ ਕੀਤੀ, ਜ਼ਾਤ ਦਾ ਜ਼ਿਕਰ ਜ਼ਰੂਰ ਕੀਤਾ ਪਰ ਨਾਲ ਇਹ ਨਹੀਂ ਕਿਹਾ ਸੀ ਨੀਵੇਂ ਕਹਿ ਰਹੇ ਹਾਂ। ਕਹਿਣ ਲੱਗੇ ਵਕਤ ਦਾ ਸਮਾਜ ਕਹਿੰਦਾ ਹੈ, ਧੰਨ ਗੁਰੂ ਰਾਮਦਾਸ ਕਹਿੰਦੇ ਸਾਨੂੰ ਮਿਲਣ, ਵਾਹਿਗੁਰੂ ਕਿਰਪਾ ਕਰੀ ਸੀ ਇਹਦੇ ਉਹਨਾਂ ਦੇ ਘੁੱਟ ਕੇ ਚਰਨ ਪਕੜ ਲਈਏ। ਇਹ ਸ਼ਬਦ ਹੈ ਕਿ ਨੀਚ ਜ਼ਾਤ ਹਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਹੇ। ਕਹਿੰਦੇ ਨੇ ਪੁੱਛੋ ਉਸ ਦਾਸੀ ਦੇ ਪੁੱਤਰ ਨੂੰ ਜਿਸ ਦੇ ਘਰ ਅੰਦਰ ਸ੍ਰੀ ਕ੍ਰਿਸ਼ਨ ਜੀ ਗਏ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ। ਚਾਰੇ ਵਰਨ ਆ ਕੇ ਚਰਨਾਂ ਤੇ ਡਿੱਗ ਪਏ, ਜਿਹਨੂੰ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ ਇਹ ਵਿਧ ਸੁਣ ਕੇ ਜਾਟ ਲੋ, ਨਾਮ ਦੇ ਪ੍ਰੀਤ ਲੱਗੀ ਖਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਛ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਠਸੜ ਤੀਰਤ ਤਿਨ ਤਿਲਕ ਕਢਾਏ। ਆ ਪਵਿੱਤਰ ਬਚਨ ਮੈਂ ਆਪ ਨਾਲ ਸਾਂਝਾ ਕਰਨਾ। ਸਾਹਿਬ ਕਹਿੰਦੇ ਜਿੰਨੇ ਭਗਤ ਹੋਏ ਨੇ, ਜਿੰਨੇ ਮਹਾਂਪੁਰਖ ਸੇਵਾ ਕਰਨ ਵਾਲੇ ਹੋਏ ਨੇ, ਲੋਕ 68 ਤੀਰਥਾਂ ਦਾ ਭਰਮਣ ਕਰਦੇ ਨੇ, 68 ਤੀਰਥੇ ਇਹਨਾਂ ਭਗਤਾਂ ਦੇ ਮੱਥੇ ਤੇ ਤਿਲਕ ਲਾਉਂਦੇ ਨੇ, ਇਹਦਾ ਮਤਲਬ ਉਹ ਭਗਤਾਂ ਦੇ ਦਰਸ਼ਨ ਕਰਨ ਵਾਸਤੇ ਤਰਲੇ ਲੈਂਦੇ ਪਏ। ਮੁੱਖ ਅਣਸਰ ਤੀਰਥ ਤਿੰਨ ਤਿਲਕ ਕਢਾਏ। ਸਾਹਿਬ ਕਹਿੰਦੇ ਜੇ ਵਾਹਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਇਹੋ ਜਿਹਾ ਮਹਾਂਪੁਰਖਾਂ ਦੇ ਚਰਨ ਪਰਸਨ ਦਾ ਸਮਾਂ ਮਿਲ ਜਾਏ, ਕਿਉਂਕਿ ਭਗਤੀ ਇੱਕ ਐਸੀ ਹੈ। ਤਾਂ ਮੇਰੀ ਬੇਨਤੀ ਸੀ ਕਿ ਇੱਥੇ ਕਿਸੇ ਨੂੰ ਭੰਡਿਆ ਨਹੀਂ ਗਿਆ। ਹੁਣ ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ ਹੈ, ਅਸੀਂ ਸਾਰੇ ਪੰਜਾਂ ਦਾ ਜ਼ਿਕਰ ਕਰਨੇ, ਪਰ ਜੇ ਪਿਛੋਕੜ ਜਾਤ ਵੱਲ ਝਾਤੀ ਮਾਰ ਕੇ ਦੇਖੀਏ ਤੇ ਉਹ ਮਹਾਂਪੁਰਖ ਉਹ ਪਿਆਰੇ ਕਿੱਥੋਂ ਆਉਂਦੇ ਪਏ ਨੇ। ਭਾਵੇਂ ਅਸੀਂ ਵਕਤੀ ਤੌਰ ਤੇ ਥਾਵਾਂ ਵੀ ਦੱਸ ਦਿੰਦੇ ਹਾਂ, ਐਸ ਐਸ ਥਾਂ ਤੋਂ ਐਸ ਐਸ ਬਰਾਦਰੀ ਵਿੱਚੋਂ ਆਏ, ਭਾਈ ਐਵੇਂ ਨਹੀਂ ਆਏ। ਪਤਾ ਨੀ ਕਿੰਨੀਆਂ ਕੁ ਸਾਧਨਾ, ਕਿੰਨੀ ਕੁ ਮਾਲਕ ਦਾ ਤਰਸ ਦੀ, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਬਣੇ, ਉਹਨਾਂ ਦੀ ਬਖਸ਼ਿਸ਼ ਜਿਨ੍ਹਾਂ ਨੂੰ ਮਿਲੀ ਹੈ। ਪਰ ਉੱਥੇ ਹਜ਼ੂਰ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਿਧਾਂਤ ਨੇ ਕਿਹਾ, ਉਹਨੂੰ ਅੰਮ੍ਰਿਤ ਦੀ ਦਾਤ ਦੇ ਕੇ ਸੱਚਮੁੱਚ ਪ੍ਰੈਕਟੀਕਲ ਕਰ ਦਿੱਤਾ। ਆਪ ਜੀ ਕਹੋਗੇ ਪ੍ਰੈਕਟੀਕਲ, ਕਬੀਰ ਸਾਹਿਬ ਦੀ ਬਾਣੀ ਹੈ, ਰਵਿਦਾਸ ਸਾਹਿਬ ਜੀ ਦੀ ਬਾਣੀ ਹੈ, ਸਾਰੇ ਮਹਾਂਪੁਰਖਾਂ ਦੇ ਬਚਨ ਨੇ। ਪਰ ਆਪਾਂ ਜੇ ਅੰਮ੍ਰਿਤ ਦੀ ਗੱਲ ਇੱਕ ਪਾਸੇ ਰਹਿਣ ਦਿਆਂਗੇ, ਸਮਾਜ ਕਹੇਗਾ ਰਚਨਾਵਾਂ ਸਨ, ਉਹਨਾਂ ਦੇ ਬੋਲ ਸਨ, ਤਾਂ ਕੀ ਹੋਇਆ ਇੱਕ ਥਾਂ ਤੇ ਇਕੱਠੇ ਕਰ ਦਿੱਤੇ, ਪੜ੍ਹਨ ਲੱਗ ਪਏ। ਨਹੀਂ, ਗੁਰੂ ਸਾਹਿਬ ਨੇ ਕਿਹਾ ਜੋ ਬਾਣੀ ਦੇ ਸ਼ਬਦ ਦੀ ਇਕੱਤਰਤਾ ਹੈ, ਪ੍ਰੈਕਟੀਕਲ ਤੌਰ ਤੇ ਵੀ ਸਾਰਿਆਂ ਨੂੰ ਇਕੱਠੇ ਕਰ, ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਤੋਂ ਆਪ ਅੰਮ੍ਰਿਤ ਪਾਨ ਕੀਤਾ। ਜਿਹੜਾ ਸ਼ਬਦ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਸੱਚਮੁੱਚ ਆਨੰਦਪੁਰ ਸਾਹਿਬ ਦੀ ਪਹਾੜੀ ਤੇ ਟੁਕਦਾ ਹੈ। ਜਿਹੜਾ ਬਚਨ ਕਹਿ ਰਹੇ ਨੇ ਕਿ ਨੀਚਾ ਊਚ ਕਰੇ ਮੇਰਾ ਗੋਬਿੰਦ ਵਿੱਚੋਂ ਤੁਖ, ਭਾਵੇਂ ਉਹ ਗੋਬਿੰਦ ਪਾਰ ਬ੍ਰਹਮ ਲਈ ਗਏ, ਤੇ ਸੱਚਮੁੱਚ ਜਦੋਂ ਇਹ ਸ਼ਬਦ ਕਹਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੇਤੇ ਆ ਜਾਂਦੇ ਨੇ। ਮਾਲਕ ਜੀ, ਆਪ ਜੀ ਨੇ ਕਿਹਾ ਸੀ, ਜਾ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਂ। ਨਾਮ ਦੀ ਇਹ ਬਰਕਤ ਹੈ। ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਹੀ, ਜਾਂ ਕਹਿ ਨਿਕਟ ਨਾ ਆਵੇ ਕੋਈ, ਜੇ ਭਗਤੀ ਕਰੇਗਾ ਸਗਲ ਸ੍ਰਿਸ਼ਟ ਉਮਾ ਕਹਿ, ਚਰਨ ਮਲ ਧੋਈ ਸਾਰੀ ਧਰਤੀ ਉਹਨਾਂ ਦੇ ਚਰਨ ਮਲ ਕੇ ਧੋਂਦੀ। ਆਓ ਇਸ ਤੋਂ ਅੱਗੇ ਤੁਰੀ ਅੱਜ। ਕਹਿੰਦੇ ਨੇ ਇਹ ਵਿਧ ਸੁਣ ਕੇ ਜਾਟ ਰੋ, ਉੱਠ ਭਗਤੀ ਲਾਕਾ। ਕਹਿੰਦੇ ਨੇ ਉਸ ਜੱਟ ਨੇ, ਜੱਟ ਰੋ ਦੇ ਅਰਥ ਹੀ ਸ਼ਬਦ ਕਰਾਂਗੇ ਅਸੀਂ, ਜੱਟ ਨੇ ਖਲ ਵਾਹਣ ਵਾਲੇ ਨੇ, ਤੇ ਜ਼ਿਆਦਾਤਰ ਭਗਤ ਧੰਨਾ ਜੀ ਪਸ਼ੂ ਚਾਰਦੇ। ਉਹ ਫਿਰ ਉੱਠਿਆ, ਉਸ ਮਹਾਂਪੁਰਖ ਨੇ ਭਗਤੀ ਸ਼ੁਰੂ ਕੀਤੀ। ਇਹ ਵਿਧ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ। ਉਹਨਾਂ ਕਿਹਾ ਜੇ ਇਹਨਾਂ ਮਹਾਂਪੁਰਖਾਂ ਤੇ ਇੰਨੀ ਕਿਰਪਾ ਹੋ ਗਈ, ਤੇ ਇੱਥੇ ਇੱਕ ਸ਼ਬਦ ਜ਼ਰੂਰ ਮੈਂ ਕਹਿਣਾ ਚਾਹੁੰਦਾ, ਕਿਉਂਕਿ ਇਹ ਇੰਡੀਆ ਵਿੱਚ ਵੀ ਚੱਲਣੀ ਹੈ। ਅਸਲ ਚ ਗੁਰਮਤ ਦੇ ਨਜ਼ਰੀਏ ਨਾਲ ਦੇਖੀਏ, ਇੱਕ ਜੱਟ ਸ਼ਬਦ ਐਸਾ ਹੈ, ਮੈਨੂੰ ਖਿਮਾ ਕਰਿਓ, ਜਿਹਦੀ ਖੰਗਤਾ ਆਪਣੀ ਹੈ, ਹਉਮੈ ਆਪਣੀ ਹੈ, ਤੇ ਜਿੰਨੇ ਮਾੜੇ ਕੰਮ ਨੇ ਨਾ ਉਹ ਸਾਰੇ ਇਹਦੇ ਨਾਲ ਫਿੱਟ ਹੋਏ ਪਏ। ਮੈਨੂੰ, ਮੈਂ ਤਾਂ ਪਹਿਲਾਂ ਖਿਮਾ ਮੰਗ ਲਈ। ਪੰਜਾਬੀ ਤੁਸੀਂ ਬੈਠੇ ਹੋ, ਸਕਦਾ ਰੇਡੀਓ ਤੱਕ ਸੁਣਦੇ ਹੋ, ਕਈ ਇਤਰਾਜ਼ ਵੀ ਕਰਨਗੇ, ਨਹੀਂ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਇਹ ਨਹੀਂ ਕਿਸੇ ਕਦੀ ਸੁਣਾਇਆ ਕਿ ਇੱਕ ਡੰਗਰ ਚਾਰਨ ਵਾਲਾ ਬਹਿ ਗਿਆ ਤੇ ਰੱਬ ਨੂੰ ਉਹਨੇ ਪ੍ਰਤੱਖ ਕਰ ਦਿੱਤਾ। ਜੱਟ ਤੇ ਗੰਡਾਸਾ ਹੈ ਵੇ, ਜੱਟ ਤੇ ਜ਼ਮੀਨ ਹੈ, ਜੱਟ ਤੇ ਸਫਾਰੀ ਹੈ, ਜੱਟ ਤੇ ਬੋਤਲ ਹੈ, ਜੱਟ ਤੇ ਲੜਾਈ ਹੈ, ਜੱਟ ਤੇ ਕਚਹਿਰੀਆਂ ਹਨ, ਜੱਟ ਤੇ ਠੇਕਾ ਹੈ, ਜੱਟ ਤੇ ਠਾਣਾ ਹੈ। ਮੈਨੂੰ ਬਖਸ਼ ਦਿਓ, ਇੱਥੋਂ ਤੱਕ ਸਾਡੇ ਖੂਨ ਚ ਭਰ ਦਿੱਤਾ, ਜੱਟ ਜਾਂ ਠੇਕੇ ਰਹਿੰਦਾ ਜਾਂ ਕਚਹਿਰੀਆਂ ਵਿੱਚ ਰਹਿੰਦਾ। ਕਦੀ ਇਹ ਨੀ ਦੱਸਿਆ ਗੁਰੂਦੁਆਰੇ ਹੁੰਦਾ ਹੈ, ਕਦੀ ਇਹ ਨੀ ਦੱਸਿਆ ਸਤਿਗੁਰੂ ਦੇ ਚਰਨਾਂ ਚ ਆਉਂਦਾ, ਇਹਨੂੰ ਜਾਤ ਪਾਤ ਚ ਨਾ ਲਿਜਾਇਓ। ਕਦੀ ਉਸ ਮਹਾਂਪੁਰਖ ਨੂੰ ਦੇਖੋ, ਹਲ ਵਾਹਣ ਵਾਲੇ ਨੇ ਬਾਬਾ ਬੁੱਢਾ ਸਾਹਿਬ, ਖੇਤੀ ਕਰਦੇ ਨੇ ਤੇ ਸਤਿਗੁਰੂ ਇਸ਼ਾਰਾ ਕਰਦੇ ਨੇ, ਇੰਦਰੀ ਜਿੱਤ ਜਾਤ ਸਿੱਖ ਹੈ, ਇੰਦਰੀ ਜਿੱਤ ਉਹਨਾਂ ਦੇ ਬੱਚੇ ਨੇ। ਤੇ ਆਪਾਂ ਕਹਾਂਗੇ ਇੰਦਰੀ ਜਿੱਤ, ਹਾਂ ਉਹਨਾਂ ਦੀ ਸੰਤਾਨ ਹੈ, ਪਰ ਇੰਦਰੀਆਂ ਉੱਤੇ ਵਸੀ ਭੂਤ ਹੈ, ਤੇ ਉਹ ਮਹਾਂਪੁਰਖ 125 ਸਾਲ ਦੀ ਉਮਰ ਵਿੱਚ 113 ਸਾਲ ਬਾਬੇ ਨਾਨਕ ਦੀ ਸਿੱਖੀ ਦਾ ਕਮਾਂਦਾ, ਏਡੀ ਵੱਡੀ ਬਾਤ। ਪਰ ਇੱਧਰ ਆਪਾਂ ਦੇਖਦੇ ਹਾਂ ਕਿਹੜੇ ਪਾਸੇ ਕੰਮ ਸਾਡਾ ਤੁਰਿਆ ਪਿਆ, ਗੁਰੂ ਕਿਰਪਾ ਕਰੇ ਇਸ ਗੱਲ ਨੂੰ, ਕਿਉਂਕਿ ਸਾਡੇ ਮਨਾਂ ਚ ਜੰਮਦੀਆਂ ਗੱਲਾਂ ਬਿਠਾ ਦਿੰਦੇ ਆ ਤੇ ਵੱਡਿਆਂ ਹੁੰਦਿਆਂ ਫਤੂਰ ਉਤਰਨਾ ਕਿੱਥੇ। ਇੱਥੇ ਮਹਾਰਾਜ ਜੀ ਨੇ ਇਹ ਤੁਕ ਪ੍ਰਚਾਰਨ ਵਾਲੀ ਹੈ ਕਿ ਇਹ ਵਿਧ ਸੁਣ ਕੇ ਜਾਟ ਰੋ, ਉਹਨੇ ਸੁਣਿਆ, ਉੱਠ ਭਗਤੀ ਲਾਗਾ, ਉਹਨੇ ਭਗਤੀ ਸ਼ੁਰੂ ਕੀਤੀ। ਪਰ ਕਿਹੜੀ ਭਗਤੀ ਕੀਤੀ, ਕਿਹੜੀ ਭਗਤੀ ਉਹਨਾਂ ਕੀਤੀ? ਦੇਖੋ ਭਗਤੀ ਵੈਸੇ ਨੌ ਤਰ੍ਹਾਂ ਦੀ ਹੈ, ਨਵਦਾ ਭਗਤੀ ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਦੇ ਕਥਨ ਮੁਤਾਬਕ ਉਹਨਾਂ ਨੇ ਬਾਲ ਬੁੱਧ ਭਗਤੀ ਕੀਤੀ। ਧੰਨੈ ਸੇਵਿਆ ਬਾਲ ਬੁੱਧ, ਜਾਂ ਭਾਈ ਸਾਹਿਬ ਕਹਿੰਦੇ ਨੇ ਭੋਲੇ ਭਾਏ ਭੋਲਾ ਭਾਓ ਗੋਬਿੰਦ ਮਿਲਾਵੇ, ਇੱਕ ਭੋਲਾ ਭਾਓ ਤੇ ਦੂਜਾ ਬਾਲ ਬੁੱਧ। ਇਹ ਜਿਸ ਦਿਨ ਸ਼ੁਰੂ ਕੀਤਾ ਉਸ ਦਿਨ ਅਰਜ਼ ਕੀਤੀ ਸੀ, ਬ੍ਰਾਹਮਣ ਨੇ ਖਹਿੜਾ ਛਡਾਇਆ, ਪੱਥਰ ਇੱਕ ਲਪੇਟ ਕਰਕੇ ਉਹਨੇ ਕਿਹਾ ਮੇਰਾ ਖਹਿੜਾ ਛੱਡ। ਹੁਣ ਉਹਨੂੰ ਇੱਕ ਗੱਲ ਦੱਸ ਦਿੱਤੀ ਵੀ ਭਗਵਾਨ ਖਾਂਦਾ, ਭਗਵਾਨ ਪੀਂਦਾ, ਭਗਵਾਨ ਬੋਲਦਾ। ਦੇਖੋ ਅਨੁਭਵ ਤੋਂ ਬਿਨਾਂ ਕੋਈ ਰੱਬ ਦੇ ਗੁਣ ਕਹੀ ਜਾਏ ਤੇ ਸ਼ਰਧਾ ਵਾਲਾ ਉਹਨੂੰ ਸੁਣ ਲੈ ਤੇ ਸੱਚਾਈ ਇਹ ਜਿਹਨੇ ਅਨੁਭਵ ਤੋਂ ਖੀਣੇ ਕਹੇ ਉਹ ਸੇਵਲ ਅੱਖਰਾਂ ਤੱਕ ਸੀਮਤ ਹੈ, ਤੇ ਜਿਹੜਾ ਸੱਚੀ ਮੁੱਚੀ ਬਹਿ ਗਿਆ ਚੌਂਕੜਾ ਮਾਰ ਕੇ ਰੱਬ ਬੋਲਦਾ ਸੁਣਦਾ ਉਹ ਖਾਂਦਾ ਉਹ ਪੀਂਦਾ ਬਾਲ ਬੁੱਧ ਅਰਥ ਹੈ। ਉਹਨੇ ਕੋਈ ਹੋਰ ਨਹੀਂ ਸੋਚਿਆ, ਜੋ ਕਿਹਾ ਉਹਨੂੰ ਸੱਤ ਬਚਨ ਕਰਕੇ ਕਮਾਣ ਲੱਗ ਪਿਆ। ਇੱਥੇ ਮੈਂ ਥੋੜੀ ਜਿਹੀ ਬੇਨਤੀ ਕਰਨੀ ਹੈ ਕਿ ਭਗਤ ਧੰਨਾ ਸਾਹਿਬ ਬਾਲ ਬੁੱਧ ਇੱਕ ਅਵਸਥਾ ਹੈ, ਉਹ ਇੱਥੇ ਵੀ ਫ੍ਰੀ ਮੋਟ ਵੀ ਅਰਜ਼ ਕੀਤੀ ਸੀ ਕਿ ਬੱਚੇ ਦਾ ਮਨ ਪਿਆਰੋ ਉਹਦੇ ਅੰਦਰ ਬਲ ਛਲ ਕੋਈ ਨਹੀਂ, ਉਹਦੇ ਅੰਦਰ ਪਖੰਡ ਕੋਈ ਨਹੀਂ, ਉਹਦੇ ਅੰਦਰ ਦਵੈਸ਼ ਕੋਈ ਨਹੀਂ, ਉਹਦੇ ਅੰਦਰ ਵੈਰ ਕੋਈ ਨਹੀਂ। ਆਮ ਤੌਰ ਤੇ ਬੱਚਾ ਕਈ ਵਾਰੀ ਇਹੋ ਜਿਹੀ ਜਿੱਦ ਕਰਦਾ, ਅੱਧੀ ਰਾਤ ਨੂੰ ਜਿੱਦ ਕਰਦਾ ਜਿਹੜੀ ਅਸੰਭਵ ਹੈ, ਨਹੀਂ ਪੂਰੀ ਹੋ ਸਕਦੀ। ਪਰ ਫਰਕ ਇੰਨਾ, ਬੱਚਾ ਜਿੱਦ ਕਰੇ ਤੇ ਮਾਪੇ ਪੂਰੀ ਨਹੀਂ ਕਰ ਸਕਦੇ, ਪਰ ਭਗਵਾਨ ਦੇ ਸਾਹਮਣੇ ਬੱਚਾ ਬਣ ਕੇ ਪੁਕਾਰ ਕਰਨ ਲੱਗ ਪੈਂਦੇ ਤੇ ਭਗਵਾਨ ਪੂਰੀ ਕਰ ਦਿੰਦਾ, ਪਰਮਾਤਮਾ ਪੂਰੀ ਕਰਦੇ। ਉਹ ਬੈਠ ਗਏ, ਉਹਨਾਂ ਕਿਹਾ ਵੀ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਤੇ ਇੱਕੋ ਸੀ ਵੀ ਮੇਰੇ ਨਾਲ ਗੱਲਾਂ ਕਰ, ਮੇਰੇ ਨਾਲ ਬੋਲ। ਇੱਥੇ ਅਸੀਂ ਥੋੜੇ ਜਿਹੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਚਨ ਲੈਣੇ ਨੇ। ਕਪਟ ਵਾਲਾ ਵੀ ਰਾਮ ਕਹਿੰਦਾ ਤੇ ਸ਼ਰਧਾ ਵਾਲਾ ਵੀ ਰਾਮ ਕਹਿੰਦਾ, ਅੱਖਰ ਉਹੀ ਜੇ। ਕਪਟ ਵਾਲਾ ਸਾਰੀ ਜ਼ਿੰਦਗੀ ਥੋਥੇ ਦਾ ਥੋਥਾ ਰਹਿ ਜਾਂਦਾ, ਸ਼ਰਧਾ ਵਾਲਾ ਰਾਮ ਕਾ ਰੂਪ ਹੋ ਜਾਂਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ। ਬਸ ਆਹ ਗੱਲ ਸੀ ਭਗਤ ਧੰਨੇ ਵਾਲੀ। ਉੱਠ ਭਗਤੀ ਲਾਗਾ, ਉਹ ਬ੍ਰਾਹਮਣ ਕੋਲ ਛਲ ਹੈ, ਉਹ ਵੇਦ ਜਾਣਦਾ, ਉਹ ਗਿਆਨ ਜਾਣਦਾ, ਉਹ ਪਰਮਾਤਮਾ ਦੇ ਬਾਲੇ ਵਿਆਖਿਆ ਬੜੀ ਲੰਮੀ ਕਰ ਸਕਦਾ। ਧੰਨੇ ਕੋਲ, ਭਗਤ ਜੀ ਕੋਲ ਕੋਈ ਵਿਆਖਿਆ ਨਹੀਂ, ਕੋਈ ਲਮੇਰੇ ਵਖਿਆਨ ਨਹੀਂ, ਉਹਨਾਂ ਦਾ ਹਿਰਦਾ ਇੰਨਾ ਸ਼ੁੱਧ ਹੈ। ਉਹ ਇੱਕੋ ਗੱਲ ਕਹਿੰਦੇ, ਜੇ ਇਹ ਮੰਜ਼ਿਲ ਹੈ ਤੇ ਇਸ ਮੰਜ਼ਿਲ ਤੱਕ ਮੈਂ ਜ਼ਰੂਰ ਪਹੁੰਚਾ। ਉਹ ਚੱਲਿਆ ਹੈ, ਬ੍ਰਾਹਮਣ ਮੀਲ ਪੱਥਰ ਨੂੰ ਪਕੜ ਕੇ ਖਲੋਤਾ ਹੈ, ਪਰ ਦੋਨਾਂ ਚ ਅੰਤਰ ਹੈ। ਇੱਕ ਮੀਲ ਪੱਥਰ ਤੇ ਬੈਠਾ, ਦੂਜਾ ਚੱਲਣ ਲੱਗ ਪਿਆ। ਮੀਲ ਪੱਥਰ ਭਾਵੇਂ ਵਿਦਵਾਨ ਪਕੜ ਕੇ ਬੈਠਾ ਹੋਵੇ ਤੇ ਸਫ਼ਰ ਵਿੱਚ ਭਾਵੇਂ ਅਨਪੜ ਹੋਵੇ, ਚੇਤੇ ਰੱਖੋ ਵਧਾਈ ਉਹਨੂੰ ਮਿਲੇਗੀ ਜਿਹੜਾ ਮੰਜ਼ਿਲ ਤੇ ਪਹੁੰਚਾ। ਜੇ ਪੜ੍ਹਿਆ ਲਿਖਿਆ ਮੀਲ ਪੱਥਰ ਨੂੰ ਪਕੜ ਕੇ ਬੈਠਾ ਬੈਠਾ ਰਹੇ, ਸਾਰੀ ਜ਼ਿੰਦਗੀ ਬੈਠਾ ਰਹੇਗਾ, ਪੱਥਰ ਹੀ ਕੋਲ ਰਹੇਗਾ, ਮੰਜ਼ਿਲ ਨਹੀਂ ਮਿਲੇਗੀ। ਭਗਤ ਧੰਨਾ ਜੀ ਉਹ ਚੱਲੇ ਨੇ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਹਰ ਭਗਤ ਹਰ ਲੀਜੈ, ਮਹਾਰਾਜ ਜੀ ਨੇ ਕਿਹਾ ਜਿਹਦੇ ਅੰਦਰ ਪ੍ਰਤੀਤ ਹੋਵੇ। ਦੇਖੋ ਉਹਦਾ ਗਾਇਆ ਵੀ ਥਾਂ ਹੈ, ਤੇ ਜਿਹਦੇ ਅੰਦਰ ਸ਼ਰਧਾ ਨਹੀਂ, ਕਿਉਂਕਿ ਭਗਤ ਧੰਨਾ ਜੀ ਬਲਾਇੰਡ ਫੇਥ ਅਟੁੱਟ ਸ਼ਰਧਾ ਦੇ ਸੂਚਕ ਨੇ। ਜਿਹਦੇ ਅੰਦਰ ਸ਼ਰਧਾ ਨਹੀਂ, ਖਿਮਾ ਕਰਿਓ, ਉਹਦਾ ਗਿਆਨ ਵੀ ਕਿਸੇ ਅਰਥ ਨਹੀਂ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਦਸ਼ਮੇਸ਼ ਪਿਤਾ ਜੀ, ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇੱਕ ਭਾਵਨਾ ਬਖੀਨ ਕੈਸੇ, ਭਾਵੇਂ ਜਗਦੀਸ਼ ਕੋ ਭਾਵਨਾ ਤੋਂ ਬਿਨਾਂ ਕਿਵੇਂ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਵਚੀਤ। ਪਰ ਜੇ ਪ੍ਰਤੀਤ ਨਹੀਂ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਪਿਆਰਿਓ ਮੁਦਰਾ ਤਾਂ ਉਹਨਾਂ ਦੀ ਵੀ ਧਰਮ ਦੀ, ਤਰਲੋਚਨ ਦਾ ਕੰਮ ਧਰਮ ਦਾ ਕਰਮ ਕਾਂਡ ਉਹ ਕਰ ਰਿਹਾ, ਪਰ ਭਗਤ ਤਾਂ ਨਾ ਜੀ ਨੇ ਸੁਣਿਆ। ਸਾਹਿਬ ਕਹਿੰਦੇ ਨੇ ਕਪਟ ਵਾਲਾ ਖਾਲੀ ਰਹਿ ਗਿਆ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ। ਪਰ ਜਿਹੜਾ ਸ਼ਰਧਾ ਨਾਲ ਅੱਖਾਂ ਮੀਟਦਾ ਪਿਆਰਿਓ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੈ। ਇਹ ਮਹਾਂਪੁਰਖ ਸਿਮਰਨ ਸ਼ੁਰੂ ਕਰ ਦਿੱਤਾ, ਭਗਤੀ ਆਰੰਭ ਹੋ ਗਈ। ਤੇ ਦੇਖੋ ਭਗਤੀ ਸ਼ਬਦ ਜਿਹੜਾ ਸੰਸਕ੍ਰਿਤ ਦੀ ਭਜ ਧਾਤੂ ਤੋਂ ਨਿਕਲਿਆ ਜਿੱਥੋਂ ਇਹ ਸ਼ਬਦ ਬਣਿਆ ਹੈ। ਤੇ ਗੁਰੂ ਗ੍ਰੰਥ ਸਾਹਿਬ ਚ ਆਪ ਸੂਝਵਾਨ ਬੈਠੇ ਹੋ, ਭਗਤੀ ਬਹੁ ਵਚਨ ਵਿਚ ਵੀ ਆਉਂਦਾ ਤੇ ਭਗਤੀ ਸਿਮਰਨ ਵਿਚ ਵੀ ਆਉਂਦਾ ਇਸਤਰੀ ਲਿੰਗ ਚ ਵੀ ਹੈ ਕਿ ਨਹੀਂ। ਭਗਤੀ ਹਰ ਤਨ ਖੱਟਿਆ, ਉਥੇ ਭਗਤੀ ਬਹੁ ਵਚਨ ਹੈ ਭਗਤਾਂ ਦਾ। ਹੁਣ ਜਿਹੜੇ ਇੱਥੇ ਆਇਆ ਕਿ ਉੱਥੇ ਭਗਤੀ ਲਾਗਾ, ਇੱਥੇ ਵਿਆਕਰਨ ਅਨੁਸਾਰ ਇੱਕ ਵਚਨ ਇਸਤਰੀ ਲਿੰਗ ਹੈ ਭਗਤੀ। ਤੇ ਆਪਾਂ ਭਗਤ ਦੇ ਤੱਤੇ ਨੂੰ ਸਿਆਰੀ ਚਲੋ ਉਧਰ ਨਹੀਂ, ਉਹ ਵੀ ਭਗਤੀ ਦਾ ਸੂਚਕ ਹੈ। ਉੱਠ ਕੇ ਉਹਨੇ ਭਗਤੀ ਸ਼ੁਰੂ ਕਰ ਦਿੱਤੀ, ਕਿਉਂਕਿ ਭਗਤੀ ਸੰਸਕ੍ਰਿਤ ਦੇ ਭਜ ਧਾਤੂ ਚੋਂ ਪੈਦਾ ਹੋਇਆ ਸ਼ਬਦ ਹੈ। ਇਹਦਾ ਅਰਥ ਹੁੰਦਾ ਭਜਣਾ, ਭਜਨ ਕਰਨਾ, ਆਰਾਧਨਾ, ਇਸ਼ਟ ਦੀ ਸੇਵਾ ਕਰਨੀ। ਭਾਗਵਤ ਗੀਤਾ ਦੇ ਅਨੁਸਾਰ ਚਾਰ ਤਰ੍ਹਾਂ ਦੇ ਭਗਤ ਮੰਨੇ ਗਏ, ਆਪਣੇ ਆਤੁਰ ਅਰਥਾ ਅਰਥੀ, ਜਗਿਆਸੂ ਤੇ ਗਿਆਨੀ ਭਗਤ। ਦੇਖਿਓ ਚਾਰ ਤਰ੍ਹਾਂ ਦੇ ਨੇ। ਇੱਕ ਆਰਥ, ਜਿਸ ਬੰਦੇ ਨੂੰ ਦੁੱਖ ਪੈ ਜਾਓ ਭਗਤੀ ਸ਼ੁਰੂ ਕਰ ਦਿੰਦਾ। ਅਰਥਾ ਅਰਥੀ, ਜਿਹਨੂੰ ਪੈਸੇ ਦੀ ਲੋੜ ਪਈ ਤਾਂ ਭਗਤੀ ਸ਼ੁਰੂ ਕੀਤੀ। ਜਗਿਆਸੂ, ਗਿਆਨ ਦੀ ਜਗਿਆਸਾ ਵਾਲਾ। ਤੇ ਜਿਹੜਾ ਚੌਥਾ ਗਿਆਨੀ ਭਗਤ ਹੈ ਨਾ, ਉਹਨੂੰ ਬੜਾ ਸ੍ਰੇਸ਼ਟ ਮੰਨਿਆ। ਪਰ ਗੁਰਮਤ ਵਿੱਚ ਚੇਤੇ ਰੱਖਿਓ ਭਗਤ ਦੀ ਪਰਿਭਾਸ਼ਾ ਉਸ ਗੀਤਾ ਦੀ ਪਰਿਭਾਸ਼ਾ ਨਾਲੋਂ ਵੱਖਰੀ ਹੈ। ਥੋੜੀ ਜਿਹੀ ਬੇਨਤੀ ਹੈ, ਉਹ ਪਰਿਭਾਸ਼ਾ ਸਿੱਧੀ ਜੀ ਹੈ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾ ਹੈ। ਉੱਠ ਭਗਤੀ ਲਾਗਾ, ਹੁਣ ਉਹਨਾਂ ਭਗਤੀ ਸ਼ੁਰੂ ਕੀਤੀ। ਤੇ ਭਗਤੀ ਸ਼ੁਰੂ ਕਿੱਥੇ ਕੀਤੀ? ਆਪਣੇ ਖੇਤਾਂ ਵਿੱਚ ਬੈਠ ਕੇ। ਉਹਨੇ ਕਿਹਾ ਵੀ ਪਰਮਾਤਮਾ ਬੋਲਦਾ। ਉਸ ਭਗਤ ਨੇ ਕਿਹਾ ਮੈਂ ਬੁਲਾਵਾਂਗਾ, ਅਸੀਂ ਬਾਣੀ ਚੋਂ ਦੇਖਾਂਗੇ ਪਰਮਾਤਮਾ ਜੀ ਬੋਲਦੇ ਨੇ। ਉਹਨਾਂ ਕਿਹਾ ਪਰਮਾਤਮਾ ਖਾਂਦਾ, ਪਰਮਾਤਮਾ ਪੀਂਦਾ, ਹੁਣ ਇਹਨੂੰ ਗਲਤ ਨਾ ਕੋਈ ਲੈ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅਨੁਸਾਰ ਹਰ ਇੱਕ ਬੰਦੇ ਦੀ ਭਾਵਨਾ ਆਪੋ ਆਪਣੀ ਹੈ। ਆਪਾਂ ਕਹੀਏ ਜੀ ਫਲਾਣੇ ਨੂੰ ਕਿਉਂ ਨਾ ਫਿਰ ਦਿਸਿਆ, ਧੰਨੇ ਨੂੰ ਦਿਸ ਪਿਆ। ਆ ਗੁਰੂ ਗ੍ਰੰਥ ਸਾਹਿਬ ਦਾ ਤੇ ਸਾਰੀ ਪਾਠ ਕਰਨੇ ਆ, ਸੌ ਸੌ ਅੰਗ ਕਰਨ ਵਾਲੇ ਬੈਠੇ ਹੋਣਗੇ, ਪਰ ਜਿਹੜਾ ਇੱਕ ਅੰਗ ਕਰਦਾ ਜਿੰਨਾ ਉਹ ਭਿੱਜਦਾ, ਕਈ ਵਾਰੀ ਸੌ ਅੰਗ ਕਰਨ ਵਾਲਾ ਨਹੀਂ ਭਿੱਜਦਾ। ਤੇ ਆਪਾਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਤਾਂ ਇੱਕੋ, ਸਾਰੇ ਕਿਉਂ ਨੀ ਭਿੱਜਦੇ? ਹਰ ਬੰਦੇ ਦੇ ਅੰਦਰ ਦੀ ਭਾਵਨਾ। ਇੱਕ ਵਾਰ ਅਰਜ਼ ਕੀਤੀ ਸੀ, ਸੁੱਕੀ ਲੱਕੜ ਨੂੰ ਅੱਗ ਬੜੀ ਛੇਤੀ ਪਕੜਦੀ ਏ, ਗਿੱਲੀ ਲੱਕੜ ਛੇਤੀ ਮੱਚਦੀ ਨਹੀਂ। ਲੱਕੜਾਂ ਦੋਨੋਂ ਹੀ ਨੇ, ਸੁੱਕੀ ਵਿੱਚੋਂ ਪਾਣੀ ਖਤਮ ਹੋ ਚੁੱਕਾ, ਬਸ ਚਿਣਕ ਲੱਗੀ ਤੇ ਮੱਚ ਉੱਠੀ, ਤੇ ਅਜੇ ਦੂਜੀ ਚ ਪਾਣੀ ਸੁੱਕੇਗਾ ਤੇ ਅੱਗ ਮੱਚੇਗੀ। ਕਈਆਂ ਅੰਦਰ ਵਾਸ਼ਨਾ ਦਾ ਪਾਣੀ ਹੁੰਦਾ, ਅੱਗ ਛੇਤੀ ਮੱਚਦੀ ਨਹੀਂ। ਕਈ ਪੂਰਬਲੀਆਂ ਕਮਾਈਆਂ ਕਰਕੇ ਵਾਸ਼ਨਾ ਵਾਲੀ ਕਾਲੀ ਮਕਾਈ ਹੁੰਦੀ ਏ, ਬਸ ਇੱਕ ਵਾਰੀ ਸ਼ਬਦ ਸ਼ੁਰੂ ਹੋਣ ਦੀ ਦੇਰੀ ਮੱਚ ਪੈਂਦਾ ਹੈ। ਖੇਡ ਨਾ ਉਹਦੀ, ਇਹ ਪਰਮਾਰਥ ਕੋਈ ਸਿਲੇਬਸ ਨਹੀਂ। ਠੀਕ ਅਸੀਂ ਬੱਚਿਆਂ ਨੂੰ ਸਿਲੇਬਸ ਪੜਾਨੇ ਆ ਵੀ ਆਹ ਸਾਲ ਆ, ਆਹ ਸਾਲ ਆ, ਹੈ ਹੈ ਵੀ ਇਹ, ਕਈ ਜਨਮ ਵੀ ਲੱਗ ਜਾਂਦੇ ਨੇ। ਪਰ ਜਦੋਂ ਗ੍ਰੇਸ ਦੇਣ ਤੇ ਹੁੰਦਾ ਨਾ ਮਾਲਕ, ਕਹਿੰਦਾ ਛੱਡ ਪਰਾ ਜਨਮਾਂ ਦੀ ਪੜਾਈ, ਆ ਤੈਨੂੰ ਇੱਕ ਖਿੰਜ ਪਾਰ ਕਰ ਦੇਣਾ। ਉਹਦੀ ਆਪਣੀ ਮੌਜ ਕਹਿ, ਸ਼ੌ ਨੰਗੜਾ ਹੈ ਨਾ, ਬੇਪਰਵਾਹ ਹੈ। ਉਹਨੇ ਭਗਤੀ ਲੱਗ ਪਏ, ਜਿਹੜੀ ਉਹਨਾਂ ਬਾਲ ਬੁੱਧ ਵਾਲੀ ਖੇਡ ਵਰਤਾਈ ਨਾ, ਕਹਿਣ ਲੱਗੇ ਹੇ ਮਾਲਕ, ਜੇ ਤੂੰ ਕੁਝ ਨੀ ਛਕਣਾ ਤੇ ਮੈਂ ਵੀ ਕੁਝ ਨੀ ਛਕਾਂਗਾ। ਕਹਿਣ ਲੱਗੇ ਹਉ ਪੀ ਮੂੰਹ ਨਾ ਜੁਠਾਲ ਸਾ, ਤੂੰ ਰੁੱਠਾ ਮੈਂ ਕਿਉਂ ਕਹਿ ਪਾਵੈ। ਦੇਖੋ ਆ ਇੱਕ ਬੱਚੇ ਵਾਲੀ ਬਿਰਤੀ ਹੈ ਨਾ। ਕਹਿੰਦੇ ਨੇ ਉਹ ਬ੍ਰਾਹਮਣ ਕਹਿੰਦਾ ਤੁਸੀਂ ਛਕਦੇ ਹੋ, ਤੁਸੀਂ ਨਾਲ ਬੋਲਦੇ ਹੋ, ਜੇ ਤੂੰ ਨੀ ਛਕਦਾ ਪਿਆ ਮਾਲਕਾ ਫਿਰ ਮੈਂ ਕਾਹਦਾ ਛਕਣਾ। ਇਹ ਸਮਰਪਿਤ ਹੋ ਗਿਆ। ਹੁਣ ਏਡੀ ਵੱਡੀ ਭਾਵਨਾ ਤੇ ਪ੍ਰਭੂ ਕੀ ਨੀ ਕਰ ਸਕਦੇ ਭਾਈ। ਮੈਂ ਇੱਥੇ ਫਿਰ ਬੇਨਤੀ ਕਰਾਂ, ਕਿਉਂਕਿ ਇੱਥੇ ਥੋੜੀ ਜਿਹੀ ਖਰਬਲ ਉੱਠਣੀ ਏ ਵੀ ਪਰਮਾਤਮਾ ਰੋਟੀ ਖਾਂਦਾ, ਪਰਮਾਤਮਾ ਬੋਲਦਾ, ਉਹ ਕੱਲਾ ਬੋਲਦਾ ਨੀ, ਉਹ ਖਾ ਕੇ ਹੱਸਦਾ ਵੀ ਹੈ। ਇੱਕ ਭਗਤ ਮੇਰੇ ਹਿਰਦੈ ਬਸ ਹੈ, ਨਾਮੈ ਦੇਖ ਨਰਾਇਣ ਹੱਸੈ। ਕਹਿੰਦਾ ਵਾਹ ਉਹ ਤੇਰੀ ਭਗਤੀ ਨੂੰ। ਹੁਣ ਇੱਥੇ ਦੇਖੋ, ਜੇ ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖਧਾਰੀ, ਕਾਮਾਰਤੀ ਸਵਾਰਤੀ ਵਾਕੀ ਪੈ ਸਵਾਰੀ, ਇੱਕ ਪਖੰਡੀ ਬੰਦਾ ਰੱਬ ਦਾ ਨਾਮ ਲੈ ਕੇ ਪਖੰਡ ਕਰਦਾ ਹੈ, ਪਰਮਾਤਮਾ ਕਹਿੰਦਾ ਜੇ ਮੇਰੇ ਹੀ ਲਿਆ ਹੈ ਤੇ ਮੈਂ ਗੌੜੀ ਕਰਾਂ, ਤੇ ਜਿਹੜਾ ਸੱਚੀ ਸ਼ਰਧਾ ਲੈ ਕੇ ਬੈਠਾ ਵਾਹਿਗੁਰੂ ਉਹਦੇ ਕੋਲ ਕਿਉਂ ਨਹੀਂ ਆਉਣੀ? ਕਹਿਣ ਲੱਗੇ ਖਾਉ ਪੀ ਮੂੰਹ ਨਾ ਜੁਠਾਲਸਾ, ਤੂੰ ਰੁੱਠਾ ਮੈਂ ਕਿਉਂ ਕਹਿ ਪਾਵੇ, ਤੇ ਨਾਲ ਕਹਿੰਦੇ ਨੇ ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹ ਮੂੰਹ ਲਾਵੇ। ਪ੍ਰਤੱਖ ਹੋਏ ਗੁਰਮਤ ਦੇ ਸਾਹਿਤ ਮੁਤਾਬਕ ਕਹਿੰਦੇ ਨੇ ਪਰਮਾਤਮਾ ਨੇ ਪ੍ਰਸ਼ਾਦਾ ਵੀ ਛਕਿਆ, ਲੱਸੀ ਵੀ ਮੂੰਹ ਚ ਪਾਈ, ਕਹਿਣ ਲੱਗੇ ਭੋਲਾ ਪਾਓ ਗੋਬਿੰਦ ਮਿਲਾਵੇ। ਉਧਰ ਕਿਹਾ ਧੰਨੇ ਸੇਵਿਆ ਬਾਲ ਬੁੱਧ, ਇੰਨੇ ਕੁ ਇਰਾਦੇ ਨਾਲ ਬੈਠ ਗਏ, ਸਿਦਕ ਨਾਲ ਬੈਠੇ ਕੋਈ ਕੁਛ ਪਾ ਸਕਦੇ ਨੇ। ਇੱਥੇ ਥੋੜਾ ਜਿਹਾ ਅਸੀਂ ਰੁਕੀਏ। ਉੱਚ ਭਗਤੀ ਲਾਗਾ, ਉਹ ਭਗਤੀ ਉਹਨਾਂ ਸ਼ੁਰੂ ਕਰ ਦਿੱਤੀ। ਫਿਰ ਇੱਥੇ ਦੇਖਿਓ ਠਾਕੁਰ ਦੀ ਪੀਜਾ ਵਿੱਚੋਂ ਨਹੀਂ, ਉਹ ਸਰਬ ਵਿਆਪਕ ਠਾਕੁਰ ਨੂੰ ਪੂਜਣ ਲੱਗ ਪਏ, ਉੱਠ ਕੇ ਭਗਤੀ ਵਿੱਚ ਲੱਗੇ ਨੇ, ਉੱਠ ਕੇ ਕਰਮਕਾਂਡ ਕਮਾਉਣ ਲਈ ਨਹੀਂ। ਹੁਣ ਉਹ ਭਗਤੀ ਜਦੋਂ ਕੋਈ ਬੰਦਾ ਕਰਦਾ ਤੇ ਪਿਆਰੇ ਕਰਨ ਵਾਲਿਆਂ ਨੂੰ ਪਤਾ ਹੈ, ਜਿਹੜਾ ਨਹੀਂ ਕਰਦਾ ਉਹਦੇ ਲਈ ਸੌਖਾ ਕੰਮ ਹੈ, ਛੱਡੋ ਜੀ ਇਹ ਤੇ ਵਿਹਲੜਾਂ ਦਾ ਕੰਮ ਹੈ। ਤੇ ਆਪ ਨਾਲ ਹੀ ਪੁੱਛੀ ਜਾਣਗੇ ਭਾਈ ਸਾਹਿਬ ਜੀ ਨਿਤਨੇਮ ਤੇ ਕਰੀਦਾ, ਪਤਾ ਨੀ ਮਨ ਕੋਈ ਨੀ ਲੱਗਦਾ, ਜੇ ਸਾਡਾ ਅੱਧਾ ਘੰਟਾ ਨੀ ਟਿਕਦਾ ਪਿਆ ਅੰਦਰ, ਕਿਉਂਕਿ ਭਗਤ ਕਰੇ ਮਰਜੀਵੜੇ, ਭਗਤੀ ਮਰਜੀਵੜੇ ਕਰ ਸਕਦੇ ਨੇ, ਜਾਂ ਘਾਲ ਮਰਦੀ ਘਾਲੀ, ਕਿਉਂਕਿ ਭਗਤੀ ਮਰਦਾਂ ਦੀ ਘਾਲ ਹੈ, ਭਗਤੀ ਕਾਇਰਾਂ ਤੇ ਬੁੱਝ ਦਿਲਾਂ ਦੀ ਘਾਲ ਨਹੀਂ। ਜਦੋਂ ਕੋਈ ਭਗਤੀ ਸ਼ੁਰੂ ਕਰਦਾ ਫਿਰ ਹੁੰਦਾ ਕੀ? ਤੁਸੀਂ ਤਾਂ ਮੈਂ ਤਾਂ ਕਥਾ ਗਵਾਚਕਾ, ਮੈਨੂੰ ਕਹਿਣਾ ਪੈਣਾ, ਪਰ ਭਗਤੀ ਕਰਨ ਵਾਲੇ ਤੁਸੀਂ ਥੱਲੇ ਬੈਠੇ। ਜਦੋਂ ਬੰਦਾ ਭਗਤੀ ਸ਼ੁਰੂ ਕਰਦਾ ਫਿਰ ਇੱਕ ਇੱਕ ਪਰਤ ਪਾਪ ਦੀ ਉਧੜਦੀ। ਸੱਚੀ ਪਹਿਲਾਂ ਐਸ ਜਨਮ ਦੇ ਉਧੜਦੇ ਨੇ, ਫਿਰ ਪਿਛਲੇ ਵੀ ਕਈ ਵਾਰੀ ਸਾਹਮਣੇ ਆਉਣ ਲੱਗ ਪੈਂਦੇ। ਭਗਤੀ ਕਰਦਿਆਂ ਸਭ ਤੋਂ ਪਹਿਲੀ ਗੱਲ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿੰਦੇ ਸਨ, ਤਿੰਨ ਗੱਲਾਂ ਨੀ ਬੰਦੇ ਨੂੰ ਟਿਕਣ ਦਿੰਦੀਆਂ। ਉਹ ਇੱਕ ਵਾਰੀ ਸ਼ਾਇਦ ਸਾਂਝੀਆਂ ਕੀਤੇ ਸਨ, ਕਹਿਣ ਲੱਗੇ ਭਗਤੀ ਕਰਨ ਲੱਗਿਆ ਸ਼ੁਰੂਆਤ ਪਹਿਲਾਂ ਤਾਂ ਸਵਾਲ ਹੀ ਮਨ ਕੋਈ ਨੀ ਟਿਕਦਾ, ਸੱਚੀ ਮੁੱਚੀ ਕੋਈ ਨੀ ਦੇ ਟਿਕਦਾ। ਟੀਵੀ ਵੇਂਦਾ ਤਿੰਨ ਤਿੰਨ ਘੰਟੇ, ਕਦੀ ਭਟਕਦਾ ਹੀ ਨਹੀਂ। ਨਿੱਕਾ ਜਿਹਾ ਨਿਆਣਾ, ਆ ਦੇਖੋ ਸਾਡੇ ਘਰਾਂ ਚ ਨਿਆਣੇ ਦੇ ਸਕੂਲ ਭੇਜੇ ਵੀ ਨਹੀਂ, ਉਹ ਕਾਰਟੂਨ ਤਿੰਨ ਤਿੰਨ ਘੰਟੇ ਦੇਖੀ ਜਾਣਗੇ, ਨਾਲ ਬੋਲੀ ਜਾਂਦੇ ਨੇ। ਜੇ ਇਹਦੀ ਅਕਲ, ਜੇ ਇਹਦਾ ਅੰਦਰ ਇਧਰ ਝੁਕਿਆ, ਕਾਰਟੂਨ ਦੇਖ ਕੇ ਸਭ ਕੁਝ ਅੰਦਰ ਲਿਆ ਰਿਹਾ, ਜੇ ਪਰਮਾਤਮਾ ਵਾਲੀ ਭਗਤੀ ਵਾਲੇ ਪਾਸੇ ਤੁਰੇ ਉਧਰ ਕਿਉਂ ਨੀ ਅੰਦਰ ਖਿੱਚੇਗਾ? ਅੰਦਰ ਤਾਂ ਉਹੀ ਹੈ ਨਾ, ਹੁਣ ਉੱਥੇ ਮਨ ਨੀ ਭਟਕਦਾ। ਸੱਚਾਈ ਇਹ ਜੇ ਨਿੰਦਿਆ ਕਰਦਿਆਂ ਤਿੰਨ ਘੰਟੇ ਲਗਾਤਾਰ ਬੰਦਾ ਬੋਲੀ ਜਾਏ, ਵਿਰੋਧੀ ਦੀਆਂ ਗੱਲਾਂ ਕਰੀ ਜਾਏ, ਬਿਲਕੁਲ ਨਹੀਂ ਜੇ ਅੰਦਰ ਭਟਕਦਾ, ਕਿਉਂਕਿ ਉਹਦੇ ਤੋਂ ਸਵਾਦ ਬੜਾ ਹੁੰਦਾ। ਵਿਸ਼ ਗੰਧ ਲਾਣੇ ਨਾ, ਅੰਦਰ ਜ਼ਹਿਰ ਏ, ਬਾਹਰੋਂ ਮਿੱਠਾ ਲਪੇਟਿਆ। ਉਹ ਕਹਿੰਦੇ ਸਨ ਪਹਿਲੀ ਸਮੱਸਿਆ ਮਨ ਨਹੀਂ ਟਿਕਦਾ। ਦੂਜੀ ਗੱਲ ਉਹ ਕਹਿੰਦੇ ਨੇ ਪਤਾ ਨੀ ਕੀ ਗੱਲ, ਸੌ ਕੇ ਉੱਠੀਦਾ। ਉਹ ਦੱਸ ਰਹੇ ਸਨ ਕਹਿੰਦੇ ਨੇ ਜਦੋਂ ਪਾਠ ਕਰੀਦਾ ਪਤਾ ਨੀ ਕੀ ਹੁੰਦਾ, ਧੱਕੇ ਨਾਲ ਹੱਥਾਂ ਚ ਗੁਟਕਾ ਥਿੜਕਣ ਲੱਗ ਪੈਂਦਾ, ਨੀਂਦ ਕੋਈ ਨੀ ਟਿਕਣ ਦਿੰਦੀ। ਤੇ ਤੀਜੀ ਗੱਲ ਉਹ ਕਹਿੰਦੇ ਸਨ ਗੋਡੇ ਬੜੇ ਦੁਖਦੇ। ਆ ਤਿੰਨ ਸਮੱਸਿਆਵਾਂ ਤਾਂ ਪਹਿਲੀਆਂ ਮੇਨ ਨੇ, ਮਨ ਨਾ ਟਿਕਣਾ ਇਹ ਤਾਂ ਬੜਾ ਲੰਮਾ ਸਮਾਂ ਚੱਲਦਾ ਪਿਆਰਿਓ, ਇਹ ਸਾਰੇ ਆਪਾਂ ਜਾਣਦੇ ਹਾਂ। ਭਗਤੀ ਮਰਜੀਵੜੇ ਕਰਦੇ ਨੇ, ਤਨ ਥੱਕਦਾ, ਮਨ ਟਿਕਦਾ ਨਹੀਂ, ਨੀਂਦ ਟਿਕਣ ਨੀ ਦਿੰਦੀ। ਉਹ ਇੱਕ ਵਚਨ ਕਹਿੰਦੇ ਸਨ, ਮਨ ਨੂੰ ਟਿਕਾਉਣ ਵਾਸਤੇ ਗੁਰੂ ਦੇ ਚਰਨ ਘੁੱਟ ਕੇ ਪਕੜਦਾ। ਪਰ ਇਹ ਗੱਲ ਭਾਈ ਸਾਹਿਬ ਵੀਰ ਸਿੰਘ ਹੋਣਾ ਵੀ ਲਿਖੀ, ਇਹਨੂੰ ਹੁਣ ਮੇਰੀ ਬੇਨਤੀ ਫਿਰ ਸਮਝਿਓ, ਸਾਧਨਾ ਵਾਲੇ ਜ਼ਰੂਰ ਮੇਰੀ ਗੱਲ ਸਮਝਣਗੇ, ਉਂਝ ਦੂਜੇ ਹੋ ਸਕਦਾ ਨਾ। ਉਹ ਕਹਿੰਦੇ ਜੇ ਮਨ ਭਟਕਦਾ, ਕਦੀ ਮੰਨ ਲਓ ਇਹ ਦੁਕਾਨ ਤੇ ਚਲਾ ਗਿਆ, ਕਦੀ ਬਿਜ਼ਨਸ ਚਲਾ ਗਿਆ, ਕਿਤੇ ਪੁੱਤਰਾਂ ਚਲਾ ਗਿਆ, ਕਹਿਣ ਲੱਗੇ ਜੇ ਸਥੂਲ ਮੰਗਦਾ ਤੇ ਇਹਨੂੰ ਕੁਝ ਘੜੀ ਸਥੂਲ ਦੇ, ਇਹਨੂੰ ਹਰਿਮੰਦਰ ਸਾਹਿਬ ਲੈ ਜਾ। ਸਥੂਲ ਹੀ ਮੰਗਦਾ ਪਿਆ ਨਾ, ਲੈ ਜਾ, ਉੱਥੇ ਅੰਦਰ ਕੀਰਤਨ ਹੋ ਰਿਹਾ। ਜੇ ਸਥੂਲ ਮੰਗਦਾ ਤਨ ਗੁਰੂ ਨਾਨਕ ਬਾਬਾ ਜੀ ਦੇ ਚਰਨ ਪਕੜ ਲੈ, ਉਹਨਾਂ ਦੇ ਚਰਨਾਂ ਦੇ ਚਾਰ ਚੁਫੇਰੇ ਮਨ ਨੂੰ ਘੁਮਾਈ ਜਾ, ਘੱਟੋ ਘੱਟ ਦੁਕਾਨਾਂ ਤੇ ਘੁੰਮਣ ਨਾਲੋਂ ਬਾਬੇ ਦੇ ਚਰਨਾਂ ਨੇੜੇ ਘੁੰਮਿਆ ਹੋਇਆ ਕਿਤੇ ਟਿਕ ਜਾਏ, ਕਿਉਂਕਿ ਕਰਦਾ ਇਸ ਤਰੀਕ। ਮਨ ਨਾ ਟਿਕਣ ਦਾ ਕਾਰਨ ਕਿਸੇ ਨੂੰ ਦੋਸ਼ ਨਾ ਦੇਈਏ, ਸੱਚਾਈ ਦੇ ਉੱਚ ਭਗਤੀ ਲਾਗਾ ਮੈਂ ਸ਼ਬਦ ਵਰਤੇ ਨੇ, ਕਿਵੇਂ ਮਨ ਨੂੰ ਸਾਧਿਆ ਉਸ ਮਹਾਂਪੁਰਖ ਨੇ, ਭਗਤੀ ਮਰਜੀਵੜੇ ਕਰਦੇ ਨੇ। ਕਲਪਨਾ ਤੇ ਸਿਮਰਤੀ, ਸਿਮਰਤੀ ਦਾ ਅਰਥ ਹੈ ਬੀਤੀਆਂ ਹੋਈਆਂ ਯਾਦਾਂ, ਜੋ ਕੁਝ ਸਾਡੇ ਨਾਲ ਵਾਪਰਿਆ ਹੈ ਜਿਉਂ ਜਿਉਂ ਉਹ ਯਾਦ ਆਉਂਦਾ ਹਾਲਾਂਕਿ ਉਹ ਦੁਖਾਂਤ ਉਹ ਘਟਨਾਵਾਂ ਉਹ ਮਾੜੇ ਦਿਨ ਉਹ ਦੁੱਖ ਵਾਲਾ ਸਮਾਂ ਲੰਘ ਚੁੱਕਾ ਜਿਨ੍ਹਾਂ ਦਿੱਤਾ ਦੁੱਖ ਉਹ ਵੀ ਦੁਨੀਆਂ ਤੋਂ ਜਾ ਚੁੱਕੇ ਨੇ ਪਰ ਮਨ ਨੇ ਕੀ ਕੀਤਾ ਸਮਾਂ ਲੰਘ ਗਿਆ ਲੋਕ ਚਲੇ ਗਏ ਮਨ ਨੇ ਕੁੱਟ ਕੇ ਗੰਧ ਮਾੜੀ ਜਦੋਂ ਸਿਮਰਨ ਕਰ ਦੋ ਸਾਰੇ ਚੇਤੇ ਆਉਣ ਲੱਗ ਪਏ ਇਹ ਤਾਂ ਮੁਰਦੇ ਵੀ ਜਵਾ ਲੈਂਦਾ ਜਿਨ੍ਹਾਂ ਦਾ ਭੋਗ ਪਿਆ ਇਹਦਾ ਸੁਭਾਗ ਹੈ ਜਿਨ੍ਹਾਂ ਦਾ ਭੋਗ ਪਾ ਕੇ ਆਇਆ ਉਹ ਵੀ ਉੱਠ ਕੇ ਖੜੇ ਕਰ ਲੈਂਦਾ ਉਹ ਬੰਦਾ ਮੇਰਾ ਵਿਰੋਧੀ ਸੀ ਕਹਿੰਦੇ ਇੱਕ ਤਾਂ ਸਿਮਰਤੀ ਇਹਨੂੰ ਟਿਕਣ ਨਹੀਂ ਦਿੰਦੀ ਦੂਜੀ ਇਹਨੂੰ ਕਲਪਨਾ ਨਹੀਂ ਟਿਕਣ ਦਿੰਦੀ ਕਲਪਨਾ ਆਉਣ ਵਾਲੇ ਭਵਿੱਖ ਦੀ ਹੈ ਕਿ ਮੇਰਾ ਬਣੇਗਾ ਕੀ ਜਿਹੜੇ ਭਗਤੀ ਕਰਨ ਵਾਲੇ ਮਰਚੀਵੜੇ ਨੇ ਉਹ ਫਿਰ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹ ਮਿਥ ਕੇ ਮੰਜ਼ਿਲ ਤੁਰਦੇ ਮੰਜ਼ਿਲ ਮਿਥੋ ਤੋਂ ਬਿਨਾਂ ਸਫ਼ਰ ਨਹੀਂ ਹੋ ਸਕਦਾ ਜਿਵੇਂ ਆਪਾਂ ਹੁਣ ਕਹਿੰਦੇ ਹਾਂ ਜੀ ਚਲਦੇ ਫਿਰਦੇ ਅਸੀਂ ਸਿਮਰਨ ਕਰ ਲੈਂਦੇ ਹਾਂ ਬਹਿ ਕੇ ਨਹੀਂ ਕਦੀ ਕੀਤਾ ਚਲਦੇ ਫਿਰਦੇ ਤਾਂ ਸ਼ੁਗਲ ਵੀ ਹੁੰਦਾ ਜੀ ਜਿੰਨੀ ਦੇਰ ਤੱਕ ਮੰਜ਼ਿਲ ਨਹੀਂ ਮਿਥਦੇ ਮੈਂ ਇੰਨਾ ਸਮਾਂ ਸਿਮਰਨ ਕਰਨਾ ਹੀ ਕਰਨਾ ਮੈਂ ਇੰਨਾ ਸਮਾਂ ਚੌਂਕੜਾ ਹਫ਼ਤੇ ਚ ਮਾਰਨਾ ਹੀ ਮਾਰਨਾ ਮੰਜ਼ਿਲ ਮਿਥਣ ਤੋਂ ਬਿਨਾਂ ਤੁਰਿਆ ਨਹੀਂ ਜਾਂਦਾ ਜੇ ਉਸ ਤਰ੍ਹਾਂ ਬੰਦਾ ਤੁਰਦਾ ਮਨ ਨੂੰ ਪਰਚਾਉਂਦਾ ਪਿਆ ਭਗਤੀ ਕਰਨ ਵਾਲੇ ਨਿੱਠ ਕੇ ਬਹਿੰਦੇ ਨੇ ਸਿਦਕ ਨਾਲ ਬਹਿੰਦੇ ਨੇ ਭਰੋਸੇ ਨਾਲ ਬਹਿੰਦੇ ਨੇ ਜੋ ਕੁਝ ਗੁਰੂ ਨੇ ਕਿਹਾ ਉਹਦੇ ਤੇ ਰੰਚਕ ਮਾਤਰ ਕਦੀ ਸੰਸਾ ਨਹੀਂ ਕਰ ਭਗਤ ਧੰਨਾ ਜੀ ਭਗਤੀ ਕਰਨ ਲਈ ਉੱਠ ਕੇ ਬੈਠ ਗਏ ਹੁਣ ਇੱਥੇ ਅਸੀਂ ਥੋੜਾ ਜਿਹਾ ਬਾਣੀ ਚੋਂ ਲੈ ਲਈਏ ਕਿਵੇਂ ਬੈਠੇ ਹੋ ਉੱਠ ਭਗਤੀ ਲਾਗਾ ਭਾਈ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਸੀ ਉਹ ਕਿ ਲਿਖਦੇ ਨੇ ਭਾਈ ਵੀਰ ਸਿੰਘ ਜੀ ਹੁਣੀ ਕਿ ਉੱਚਾ ਉੱਠ ਜ਼ਮੀਂ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ ਹਰ ਬੰਦੇ ਵਿੱਚ ਸ਼ਕਤੀ ਹੈ ਭਗਵਾਨ ਤੱਕ ਪਹੁੰਚਣ ਦੀ ਹਰ ਬੰਦੇ ਵਿੱਚ ਤਾਕਤ ਹੈ ਇਨਸਾਨ ਤੋਂ ਭਗਵਾਨ ਬਣਨ ਦੀ ਭਗਵਾਨ ਦਾ ਅਰਥ ਅਵਤਾਰ ਦੂਜੇ ਪਾਸੇ ਨਾ ਕਰਨਾ ਤੇ ਨਰ ਹਰ ਅੰਤਰ ਨਹੀਂ ਹਰ ਬੰਦੇ ਵਿੱਚ ਸ਼ਕਤੀ ਹੈ ਗੁਰੂ ਵਿੱਚ ਅਭੇਦ ਹੋਣ ਦੀ ਪਰ ਕਰੀਏ ਕਿ ਆਪਾਂ ਮੰਜ਼ਿਲ ਛੋਟੀ ਮਿਥ ਬੈਠੇ ਹਾਂ ਕਹਿਣ ਲੱਗੇ ਉੱਚਾ ਉੱਠ ਜ਼ਮੀਂ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ ਕੋਈ ਉਹ ਕਿਉਂ ਰਿੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ ਭਗਤੀ ਕਰ ਉੱਚੀ ਨਜ਼ਰ ਤੇ ਕੀਮਤ ਉੱਚੀ ਦਾਇਆ ਉੱਚਾ ਰੱਖੀ ਅਰਸ਼ੀ ਤਾਣ ਜਿਹਦੇ ਕੋਈ ਪੱਲੇ ਸੋ ਕਿਉਂ ਭੁੰਜੇ ਆਏ ਜਿਹਦੇ ਵਿੱਚ ਆਤਮਕ ਮੰਡਲਾਂ ਵਿੱਚ ਪਹੁੰਚਣ ਦੀ ਸ਼ਕਤੀ ਹੋਵੇ ਉਹ ਜ਼ਮੀਨ ਉੱਤੇ ਕਿਉਂ ਰੇਗੀ ਜਾਂਦਾ ਸੱਚੀ ਮੁੱਚੀ ਬੰਦਾ ਜ਼ਮੀਨ ਤੇ ਤੁਰਿਆ ਫਿਰਦਾ ਹੈ ਪਰ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਅੰਦਰ ਉਹ ਵੇ ਲੱਤਾਂ ਮੇਰੀਆਂ ਜ਼ਮੀਨ ਤੇ ਟਿੱਕੀਆਂ ਹੋਣਗੀਆਂ ਪੈਰ ਪਰ ਅੰਦਰ ਵਾਲਾ ਸੱਚਖੰਡ ਦੀਆਂ ਵੀ ਉਡਾਰੀਆਂ ਮਾਰਦਾ ਸੱਚੇ ਪਾਤਸ਼ਾਹ ਜੀ ਉਹਨਾਂ ਕਿਹਾ ਜਿਨ੍ਹਾਂ ਭਗਤੀ ਕੀਤੀ ਉਹ ਸਿਦਕ ਨਾਲ ਬੈਠ ਗਿਆ ਉਸ ਮਹਾਂਪੁਰਖ ਨੇ ਕੋਈ ਤਰਕ ਨਹੀਂ ਜੇ ਕੀਤਾ ਕੋਈ ਉਹਨੇ ਕੋਈ ਦੂਜਾ ਗੱਲ ਨਹੀਂ ਕਹੀ ਵੀ ਕਿਉਂ ਕਿਵੇਂ ਕਿਉਂਕਿ ਸੱਤ ਬਚਨ ਕਰਕੇ ਬੈਠ ਗਿਆ ਉਹ ਥੋੜਾ ਜਿਹਾ ਅਸੀਂ ਬਾਣੀ ਚ ਦੇਖੀਏ ਕਿਵੇਂ ਬੈਠੇ ਕਿਵੇਂ ਉਹ ਭਗਤੀ ਚ ਲੱਗੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਕਿ ਜਦੋਂ ਕੋਈ ਸਿਦਕ ਨਾਲ ਬੈਠ ਜਾਂਦਾ ਫਿਰ ਮਾਲਕ ਤਰਸ ਕਰਕੇ ਸ਼ਬਦ ਦੀ ਕਿਰਪਾ ਨਾਲ ਆਪ ਹੀ ਉਹਦੇ ਅੰਦਰ ਖਿੱਚ ਪਾਈ ਪੈਦਾ ਕਰੀ ਜਾਂਦਾ ਧਾਤ ਮਿਲੇ ਫੁਣ ਧਾਤ ਕੋ ਲਿਵ ਲਿਵੈ ਕੋ ਧਾਵੈ ਆ ਤੁਕ ਜਿਉਂ ਜਿਉਂ ਬੰਦੇ ਦਾ ਮਨ ਬਾਹਰ ਮੁਖੀ ਹੋ ਕੇ ਭੱਜੇਗਾ ਤਿਉਂ ਤਿਉਂ ਭਟਕਣਾ ਵਿੱਚ ਖਿਲਰੇਗਾ ਤੇ ਜਿਉਂ ਜਿਉਂ ਲਿਵ ਵਾਲੇ ਪਾਸੇ ਜਾਏਗਾ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਉਸ ਲਿਵ ਵਾਲੇ ਨੂੰ ਆਪਣੇ ਵੱਲ ਖਿੱਚੇਗੀ ਲਿਵ ਲਿਵ ਵਾਲੇ ਪਾਸੇ ਜਾਂਦੀ ਏ ਧਾਤ ਧਾਤ ਵਾਲੇ ਪਾਸੇ ਜਾਂਦੀ ਹੈ ਧਾਤ ਅਰਥ ਮਾਇਆ ਬਾਹਰ ਮੁਖੀ ਬਿਰਤੀ ਹੁਣ ਉੱਠ ਭਗਤੀ ਲਾਗਾ ਥੋੜੇ ਜੇ ਬਾਣੀ ਚੋਂ ਪ੍ਰਮਾਣ ਨੇ ਭਗਤੀ ਕਰਨ ਵਾਲਾ ਉਹ ਖੱਬੇ ਸੱਜੇ ਨੀ ਜੇ ਦੇਖਦਾ ਉਹਨੇ ਆਪਣੀ ਮੰਜ਼ਿਲ ਮਿੱਥੀ ਏ ਸਮਾਜ ਕੀ ਕਹਿ ਰਿਹਾ ਲੋਕ ਕੀ ਕਹਿ ਰਹੇ ਨੇ ਤੇ ਇੱਥੇ ਮੈਂ ਇੱਕ ਵਾਰੀ ਉਦਾਹਰਨ ਦਿੱਤੀ ਸੀ ਕਿ ਇੱਕ ਸੁਹਾਗਣ ਦੇ ਪਤੀ ਨੂੰ ਜੇ ਲਾਲ ਚੋਲਾ ਸੁਹਾਗਣ ਦਾ ਚੰਗਾ ਲੱਗਦਾ ਤੇ ਗਵਾਂਢਣ ਨੂੰ ਨਹੀਂ ਚੰਗਾ ਲੱਗਦਾ ਉਹਨੇ ਗਵਾਂਢਣ ਦੀ ਪਰਵਾਹ ਕਰਨੀ ਉਹਨੇ ਕਿਹਾ ਮੇਰੇ ਪਤੀ ਨੂੰ ਚੰਗਾ ਲੱਗਦਾ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਕੋ ਕਰੂੰ ਸ਼ਿੰਗਾਰ ਮੈਂ ਪਤੀ ਲਈ ਸ਼ਿੰਗਾਰ ਕਰ ਰਹੀ ਹਾਂ ਤੈਨੂੰ ਨਹੀਂ ਚੰਗਾ ਲੱਗਦਾ ਤੇ ਮੇਰਾ ਕਸੂਰ ਕੋਈ ਨਹੀਂ ਜਿਹੜਾ ਭਗਤੀ ਕਰਨ ਨਾਲ ਸ਼ੁਰੂ ਕਰਦਾ ਗਿਆਨੀਆਂ ਨੂੰ ਕਈ ਵਾਰੀ ਨਹੀਂ ਜੇ ਚੰਗਾ ਲੱਗਦਾ ਉਹ ਕਹਿੰਦਾ ਮੈਂ ਤੈਨੂੰ ਨਹੀਂ ਰਿਝਾਉਣਾ ਚਾਹੁੰਦਾ ਮੇਰੀ ਮੰਜ਼ਿਲ ਕੇਵਲ ਪਰਮਾਤਮਾ ਪ੍ਰਭੂ ਤੱਕ ਜਾਣਾ ਹੈ ਹੁਣ ਜਿਹੜੇ ਨਿੱਠ ਕੇ ਬੈਠ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਬੀਰ ਸਾਹਿਬ ਬੈਠੇ ਨਾਮਦੇਵ ਬੈਠੇ ਕਬੀਰ ਸਾਹਿਬ ਬੈਠੇ ਨਿੱਠ ਕੇ ਬੈਠੇ ਹੋਏ ਭਗਤ ਉਹਨਾਂ ਨੇ ਆਪਣੇ ਲਈ ਸ਼ਬਦ ਵੀ ਵਰਤੇ ਇਸ ਤਰ੍ਹਾਂ ਭਗਤੀ ਕੀਤੀ ਖੰਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ ਤੇਰੇ ਦਰਬਾਰ ਚ ਬਹਿ ਗਏ ਹਾਂ, ਬਦਨ ਪਸਾਰ ਕੇ ਤੇਰੇ ਦਰਬਾਰ ਤੇ ਭੌਂਕਣੇ ਪਏ ਹਾਂ। ਹੁਣ ਆ ਸ਼ਬਦ ਭੌਂਕਣਾ ਪੁਕਾਰਨਾ। ਦੂਜੀ ਗੱਲ, ਭਾਈ ਸਾਹਿਬ ਕਹਿੰਦੇ ਜਿਹੜੇ ਬੈਠਦੇ ਨੇ ਭਗਤੀ ਵਿਚ, ਸਿਮਰਨ ਚ ਲੱਗਦੇ ਨੇ, ਉਹਨਾਂ ਨੂੰ ਫਿਰ ਕੋਈ ਬੰਦਾ ਦੁਨੀਆਂ ਦੀ ਤਾਕਤ ਰੋਕ ਵੀ ਨਹੀਂ ਸਕਦੀ। ਉਹਨਾਂ ਦੀ ਮੰਜ਼ਿਲ ਹੈ, ਇੱਥੇ ਤਿੰਨ ਬਚਨ ਨੇ, ਉਹ ਬਹੁਤ ਸਮਾਂ ਪਹਿਲਾਂ ਅਰਜ਼ ਕੀਤੇ ਸਨ। ਕਦੀ ਭਗਤੀ ਕਰਨ ਵਾਲੇ ਨੂੰ ਦੇਖੋ, ਮਹਾਰਾਜ ਕਹਿੰਦੇ ਨੇ ਭਗਤੀ ਕਰਨ ਵਾਲੇ ਵਿਚ ਲੱਛਣ ਭਿਖਾਰੀ ਵਾਲੇ ਨੇ। ਭਗਤੀ ਕਰਨ ਵਾਲੇ ਚ ਲੱਛਣ ਇੱਕ ਵਫ਼ਾਦਾਰ ਕੂਕਰ ਵਾਲੇ ਨੇ, ਭਗਤੀ ਕਰਨ ਵਾਲੇ ਵਿਚ ਜਿਹੜੇ ਲੱਛਣ ਨੇ ਇੱਕ ਪੈਰਾਂ ਵਿਚ ਪਾਏ ਹੋਏ ਜੋੜੇ ਦੀ ਤਰ੍ਹਾਂ। ਬਾਣੀ ਹੈ ਕਿਵੇਂ ਕਹਿੰਦੇ ਨੇ ਜਦੋਂ ਭਿਖਾਰੀ ਮੰਗਣ ਆਉਂਦਾ, ਕਦੀ ਉਹਦੇ ਵੱਲ ਦੇਖੀਏ ਕਿ ਆਮ ਲੋਕ ਗਲੀਆਂ ਚ ਆਪਣੇ ਉੱਥੇ ਪਿੰਡਾਂ ਚ ਲੰਘਦੇ ਨੇ, ਕਦੀ ਪਿੰਡ ਦੇ ਕੁੱਤੇ ਨਹੀਂ ਪੌਂਕੇ। ਰੱਖੇ ਹੋਏ ਕੁੱਤੇ ਤਾਂ ਪੌਂਕਣਗੇ, ਪਰ ਜਦੋਂ ਭਿਖਾਰੀ ਆਉਂਦਾ ਤੇ ਜਿਨ੍ਹਾਂ ਅਵਾਰਿਆਂ ਕੁੱਤਾਂ ਨੂੰ ਕੋਈ ਨਹੀਂ ਸਾਂਭਦਾ, ਉਹ ਵੀ ਇਕੱਠੇ ਹੋ ਕੇ ਪੌਂਕਣ ਲੱਗ ਪੈਂਦੇ, ਭਿਖਾਰੀ ਨੂੰ ਉਹ ਵੀ ਪੈ ਜਾਂਦੇ। ਕਦੀ ਦੇਖਿਓ ਇਸ ਤਰ੍ਹਾਂ ਹੀ ਕਰਦੇ ਆ, ਜਿਨ੍ਹਾਂ ਨੂੰ ਕੋਈ ਰੋਟੀ ਵੀ ਨਹੀਂ ਕਰ ਪਾਉਂਦਾ ਉਹ ਵੀ ਝੁੰਡ ਬਣਾ ਕੇ ਪਿੱਛੇ ਆਉਂਦੇ ਨੇ, ਤੇ ਭਿਖਾਰੀ ਫਿਰ ਕਰਦਾ ਕੀ? ਉਹਨੇ ਇੱਕ ਮੰਜ਼ਿਲ ਮਿਥੀ, ਕੁੱਤੇ ਭੌਂਕਦੇ ਨੇ ਉਹ ਪਿੱਛਾ ਉਹਨਾਂ ਵੱਲ ਧਿਆਨ ਨਹੀਂ ਜੇ ਦਿੰਦਾ। ਨਿੱਕੀ ਜਿਹਾ ਇੱਕ ਟਾਂਡਾ ਸੋਟੀ ਪਕੜੀਏ, ਉਹ ਸੋਟੀ ਹਿਲਾਈ ਜਾਂਦਾ ਤੇ ਧਿਆਨ ਉੱਥੇ ਰੱਖਦਾ ਜਿੱਥੋਂ ਖੈਰ ਪੈਣੀ। ਉੱਠ ਭਗਤੀ ਲਾਗਾ ਭਾਈ, ਆਪਣੀ ਮੈਂ ਨੂੰ ਮਾਰਨਾ। ਹੁਣ ਭਿਖਾਰੀ ਮੰਗਣ ਤੁਰੇ ਐ, ਕੁੱਕਰ ਭੌਂਕਦੇ ਨੇ, ਤੇ ਸਚਾਈ ਏ ਵੀ ਜਿਨ੍ਹਾਂ ਨੂੰ ਕੋਈ ਵੀ ਨਹੀਂ ਰੱਖਦਾ ਉਹ ਵੀ ਭੌਂਕਦੇ ਨੇ, ਮੈਨੂੰ ਬਖਸ਼ ਦਿਆ ਜੇ। ਕਿਸੇ ਲਈ ਸ਼ਬਦ ਨਹੀਂ, ਜਿਨ੍ਹਾਂ ਬੰਦਿਆਂ ਦੀ ਸਮਾਜ ਵਿਚ ਧੇਲੇ ਜਿੰਨੀ ਕੀਮਤ ਨਹੀਂ ਭਗਤੀ ਕਰਨ ਵਾਲਿਆਂ ਦੀ, ਅਸੀਂ ਤਾਂ ਉਹ ਵੀ ਬਿਰ ਲੱਗ ਪੈਂਦੇ। ਬਖਸ਼ ਦਿਓ ਵੀ ਕੋਈ ਨੀ ਉਹਨਾਂ ਜਿਨ੍ਹਾਂ ਨੂੰ ਸਮਝ ਹੀ ਕੋਈ, ਹੁਣ ਉਹ ਵੀ ਬੋਲੀ ਜਾਂਦੇ ਨੇ। ਹੁਣ ਉੱਥੇ ਭਗਤੀ ਕਰਨ ਵਾਲਾ ਭਿਖਾਰੀ ਵਹਿੰਦਾ ਪਿਆ, ਉਹ ਕਹਿੰਦਾ ਕੋਈ ਗੱਲ ਨੀ, ਤੇ ਜੇ ਕਹੀਏ ਵੀ ਤੂੰ ਇਹਨਾਂ ਦਾ ਮੁਕਾਬਲਾ ਕਰ, ਦੇ ਜਵਾਬ ਇਹਨੂੰ, ਉਹ ਕਹਿੰਦਾ ਸੱਚਾਈ ਏ ਵੇ ਇਹ ਰੋਜ਼ ਹੀ ਬਦਲਦੇ ਨੇ, ਮੈਂ ਜਿੱਥੇ ਜਾਂਦਾ ਨਵੇਂ ਮਿਲਦੇ ਆਉਂਦੇ ਨੇ, ਜੇ ਮੈਂ ਇਹਨਾਂ ਚ ਉਲਝਿਆ ਰਿਹਾ ਤੇ ਮੈਂ ਮੰਗਣ ਕਿੱਥੋਂ ਜਾਵਾਂ। ਕਹਿੰਦਾ ਇਹ ਤਾਂ ਰੋਜ਼ ਨਵੇਂ ਮਿਲਦੇ ਨੇ। ਉਹ ਕੀ ਕਰਦਾ, ਉਧਰ ਹਿਲਾਉਂਦਾ ਸੋਟੀ, ਧਿਆਨ ਮੰਗਣ ਵਾਲੇ ਪਾਸੇ ਰੱਖਦਾ, ਤੇ ਫਿਰ ਕਦੀ ਦੇਖਿਓ ਪਿੱਛੋਂ ਕੁੱਕਰ ਭੌਂਕਦੇ ਨੇ, ਅੱਗੋ ਜਿਹਦੇ ਕੋਲ ਮੰਗਣ ਗਿਆ ਉਹ ਵੀ ਕਈ ਵਾਰੀ ਸੁਰਾਂ ਦੇ ਸਿੱਧੇ ਨਹੀਂ ਹੁੰਦੇ। ਹਰ ਘਰ ਚ ਕੋਈ ਪ੍ਰੇਮੀ ਤਾਂ ਨਹੀਂ ਮਿਲਦਾ, ਅੱਗੋ ਕਬੋਲ ਬੋਲਦੇ ਆ, ਕਈ ਤਾਂ ਡਾਂਗਾ ਲੈ ਕੇ ਪੈਂਦੇ ਅੱਗੋ, ਉਹ ਸਭ ਕੁਝ ਸੁਣੀ ਜਾਂਦਾ, ਪਿੱਛੋਂ ਕੁੱਤੇ ਅੱਗੋ ਕਬੋਲ। ਉਹ ਵਿੱਚ ਖਲੋਤਾ ਕਹਿੰਦਾ ਚਲੋ ਕੋਈ ਗੱਲ ਨਹੀਂ, ਮੈਂ ਤਾਂ ਆਪਣੇ ਕੰਮ ਕਰਨੀ ਆਇਆ ਵਾ, ਮੇਰੀ ਝੋਲੀ ਚ ਖੈਰ ਪਾ ਦਿਓ। ਨਾ ਉਹ ਕੁੱਤਿਆਂ ਦੀ ਸੁਣਦਾ, ਨਾ ਘਰ ਵਾਲਿਆਂ ਦੀ ਸੁਣਦਾ, ਝੋਲੀ ਅੱਡ ਕੇ ਖੈਰ ਝੋਲੀ ਚ ਪਾ ਕੇ ਅੱਗੇ ਨਿਕਲ ਜਾਂਦਾ। ਭਗਤੀ ਸੌਖੀ ਨੇ, ਬਹੁਤ ਕੁਝ ਸੁਣਨਾ ਪੈਂਦਾ ਲੋਕਾਂ ਦਾ, ਸੱਚਾਈ ਜੇ। ਹਾਂ ਪਖੰਡੀਆਂ ਨੂੰ ਕੋਈ ਪਰਵਾਹ ਨਹੀਂ, ਉਹ ਪੜਦੇ ਏਜੰਟ ਪਹਿਲੀ ਸੈੱਟ ਹੁੰਦੇ ਨੇ, ਪਰ ਜਿਹੜਾ ਸੱਚੀ ਮੁੱਚੀ ਭਗਤੀ ਕਰਦਾ ਕਿ ਉਹਨੂੰ ਸਮਾਜ ਨੇ ਬਖਸ਼ਿਆ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦੀ ਕਮਾਈ ਦੀ ਆਪਾਂ ਗੱਲ ਕੀਤੀ, ਸਮਾਜ ਦੇ ਲੋਕਾਂ ਕਿਹਾ ਸੀ ਕੋਈ ਆਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ, ਨਾਨਕ ਵਿਚਾਰ। ਕੁਰਾਈਆ ਤੱਕ ਸ਼ਬਦ ਵਰਤੇ, ਤੇ ਭਾਈ ਮਰਦਾਨਾ ਸਾਹਿਬ ਇੱਕ ਦਿਨ ਮਨ ਭਰ ਕੇ ਆ ਕੇ ਰੋ ਪਏ ਸਨ। ਜਨਮ ਸਾਖੀ ਚ ਲਿਖਿਆ, ਮਹਾਰਾਜ ਜੀ ਨੇ ਕਿਹਾ ਤੂੰ ਇੰਨਾ ਦਲਗੀਰ ਕਿਉਂ ਏ, ਕਿਉਂ ਉਦਾਸ ਇੰਨਾ? ਕਹਿਣ ਲੱਗਾ ਮਾਲਕਾ ਮੈਨੂੰ ਤਾਂ ਡੂਮ ਕਹਿ ਲੈਣ ਕੋਈ ਬਾਤ ਨਹੀਂ, ਪਰ ਜਦੋਂ ਤੈਨੂੰ ਕਰਾਈਆ ਕਹਿੰਦੇ ਨੇ ਨਾ, ਮੇਰੇ ਤੋਂ ਜਰਿਆ ਨਹੀਂ ਜਾਂਦਾ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਮੇਰਾ ਬਾਬਾ ਕੀ। ਹਜ਼ੂਰ ਨੇ ਕਿਹਾ ਨਹੀਂ ਭਾਈ, ਸਮਝ ਕੋਈ ਨਹੀਂ ਨਾ, ਇਹਨਾਂ ਲਈ ਅਰਦਾਸ ਕਰ, ਇਹਨਾਂ ਨੂੰ ਮਾਲਕ ਸਮਝ ਬਖਸ਼ੇ। ਹੁਣ ਦੇਖੋ ਭਿਖਾਰੀ ਆਪਣੀ ਮੰਜ਼ਿਲ ਚ ਕਾਮਯਾਬ ਹੋਇਆ, ਉਹਨੇ ਪ੍ਰਾਪਤੀ ਕੀਤੀ। ਦੂਜੀ ਗੱਲ ਕੁੱਕਰ ਹੈ, ਤੇ ਗੁਰੂ ਸਾਹਿਬ ਨੇ ਕਿਹਾ ਜਿਹੜਾ ਭਗਤੀ ਕਰਦਾ ਸਿਦਕ ਨਾਲ ਬਹਿੰਦਾ, ਕਿ ਜੋ ਕਿ ਜਿਹੜਾ ਇੱਕ ਦਰ ਦਾ ਵਫ਼ਾਦਾਰ ਹੈ, ਉਹ ਇੱਕ ਬੂਹੇ ਤੇ ਬੈਠਾ, ਜੇਕਰ ਉਹਨੂੰ ਠੋਕਰਾਂ ਵੀ ਮਾਰ ਦਿਓ, ਕੁੱਤਾ ਹਰ ਇੱਕ ਨੂੰ ਭੌਂਕੇਗਾ, ਪਰ ਮਾਲਕ ਦੀ ਸੱਟ ਖਾ ਕੇ ਵੀ ਕਦੀ ਨਹੀਂ ਭੌਂਕਦਾ, ਕਦੀ ਕੱਟਦਾ ਨਹੀਂ ਉਹਨੂੰ। ਉਹਨੇ ਮਾਲਕ ਦਾ ਬੁਰਾ ਨਹੀਂ ਸੋਚਣਾ, ਤੇ ਜੇ ਕਿਤੇ ਸੋਟਾ ਮਾਰ ਕੇ ਬਾਹਰ ਕੱਢ ਦਿਓ, ਸਾਰਾ ਦਿਨ ਭੁੱਖਾ ਮਰ ਸਕਦਾ ਹੈ, ਪਰ ਗਵਾਂਢੀ ਦੇ ਬੂਹੇ ਅੱਗੇ ਨਹੀਂ ਜਾਏਗਾ। ਉਹ ਕਹਿੰਦਾ ਭੁੱਖਾ ਮਰਨਾ ਪਰਵਾਹ ਨਹੀਂ, ਜਿਹਨੇ ਠੋਕਰਾਂ ਮਾਰੀਆਂ ਉਹ ਦਏਗਾ। ਜਦੋਂ ਦਰਵਾਜ਼ਾ ਖੁੱਲਦਾ ਤੇ ਕੁੱਤਾ ਵੀ ਕੁਝ ਲੈ ਜਾਂਦਾ ਹੈ। ਉੱਠ ਭਗਤੀ ਲਾਗਾ ਦੇ ਅਰਥ ਨੇ ਸਿਰਫ ਸਿਦਕ ਨਾਲ ਬਹਿ ਗਏ। ਤੀਜੀ ਗੱਲ, ਜੋੜਾ ਪਾਇਆ ਪੈਰਾਂ ਚ, ਹਰ ਥਾਂ ਤੇ ਜੁੱਤੀ ਸਹਾਇਤਾ ਕਰਦੀ ਏ ਇਨਸਾਨ ਦੀ, ਪਰ ਗੁਰਦੁਆਰੇ ਆਏ ਆ ਜੋੜੇ ਬਾਹਰ ਨੇ, ਘਰਾਂ ਚ ਜਾਂਦੇ ਆ ਜੋੜੇ ਬਾਹਰ ਨੇ, ਪਰ ਜੁੱਤੀ ਫਿਰ ਵੀ ਸਿਦਕ ਨਾਲ ਬੂਹੇ ਵਿਚ ਹੈ। ਨਹੀਂ ਮਾਲਕ ਕੋਈ ਗੱਲ ਨਹੀਂ, ਤੂੰ ਕੰਡਿਆਂ ਤੇ ਬਰਫ਼ ਤੇ ਪੱਥਰ ਤੇ ਮੈਨੂੰ ਲੈ ਕੇ ਗਿਆ, ਜਦੋਂ ਘਰੋਂ ਬਾਹਰ ਨਿਕਲੇਗਾ ਤੇਰੇ ਮੁਬਾਰਕ ਚਰਨ ਫਿਰ ਮੇਰੇ ਵਿਚ ਪ੍ਰਵੇਸ਼ ਕਰਨੇ। ਸਾਹਿਬ ਕਹਿੰਦੇ ਇਸੇ ਤਰ੍ਹਾਂ ਸਾਧਕ, ਸਾਧਨਾ ਕਰਨ ਵਾਲਾ, ਭਗਤੀ ਕਰਨ ਵਾਲਾ, ਉਹ ਸਭ ਕੁਝ ਜਰੀ ਜਾਂਦਾ ਹੈ, ਪਰ ਆਪਣੀ ਧੁਨ ਦਾ ਪੱਕਾ, ਆਪਣੀ ਮੰਜ਼ਿਲ ਦਾ ਰਾਹੀ, ਉਹ ਨਾ ਅੱਕਦਾ ਹੈ, ਨਾ ਥੱਕਦਾ ਹੈ, ਨਾ ਰੋਕਦਾ ਹੈ, ਉਹ ਟੋਕਣ ਤੇ ਵੀ ਨਹੀਂ ਰੋਕਦਾ। ਭਾਈ ਸਾਹਿਬ ਦੇ ਸ਼ਬਦ ਨੇ, ਆਵਤ ਹੈ ਭੀਕ ਜਾ ਕੇ ਮੰਗਣ ਭਿਖਾਰੀ ਦੀ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠਤ ਹੈ ਜਾ ਕੇ ਦੁਆਰ ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਭਰੀ, ਤਾਹੂ ਕਾਹੂ ਕਾਜ ਉਤ ਚਲਤ ਸਮਾਰ ਹੈ, ਛਾੜ ਹੰਕਾਰ ਸ਼ਾਰ ਹੋਏ ਗੁਰੂ ਮਾਰਗ ਮੈਂ, ਕਬੂ ਕੈ ਦਇਆ ਕੈ ਦਇਆਲ ਪਗਤਾ। ਇਹ ਹੈ ਇੱਕ ਸਿਦਕ, ਸਿਦਕ ਤੋਂ ਬਿਨਾ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਭਾਈ, ਉਹ ਫਿਰ ਸੁਣਿਆ, ਉੱਠ ਕੇ ਭਗਤੀ ਚ ਲੱਗ ਪਿਆ, ਫਿਰ ਇਸ ਤਰ੍ਹਾਂ ਭਗਤੀ ਕੀਤੀ ਜੋ ਗੁਰੂ ਸਾਹਿਬ ਨੇ ਬਾਣੀ ਚ ਬਚਨ ਕੀਤੇ ਨੇ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਉੱਠ ਭਗਤੀ ਲਾਗਾ। ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਉੱਠ ਭਗਤੀ ਲਾਗਾ, ਹਮ ਤਨ ਦਿਓ ਹੈ ਧਾਰ। ਉਹ ਸਿਮਰਨ ਕਰਨ ਵਾਲਾ ਮਹਾਂਪੁਰਖ, ਉਹਨੇ ਕਿਹਾ ਹੁਣ ਕਿਸੇ ਦੀ ਕੀ ਪਰਵਾਹ, ਕਬੀਰ ਲੋਕ ਕਹਿ ਨਿੰਦਾ ਬੱਪੜਾ ਜੈ ਮਨ ਨਾਹੀ ਗਿਆਨ, ਇਹਨਾਂ ਨੂੰ ਸਮਝ ਹੀ ਕੋਈ ਨੀ, ਇਹ ਨਿੰਦਿਆ ਕਰੀ ਜਾਣ। ਉਹਨਾਂ ਨੇ ਪ੍ਰੇਮ ਭਾਵਨਾ ਨਾਲ ਸਿਦਕ ਨਾਲ ਭਗਤੀ ਕੀਤੀ। ਹੁਣ ਇੱਥੇ ਭਗਤ ਆਪਣੇ ਭਾਵ ਬਣਾਉਂਦਾ ਹੈ, ਜਿਵੇਂ ਇੱਕ ਬੱਚਾ ਮਾਂ ਨਾਲ ਆਪਣੇ, ਕਦੀ ਨਿਆਣੇ ਨੂੰ ਕਿਸੇ ਸਿੱਖਿਆ ਦਿੱਤੀ ਹੈ ਤੂੰ ਮਾਂ ਨੂੰ ਪਿਆਰ ਕਿਸ ਤਰ੍ਹਾਂ ਕਰਨਾ? ਭਗਤ ਤਾਂ ਨਾ ਜੀ ਬਾਲ ਬੋਧੇ, ਬਾਲ ਬੋਧ ਦਾ ਅਰਥ ਅਗਿਆਨਤਾ ਨਾ ਸਮਝਿਓ, ਚੰਗੀ ਸੀ ਜਦੋਂ ਬਾਲ ਬੁੱਧੀ ਸੀ, ਸਾਰੇ ਪਿਆਰ ਕਰਦੇ ਸਨ, ਜਿੱਦਣ ਦੇ ਸਿਆਣੇ ਬਣ ਗਏ ਉਦਣ ਸਾਰੇ ਦੂਜੀ ਨਜ਼ਰ ਨਾਲ ਵੇਖਣ ਲੱਗ ਪਏ। ਗੰਗੋਤਰੀ ਚੋਂ ਪਾਣੀ ਨਿਕਲਦਾ ਹੈ, ਅੱਤ ਦਾ ਨਿਰਮਲ ਹੈ, ਤੇ ਜਿਉਂ ਜਿਉਂ ਸਬਰ ਕਰਦਾ ਤਿਉਂ ਤਿਉਂ ਮੈਲ ਪਈ ਜਾਂਦੀ ਏ, ਤੇ ਜਿਹਦੇ ਪਾਣੀ ਨੂੰ ਲੋਕ ਸਹਿਕਦੇ ਨੇ ਕਈ ਵਾਰੀ ਇੰਨੀ ਗੰਦਾ ਹੋ ਜਾਂਦਾ ਲੋਕੀ ਉਹਦੇ ਵੇਖ ਕੇ ਨੱਕ ਉੱਤੇ ਕੱਪੜੇ ਦੇਣ ਲੱਗ ਪੈਂਦੇ। ਬਾਲ ਬੁੱਧ ਗੰਗੋਤਰੀ ਹੈ, ਬਿਲਕੁਲ ਨਿਰਮਲ, ਕੋਈ ਮੈਲ ਨਹੀਂ, ਉਹਨੇ ਕਿਹੜਾ ਕੋਈ ਬਾਹਰ ਦਾ ਕੁਝ ਨਾ ਕੋਈ ਦੇਖਿਆ। ਜਿੰਨਾ ਅਸੀਂ ਬਾਹਰ ਮੁਖੀ ਹੁੰਦੇ ਹਾਂ ਗੁਰਮੁਖੋ, ਉਨਾ ਅੰਦਰ ਹਨੇਰੀ ਬਣੀ ਪਈ, ਖੰਡਾ ਦੀ ਅੰਦਰ ਖਿੰਡਿਆ ਪਿਆ, ਹਨੇਰੀ ਚੱਲਦੀ ਪਈ। ਸਾਹਿਬ ਕਹਿੰਦੇ ਨੇ ਇਹ ਸਾਰੀਆਂ ਕਹਾਣੀਆਂ ਉਸ ਜੱਟ ਨੇ ਸੁਣੀਆਂ, ਫਿਰ ਉਹ ਬੈਠ ਗਿਆ। ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਉਹਨੇ ਦਿਨ ਨੀ ਵੇਖਿਆ, ਉਹਨੇ ਰਾਤ ਨੀ ਦੇਖੀ, ਉਹਨੇ ਖੂਹ ਨੀ ਦੇਖਿਆ, ਰੇਤਾ ਨੀ ਦੇਖਿਆ, ਕਿੱਕਰ ਨੀ ਦੇਖਿਆ, ਮੱਝਾਂ ਨੀ ਦੇਖਿਆ, ਬਸ ਟਿਕ ਕੇ ਉਹ ਦਿਨ ਰਾਤ ਇੱਕੋ ਧੁਨ ਵਿਚ। ਇਸੇ ਨੂੰ ਭਾਈ ਸਾਹਿਬ ਨੇ ਕਿਹਾ ਲੱਗਾ ਰਹੀ ਤੇ ਲੱਗਾ ਰੋ ਹਰਦਮ ਕਦੇ ਨਾ ਛੋੜ, ਲੱਗਾ ਰਹੀ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ, ਬਸ ਜੁੜਿਆ ਰਹੋ। ਉਹ ਹੁਣ ਅਖੀਰ ਤੇ ਇੱਥੋਂ ਤਾਂ ਗੱਲ ਆ ਗਈ ਜਿਹੜੀ ਅਸੀਂ ਗੱਲ ਪੜ੍ਹੀ ਹੈ। ਕਹਿਣ ਲੱਗੇ ਪਰਮਾਤਮਾ, ਉਹਨੇ ਕਿਹਾ ਸੀ ਤੁਸੀਂ ਪ੍ਰਗਟ ਹੁੰਦੇ ਹੋ, ਆ ਸੁਣਿਆ ਇੰਨੇ ਮਹਾਂਪੁਰਖਾਂ ਨੇ ਤੁਹਾਡੇ ਦਰਸ਼ਨ ਕੀਤੇ, ਨਾਮਦੇਵ ਨੇ, ਕਬੀਰ ਜੀ ਨੇ, ਰਵਿਦਾਸ ਸਾਹਿਬ ਨੇ, ਤੁਸੀਂ ਸੈਣ ਦੇ ਕੰਮ ਕਰਦੇ ਰਹੇ, ਆਖਰ ਮੈਂ ਵੀ ਮਾਪਿਆਂ ਦਾ ਪੁੱਤਰ ਹਾਂ, ਜ਼ਿਮੀਦਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਏ, ਮੇਰੇ ਪੱਲੇ ਇੰਨਾ ਕੋਈ ਦੇਰ ਨਹੀਂ ਲਈ, ਮੈਂ ਤਾਂ ਉੱਠਣਾ ਮੇਰੇ ਨਾਲ ਤੂੰ ਹਲ ਵਾ, ਮੇਰੀਆਂ ਮੱਝਾਂ ਚਾਰ, ਮੇਰੇ ਖੂਹ ਤੇ ਖਲੋ, ਮੇਰੇ ਨਾਲ ਕੰਮ ਕਰ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜਿਹੜੀ ਅਗਲੀ ਤੁਕ ਹੈ ਇਹ ਅਨੁਭਵ ਨਹੀਂ ਜੇ, ਇਹ ਝੁੰਝਣੀ ਨਹੀਂ ਛੁੜੀ, ਇਹ ਸਿੱਧ ਬੁੱਧ ਨਹੀਂ ਭੁੱਲੀ, ਹਾਲਾਂਕਿ ਦਰਸ਼ਨ ਸ਼ੁੱਧ ਬੁੱਧ ਵੀ ਭੁਲਾਉਂਦੇ ਨੇ। ਮਹਾਰਾਜ ਜੀ ਨੇ ਕਿਹਾ ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ, ਪਰ ਤਖ ਗੁਸਾਈਆਂ। ਉਹ ਕਹਿੰਦੇ ਨੇ ਮੈਂ ਨੀ ਅੱਖਰ ਪੜ੍ਹਨੇ ਵਿਦਾਂਤੀਆਂ ਵਾਲੇ, ਮੈਂ ਕੱਲ ਵੀ ਕਿਹਾ ਸੀ ਤੂੰ ਅਗੋਚਰ ਹੈ, ਤੂੰ ਅਗੰਮ ਹੈ ਜੀ ਸਦਕੇ, ਪਰ ਮੈਨੂੰ ਇਸ ਤਰ੍ਹਾਂ ਦਿਸ ਜਿਵੇਂ ਮੈਂ ਹਾਂ। ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ, ਪ੍ਰਤੱਖ ਹੋ ਗਏ, ਪ੍ਰਗਟ ਹੋ ਗਏ। ਕਹਿਣ ਲੱਗੇ ਧੰਨਾ ਵੱਢ ਭਾਗਾਂ, ਉਹ ਖੇਤਾਂ ਵਿੱਚ ਬੈਠਾ ਜ਼ਿਮੀਦਾਰ ਵੱਡਿਆਂ ਭਾਗਾਂ ਵਾਲਾ ਹੋ ਗਿਆ। ਹੁਣ ਇੱਥੇ ਇੱਕ ਬੇਨਤੀ ਹੈ, ਪ੍ਰਤੱਖ ਗੁਸਾਈਆਂ ਸਿੱਧੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਨਾ ਅਸੀਂ ਦਰਸ਼ਨ ਦਾ ਜਿਹੜਾ ਕੰਸੈਪਟ ਹੈ ਉਹਨੂੰ ਖੰਡਨ ਨਹੀਂ ਕਰ ਸਕਾਂਗੇ। ਝਲਕ ਹੈ ਤੇ ਸ਼ਾਇਦ ਮੈਂ ਕੱਲ ਹੀ ਇੱਥੇ ਅਰਜ਼ ਕੀਤੀ ਸੀ, ਸ਼ਬਦ ਤਿੰਨਾਂ ਰੂਪਾਂ ਚ ਵਰਤਦਾ, ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਹਾ ਸਮਾਈ। ਉਸ ਦਿਨ ਵੀ ਕਿਹਾ ਸੀ ਜੇ ਉਹ ਜੀ ਕਿਸੇ ਦੀ ਭਾਵਨਾ ਹੈ, ਦੇਖੋ ਨਿੱਜੀ ਜਿਹੜੇ ਦਰਸ਼ਨ ਨੇ ਨਾ, ਹਰ ਇੱਕ ਦੇ ਆਪਣੀ ਭਾਵਨਾ ਤੇ ਨਿਰਭਰ। ਜੇ ਕਹੋ ਵੀ ਜੇ ਕਿਸੇ ਨੂੰ ਇਹੋ ਜੀ ਝਲਕ ਮਿਲੀ ਹੈ, ਦੂਜੇ ਨੂੰ ਮਿਲੇ, ਪੰਡਿਤ ਸ਼ਿਵ ਦੱਤ ਰੋਜ਼ ਗੰਗਾ ਕਿਨਾਰੇ ਬੈਠਦਾ ਤੇ ਬਾਲਾ ਪ੍ਰੀਤਮ ਤੇ ਸਾਰਿਆਂ ਨਾਲ ਖੇਡਦੇ ਨੇ, ਕਦੀ ਕਿਸੇ ਨੇ ਕਿਹਾ ਮੈਨੂੰ ਚ ਉਹ ਦਿਸਿਆ? ਉਹਦੀ ਭਾਵਨਾ ਇਹ ਸੀ ਕਿ ਮੈਂ ਇਸ ਨੁਕਤੇ ਤੇ ਖਲੋਤਾ ਵਾ, ਬਸ ਇੱਕੋ ਦਮ ਪਿੱਠ ਤੇ ਛਾਲ ਮਾਰ ਕੇ ਕਹਿੰਦੇ ਨੇ ਪੰਡਿਤ ਜੀ ਝਾਂਤ। ਜਦੋਂ ਅੱਖਾਂ ਖੋਲੀਆਂ, ਜਿਹਨੂੰ ਉਹ ਮੰਨਦਾ ਸੀ ਉਹ ਸਾਹਮਣੇ ਦਿਸਿਆ, ਚਰਨ ਪਕੜ ਲੈ, ਸੱਚ ਹੈ। ਮਾਲਕ ਦੀ ਇੱਕ ਝਲਕ ਨੇ ਉਹਦੇ ਅੰਦਰ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਇਹ ਮਾਲਕ ਦੀ ਖੇਡ ਹੈ। ਪ੍ਰਤੱਖ ਦਰਸ਼ਨ ਹੁੰਦੇ ਨੇ, ਪ੍ਰਤੱਖ ਝਲਕਾਰੇ ਮਿਲਦੇ ਨੇ। ਆਓ ਜਿਨ੍ਹਾਂ ਨੇ ਕੀਤੇ ਥੋੜੇ ਜੇ ਉਹਨਾਂ ਦੇ ਬਚਨ ਪੜ੍ਹ ਲਈਏ। ਭਗਤ ਧੰਨਾ ਜਿਹਨੂੰ ਮਿਲੇ ਪ੍ਰਤੱਖ ਗੁਸਾਈਆਂ, ਧੰਨ ਗੁਰੂ ਨਾਨਕ ਸਾਹਿਬ ਗੁਰੂ ਅਰਜੁਨ ਦੇ ਦਰਸ਼ਨਾਂ ਦੀ ਗੱਲ ਕਰਦੇ ਨੇ, ਕਹਿੰਦੇ ਨੇ ਤੇਰੇ ਬੰਕੇ ਲੋਇਣ। ਇਹ ਕੀ ਚੀਜ਼ ਹੈ, ਇਹ ਕਿਹੜੀ ਝਲਕ ਹੈ? ਤੇ ਉੱਥੇ ਉਹਨਾਂ ਨੇ ਇਹ ਨੀ ਕਿਹਾ ਪਰਮਾਤਮਾ ਰੋਣ ਮੋੜੇ ਸਚਾਈ ਜੇ, ਭਗਤ ਨਾਮਦੇਵ ਨੇ ਤੇ ਦੇਖਿਆ ਉਹ ਕਹਿਣ ਲੱਗੇ ਪੱਗ ਬੜੀ ਸੋਹਣੀ ਬੰਦ ਹੈ, ਵਾਹ ਤੇਰੀ ਪੱਗ ਤੇ ਤੇਰੇ ਵਰਗੀ ਪੱਗ ਵੀ ਕਿਸੇ ਦੀ ਨਹੀਂ। ਝਲਕ ਹੈ ਤੇਰੇ ਬੰਕੇ ਲੋਇਣ, ਦੰਤਰਸਾਲਾ ਸੋਹਣੇ ਨੱਕ, ਜਿਹਨ ਲੰਬੜੇ ਬਾਲਾ, ਤੇਰਾ ਨੱਕ ਬੜਾ ਸੋਹਣੇ। ਆਖਰ ਉਹਨੀ ਨੂੰ ਖੰਡਨ ਨਹੀਂ ਕਰ ਸਕਾਂਗੇ, ਇਹ ਮੰਨਣਾ ਪਏਗਾ ਕੋਈ ਐਸੀ ਝਲਕ। ਹੁਣ ਜੇ ਕੋਈ ਰੂਪੀ ਅਰਥ ਕਰ ਲਾ ਪਾ, ਰੂਪੀ ਕਰ ਲੈਣਾ ਆਪਾਂ ਵੀ ਇਨਸਾਨਾਂ ਰੂਪੀ ਜਿਹੜੀ ਅੱਖਾਂ ਨੇ ਉਹਨਾਂ ਰੂਪੀ ਨੱਕ, ਇੱਥੇ ਤੇ ਇੱਕ ਨੱਕ ਦੀ ਗੱਲ ਕੀਤੀ ਗਈ। ਕਹਿੰਦੇ ਤੇਰਾ ਨੱਕ ਬੜਾ ਸੋਹਣਾ, ਨਾਲ ਇਹ ਵੀ ਸ਼ਬਦ ਕਹਿ, ਕਹਿਣ ਲੱਗੇ ਚੌਦਾ ਬੜਾ ਪਿਆਰਾ ਹੈ, ਜਦੋਂ ਤੂੰ ਤੁਰਨਾ ਹਾਥੀ ਦੀ ਚਾਲ ਨੂੰ ਵੀ ਮਾਤ ਕਰ ਦੇਣਾ। ਮਿਲੇ ਪ੍ਰਤਾਪ ਗੁਰਸਾਈਆਂ, ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇਚ ਮਨ ਕੀ ਪੂਰੀ ਹੈ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ। ਆ ਹੁਣ ਮਿਲੇ ਪ੍ਰਤੱਖ ਗੁਸਾਈਆਂ ਗੁਰੂ ਗ੍ਰੰਥ ਸਾਹਿਬ ਚ ਨੇ, ਕਹਿਣ ਲੱਗੇ ਇਸ ਤਰ੍ਹਾਂ ਤੁਰਨਾ ਜਿਵੇਂ ਹਾਥੀ ਠਿਮ ਠਿਮ ਕਰਕੇ ਤੁਰਦਾ ਮਸਤ ਚਾਲ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਆਪ ਆਪ ਸੰਧੂਰੇ। ਪ੍ਰਤੱਖ ਹੈ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਇੰਨਾ ਪ੍ਰਤੱਖ, ਕਹਿਣ ਲੱਗੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਕਹਿਣ ਲੱਗੇ ਜਿੱਦਣ ਦਾ ਪ੍ਰਤੱਖ ਮਿਲਿਆ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕਹੋ। ਪ੍ਰਤੱਖ ਹੈ ਸਾਹਿਬ, ਕਹਿੰਦੇ ਨੇ ਬੇਦ ਕਤੇਬ, ਇਹਨਾਂ ਚ ਨਾ ਪੈ ਜਿਓ ਵੀ ਇਸ ਤਰ੍ਹਾਂ ਰੱਬ। ਹੁਣ ਕਤੇਬ ਜਿਹੜਾ ਇਸਲਾਮ ਮੁਤਾਬਕ, ਉਹ ਛੇਤੀ ਕੀਤਿਆਂ ਰੱਬ ਦਾ ਇਹੋ ਜਿਹਾ ਨਾਂ ਨੀ ਬਣਾਉਂਦੇ ਜਿਹਦੇ ਨਾਲ ਆਕਾਰ ਬਣੇ। ਸੱਚਾਈ ਹੈ ਉਹ ਆਕਾਰ ਨੂੰ ਵੀ ਛੇਤੀ ਪਸੰਦ ਕਰਦੇ। ਇੱਥੇ ਮਹਾਰਾਜ ਕਹਿੰਦੇ ਨੇ ਭਾਈ ਇਹ ਨਹੀਂ ਕਿ ਕੱਲਾ ਅਨੁਭਵ ਹੁੰਦਾ, ਵੇਦ ਕਤੇਬ ਸੰਸਾਰ ਹਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਜ਼ਹਰਾ। ਮਿਲੇ ਪ੍ਰਤੱਖ ਗੁਸਾਈਆਂ ਕੇ ਹਾਜ਼ਰ ਹਜ਼ੂਰ ਹੈ ਕਿ ਜ਼ਹਰ ਜ਼ਹੂਰ ਹੈ, ਤੂੰ ਹਾਜ਼ਰਾ ਹਜ਼ੂਰ ਹੈ, ਤੂੰ ਜ਼ਹਰਾ ਹੈ, ਹਰ ਥਾਂ ਤੇ ਦਿਸਣੇ ਤੇ ਜਿਨ੍ਹਾਂ ਦੇਖਿਆ ਉਹਨਾਂ ਕਿਹਾ ਦੋ ਦਿਲ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਪੇਖਾਂ। ਪਿਆਰਿਓ ਕਦੀ ਦੇਖੋ, ਹੁਣ ਆਪਾਂ ਕਹਾਂਗੇ ਸਾਡੀਆਂ ਅੱਖਾਂ। ਮਹਾਰਾਜ ਕਹਿੰਦੇ ਨੇ ਨਾਨਕ ਛੇ ਅੱਖੜੀਆਂ ਬਿਆਨ ਤਾਨਾ ਵਡਭਾਗਾ, ਉਹ ਅੱਖਾਂ ਹੋਰ ਨੇ, ਉਹ ਅੱਖਾਂ ਸ਼ਰਧਾ ਦੀਆਂ, ਉਹ ਅੱਖਾਂ ਭਾਵਨਾ ਦੀਆਂ, ਉਹ ਅੱਖਾਂ ਪੂਰਨ ਵਿਸ਼ਵਾਸ ਦੀਆਂ। ਨਾਨਕ ਛੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਿਰੀ, ਫਿਰ ਜਿਨ੍ਹਾਂ ਦੇਖਿਆ ਲੋਇਣ ਰੱਤੇ ਲੋਇਣੀ। ਮਹਾਰਾਜ ਕਹਿੰਦੇ ਨੇ ਅੱਖਾਂ ਚ ਅੱਖਾਂ ਮਿਲ ਗਈਆਂ, ਹੁਣ ਧੰਨਾ ਵਡਭਾਗਾ ਹੋ ਗਿਆ। ਇਸ ਨੂੰ ਥੋੜਾ ਜਿਹਾ ਮੁਕੰਮਲ ਕਰੀਏ, ਉਹਦਾ ਚਿਹਰਾ ਬਦਲ ਗਿਆ ਮਹਾਂਪੁਰਖ ਦਾ। ਹੁਣ ਜਦੋਂ ਅੰਦਰ ਸਾਈ ਆ ਜਾਏ, ਉਦੋਂ ਚੱਕਰ ਚਿੰਨ ਸਰੀਰ ਦੇ ਬਦਲਦੇ, ਰੰਗ ਬਦਲਦਾ ਤੇ ਬੰਦਾ ਉਹੀ ਏ। ਮਹਾਰਾਜ ਜੀ ਨੇ ਕਿਹਾ ਜਿਹਦੇ ਅੰਦਰ ਆ ਗਿਆ, ਸਖੀਆਂ ਪੁੱਛਣ ਲੱਗ ਪਈਆਂ, ਭੈਣੇ ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ, ਆ ਲਾਲੀ ਕਿੱਦਣ ਦੀ ਆ ਗਈ? ਹੁਣ ਦੇਖਿਆ ਵੀ ਖੇੜੇ ਚ ਧੰਨਾ ਮਸਤ ਹੋ ਕੇ ਡੰਗਰਾਂ ਪਿੱਛੇ ਖੂਹ ਤੇ ਜਾਂਦਾ, ਫਸਲਾਂ ਨਿਕਲਦੀਆਂ ਨੇ ਤੇ ਤਰਲੋਚਨ ਮਿਲ ਗਿਆ ਰਾਹ ਚ ਇੱਕ ਦਿਨ। ਉਹਨੇ ਸੋਚਿਆ ਵੀ ਇਹ ਮਿਲ ਗਿਆ, ਪੱਥਰ ਦੇ ਕੇ ਖਹਿੜਾ ਛਡਾਇਆ ਸੀ, ਇਹ ਫਿਰ ਨਾ ਕਿਤੇ ਘੇਰ ਲੈ, ਇਹਨੂੰ ਮੈਂ ਕਿਹਾ ਸੀ ਵੀ ਠਾਕੁਰ ਆ ਕਰਦਾ ਆ ਕਰਦਾ। ਤੇ ਜਦੋਂ ਉਹਨੇ ਵੇਖਿਆ ਵੀ ਚਿਹਰਾ ਖਿੜਿਆ ਰੱਬ ਦੇ ਨਾਲ ਪਰਮਾਤਮਾ ਉਹਦੇ, ਤੇ ਉਦਣ ਮੈਂ ਅਰਜ਼ ਕੀਤੀ ਸੀ ਸੁਣ ਸਖੀ, ਪੀ ਮੈਂ ਜੀਓ ਬਸੈ, ਜੀ ਮੈਂ ਪਸੈ, ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਜੀ ਤੇ ਪੀ ਦਾ ਪਤਾ ਹੀ ਕੋਈ ਨਹੀਂ। ਉਹਨੇ ਕਿਹਾ ਧੰਨਾ ਜੀ ਮਿਲ ਗਿਆ। ਕਹਿਣ ਲੱਗੇ ਪੰਡਿਤ ਜੀ ਤੁਹਾਡਾ ਵੀ ਧੰਨਵਾਦ, ਤੇ ਆਖਿਰ ਤੂੰ ਤੋਰਿਆ ਤੇ ਸੀ ਨਾ, ਗੱਲ ਤਾਂ ਪਹਿਲਾਂ ਤੇਰੇ ਤੋਂ ਸੁਣੀ ਨਾ, ਤੇਰਾ ਵੀ ਸ਼ੁਕਰ ਬਈ। ਉਹਨੇ ਕਿਹਾ ਵੀ ਕਿਵੇਂ? ਕਹਿੰਦਾ ਵੀ ਗੱਲ ਬਣ ਗਈ, ਹੁਣ ਡੰਗਰ ਵੀ ਚਾਰਦਾ ਹੈ, ਪਾਣੀ ਵੀ ਲਾਉਂਦਾ ਹੈ, ਆਪਣੇ ਨਾਲ ਗੱਲਾਂ ਵੀ ਕਰਦਾ ਹੈ, ਕਦੀ ਤੂੰ ਚੁੱਕੇ ਲਈ ਜਾਂਦਾ, ਕਦੀ ਸ਼ੀਰਨੀ, ਕਦੀ ਕੜਾ, ਕਦੀ ਤੂੰ ਲੱਡੂ ਚੁੱਕੀ ਲੈ ਜਾਂਦਾ, ਆਪਾਂ ਤਾਂ ਬਾਜਰੇ ਦੀ ਰੋਟੀ ਖਵਾਉਂਦੇ। ਹੁੰਦਾ ਵੀ ਇਹ ਨਾ ਰਾਜਸਥਾਨ ਚ ਜ਼ਿਆਦਾ, ਮੱਕੀ ਦੀ ਰੋਟੀ ਖਵਾਈ ਦੀ ਏ। ਉਹਨੇ ਸੋਚਿਆ ਵੀ ਇਹਨੂੰ ਭਰਮ ਹੋ ਗਿਆ। ਸੱਚਾਈ ਇਹ ਜੇ ਜਿਹੜਾ ਗਿਆਨੀ ਰੱਬ ਦੀ ਵਿਆਖਿਆ ਕਰਦਾ ਹੈ, ਜਦੋਂ ਕਿਸੇ ਅੰਦਰ ਰੱਬ ਪ੍ਰਗਟ ਹੁੰਦਾ ਉਹਨੂੰ ਸ਼ੁਦਾਈ ਕਹਿਣ ਲੱਗ ਪੈਂਦਾ ਗਿਆਨੀ। ਤਾਂ ਹੀ ਭਾਈ ਸਾਹਿਬ ਨੇ ਕਿਹਾ ਬੈਠ ਵੇ ਗਿਆਨੀ ਬੁੱਢੀ ਮੰਦਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹਨੇ ਕਿਹਾ ਸ਼ੁਦਾਈ ਹੋ ਗਿਆ ਲੱਗਦਾ। ਤੇ ਇੱਕ ਵਾਰੀ ਮੈਂ ਤਰਸ ਕੀਤੀ ਸੀ ਕਿਸੇ ਵਾਹਿਗੁਰੂ ਦੇ, ਕਿਸੇ ਦੇ ਤਰਸ ਕੀਤਾ, ਉਸ ਬੀਬੀ ਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ। ਤੇ ਕੋਈ ਜਰੂਰੀ ਨਹੀਂ ਅਸੀਂ ਕਥਾ ਕਰਨੇ ਪਿਆ, ਸਾਡੇ ਤੇ ਬਖਸ਼ਿਸ਼ ਇਹ ਤੇ ਹੋ ਸਕਦਾ ਸੁਣਨ ਵਾਲਾ ਆਹ ਕਥਾ ਸੁਣੀਏ ਡਟ ਕੇ ਬਹਿ ਜਾਏ, ਅਗਲੇ ਸਾਲ ਤੱਕ ਬ੍ਰਹਮ ਗਿਆਨੀ ਹੋਵੇ। ਅਸੀਂ ਉਹੀ ਕਥਾ ਚੁੱਕੀ ਫਿਰੀਏ। ਟੀਚਰ ਹਰ ਸਾਲ A4 ਐਪਲ ਹੀ ਕਹਿੰਦਾ, ਪੜ੍ਹਨ ਵਾਲੇ DC ਲੱਗ ਜਾਂਦੇ, ਤਰੱਕੀ ਕਰ ਜਾਂਦੇ ਨੇ ਨਾ, ਸਾਧਨਾ ਹੈ। ਉਸ ਬੀਬੀ ਤੇ ਬਖਸ਼ਿਸ਼ ਹੋਈ, ਉਹਨੂੰ ਨਾਤ ਧੁਨਾਤ ਨੂੰ ਕਿਰਪਾ ਹੋਣ ਲੱਗ ਪਈ। ਰਾਤ ਨੂੰ ਉਹਨੇ ਬਹਿਣਾ, ਕਹਿੰਦੀ ਮੈਨੂੰ ਦਰਦ ਕੋਈ ਨਹੀਂ, ਪਰ ਮੈਨੂੰ ਸਰੂਰ ਜਿਹਾ ਇੱਕ ਰਸ ਹੁੰਦਾ। ਉਹ ਸਾਡੇ ਵਰਗੇ ਨੂੰ ਪੁੱਛ ਰਿਹਾ, ਉਹ ਕਹਿੰਦਾ ਬੀਬੀ ਤੈਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੱਗ ਗਈ। ਉਹ ਵਿਚਾਰੀ ਤੁਰੀ ਫਿਰ। ਵੇਖੋ ਪਰਮਾਰਥ ਦਾ ਜਿਹੜਾ ਸੰਬੰਧ ਹੈ, ਫਿਜ਼ੀਕਲ ਤੌਰ ਤੇ ਕੁਝ ਹਰਕਤ ਹੁੰਦੀ, ਕੋਈ ਸ਼ੱਕ ਨਹੀਂ, ਉਹ ਵਾਹਿਗੁਰੂ ਸਾਰੇ ਜਾਣਦੇ ਹੋ ਤੁਸੀਂ, ਹਰਕਤ ਹੁੰਦੀ ਹੈ ਜਿਹੜੇ ਜਪਦੇ ਨੇ, ਪਰ ਉਹਨੂੰ ਇਹ ਕਹੀਏ ਵੀ ਇਹ ਬਿਮਾਰੀ। ਉਹਨੇ ਕਿਹਾ ਵੀ ਗੱਲ ਬਣ ਗਈ। ਤਾਂ ਲੋਚਨ ਨੇ ਸਮਝਿਆ ਵੀ ਇਹ ਗਿਆ, ਵੀ ਇਹਨੂੰ ਵਹਿਮ ਹੋ ਗਿਆ। ਉਹਨੇ ਕਿਹਾ ਵੀ ਕਿਵੇਂ? ਕਹਿੰਦਾ ਵੀ ਆ ਚੱਲੀਏ ਖੇਤਾਂ ਚ। ਹੁਣ ਉਹਦੇ ਅੰਦਰ ਸਰਬ ਵਿਆਪਕ ਗਿਆਨ ਹੋ ਗਿਆ। ਦਿਲ ਅਗਰ ਦਾਨਾ ਬਵਾ ਤਾਂ ਅੰਦਰ ਕਨਾਰ ਸੀ ਯਾਰ ਹਸਤ। ਦਿਲ ਸਿਆਣਾ ਹੋਵੇ ਤੇ ਸਾਈ ਦਿਲ ਵਿੱਚੋਂ ਪ੍ਰਗਟ ਹੁੰਦਾ। ਚਸ਼ਮ ਕਰ ਬੀਨਾ ਬਵਦ ਹਰ ਤਰਫ ਦੀਦਾਰ ਅਸਤ। ਜੇ ਅੱਖਾਂ ਚੋਂ ਵੇਖਣ ਦੀ ਸ਼ਕਤੀ ਦੇ ਦੇ ਹਰ ਪਾਸੇ ਜੈ ਜੈ ਪੇਖੂ ਤੈ ਹਜ਼ੂਰ। ਉਹਨੇ ਕਿਹਾ ਤਰਲੋਚਨ ਨੇ ਸੋਚਿਆ ਵੀ ਇਹ ਐਵੇਂ ਤੂੰ ਖਹਿੜਾ ਛਡਾਓ, ਇਹ ਡੰਗਰਾ ਪਿੱਛੇ ਨਾ ਲਾ ਛੱਡੇ ਸਾਰਾ ਦਿਨ। ਕਹਿੰਦਾ ਖੇਤਾਂ ਚੱਲ। ਹੁਣ ਉਹ ਮੰਦਰ ਚ ਰਹਿਣ ਵਾਲਾ ਬੰਦਾ, ਮੂਰਤੀ ਨੂੰ ਕੱਚੀ ਲੱਸੀ ਚ ਨਵਾਉਣ ਵਾਲਾ, ਕਦੀ ਕੱਪੜੇ ਬਦਲਣ ਵਾਲਾ, ਕਦੀ ਬਸਤਰ ਵਾਹਿਗੁਰੂ, ਉਹ ਲੈ ਗਿਆ। ਕਹਿੰਦਾ ਤੈਨੂੰ ਅੱਜ ਠਾਕੁਰ ਦੇ ਸਾਈ ਦੇ ਦਰਸ਼ਨ ਕਰਾਵਾਂ। ਕਹਿੰਦਾ ਦੱਸ ਧੰਨਿਆ ਕਿੱਥੇ? ਕਹਿੰਦਾ ਉਹ ਦੇਖ ਨੱਕੇ ਮੋੜਦਾ ਪਿਆ, ਜੋ ਸਾਖੀਕਾਰਾ ਲਿਖਿਆ ਮੈਂ ਪ੍ਰਤੱਖ ਗੁਸਾਈਆਂ ਆਪਣਾ ਤੇ ਅੰਦਰ। ਕਹਿੰਦਾ ਭਾਈ ਸੱਚੀ ਗੱਲ ਹੈ, ਵਾਹਿਗੁਰੂ ਜੀ ਕਿਰਪਾ ਕਰਦੇ ਆ। ਆ ਇੱਕ ਵਾਰੀ ਇੱਕ ਬੀਬੀ, ਸਿੱਖਾਂ ਦਾ ਯਕੀਨ ਹੈ ਕਿ ਦੁਸ਼ਮਣ ਨੇ ਘੇਰ ਲਿਆ, ਤੇ ਕਹਿੰਦੇ ਉਸ ਵੇਲੇ ਜਦੋਂ ਨੇ ਕਿਹਾ ਕਲਗੀ ਵਾਲਿਆ ਕਿ ਕਾਹਦੀ ਖੇਡ ਵਰਤਾਈ, ਇੱਕ ਬੁੱਢੀ ਨੇ ਕਹਿ ਵੀ ਦਿੱਤਾ ਮਾਲਕਾ ਇਸ ਕਰਕੇ ਕੌਮ ਸਾਜੀ ਆ ਦੁਸ਼ਮਣ ਕੋਹਦੇ ਨੇ। ਕਹਿੰਦੇ ਉਸੇ ਟਾਈਮ ਨੀਲੇ ਦਾ ਸ਼ਾਹ ਸਵਾਰ ਕੋਈ ਆਇਆ, ਚਮਕਦੀ ਸਤਬੀਰ ਸਿੰਘ ਹੋਣਾ ਵੀ ਕੋਟ ਕੀਤਾ ਆਇਆ, ਬਸ ਸਭ ਕੁਝ ਭਜਾ ਦਿੱਤਾ। ਕਹਿੰਦੇ ਨੇ ਸਿੱਖਾਂ ਦਾ ਵਿਸ਼ਵਾਸ ਸੀ ਗੁਰੂ ਗੋਬਿੰਦ ਸਿੰਘ ਕਿਰਪਾ ਕਰਦਾ, ਸ਼ਾਇਦ ਇਹੀ ਕਾਰਨ ਸਾਡਾ ਭਰੋਸਾ ਅੱਜ ਵੀ ਕਹਿੰਦਾ ਕਿ ਖੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ। ਅਸੀਂ ਤਾਂ ਸ਼ਤਾਬਦੀਆਂ ਮਨਾ ਚੁੱਕੇ ਹਾਂ ਬਾਬਾ ਜੀ ਜਦੋਂ ਜੋਤੀ ਜੋ ਸਮਾਏ, ਮੈਂ ਕੋਈ ਨੀ ਇਹਨੂੰ ਮੰਨਦਾ, ਮੇਰਾ ਬਾਬਾ ਆਇਆ ਗਿਆ ਨਹੀਂ, ਮੇਰਾ ਗੁਰੂ ਗ੍ਰੰਥ ਸਾਹਿਬ ਚ ਬੈਠਾ ਹੈ। ਉਹ ਅੱਜ ਪ੍ਰਤੱਖ ਹੈ ਤੇ ਸਿੱਖ ਖਲੋ ਕੇ ਕਹਿੰਦਾ ਖੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ, ਸੋ ਹਮਰੀ ਰਸ਼ਿਆ ਕਰੇ ਗੁਰ ਕਲਗੀ ਧਰ ਜਗਦੀਸ਼ ਉਹ ਨਾਲ ਹੈ। ਉਹਨੇ ਕਿਹਾ ਤੈਨੂੰ ਦਿਖਾਵਾਂ। ਕਹਿੰਦਾ ਉਹ ਦੇਖ ਨੱਕੇ ਮੋੜਦਾ, ਉਹ ਦੇਖ ਮੇਰੀਆਂ ਮੱਝਾਂ ਚਾਰਦਾ। ਹੁਣ ਪੰਡਿਤ ਨੂੰ ਕਿੱਥੇ ਸਮਝ ਪਏ, ਉਹ ਵਿਚਾਰਾ ਕਰਮ ਕਾਂਡੀ, ਉਹ ਸਾਧਕ ਬੰਦਾ ਜਦੋਂ ਉਹਨੇ ਨਾ ਦੇਖਿਆ ਵੀ ਇਹ ਝੱਲਾਂ ਨੀ ਗੱਲਾਂ ਸੱਚੀਆਂ ਕਰ ਰਿਹਾ, ਸ਼ਾਸਤਰ ਕਹਿੰਦਾ ਇਸ ਤਰ੍ਹਾਂ ਭਗਵਾਨ ਕਰਦਾ ਸੇਵਕ ਨਾਲ, ਉਹਨੂੰ ਸ਼ਾਸਤਰ ਦੀਆਂ ਗੱਲਾਂ ਚੇਤੇ ਆਈ ਜਾਣ। ਉਹ ਵਿਚਾਰਾ ਸੂਤਰ ਸੁਣਾਉਣ ਲੱਗਾ, ਕਹਿੰਦਾ ਸੂਤਰ ਬੰਦ ਕਰ ਤੂੰ, ਆ ਜਿਹੜੇ ਤੂੰ ਸੁਣਾਉਣਾ ਪਿਆ ਮੈਂ ਨਿਕਲ ਗਿਆ ਇਸ ਤੋਂ ਅੱਗੇ, ਉਹ ਦੇਖ ਬੈਠਾ। ਕਹਿੰਦੇ ਤਰਲੋਚਨ ਨੇ ਚਰਨ ਪਕੜ ਕੇ ਕਿਹਾ ਧੰਨਿਆ ਮੇਰੀ ਅਰਦਾਸ ਕਰਦੇ, ਝਲਕ ਮੈਨੂੰ ਵੀ ਮਿਲ ਜਾਏ। ਭਗਤ ਮਾਲ ਵਾਲਾ ਕਹਿੰਦਾ ਧੰਨੇ ਨੇ ਕਿਹਾ ਠਾਕੁਰ ਜੀ ਹੈ ਤਾਂ ਕਰਮ ਕਾਢੀ, ਪਰ ਤੇਰੇ ਨਾਲ ਤੇ ਬੈਠਾ ਸੀ ਰੋਟੀ ਖਾਂਦਾ ਤੇ ਕਿਰਪਾ ਕਰਦੇ। ਮਹਾਰਾਜ ਕਹਿੰਦੇ ਆ ਕਿ ਦੇਖੋ ਭਾਈ, ਇੱਕ ਬੰਦਾ ਭਗਤਾਂ ਨੂੰ ਸੁਣ ਕੇ ਕਿਸੇ ਨੇ ਕਰਮ ਕਾਂਡੀ ਬਣਾਉਣ ਲੱਗਾ, ਇੰਨੀ ਭਗਤੀ ਕੀਤੀ ਕਰਮ ਕਾਂਡੀ ਤੇ ਸ਼ਾਇਦ ਕਦੀ ਦਰਸ਼ਨ ਨਾ ਕੀਤੇ, ਭਗਤੀ ਵਾਲਾ ਕਰ ਗਿਆ। ਸਤਿਗੁਰੂ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਵਿੱਚ ਸ਼ਬਦ ਰੱਖਿਆ, ਪਹਿਲੀ ਤੁਕ ਸੀ ਜਿਹੜਾ ਸ਼ਬਦ ਪਹਿਲਾਂ ਪੜਿਆ ਸੀ, ਲੜੀ ਚੱਲ ਰਹੀ ਜਿਹਨਾਂ ਰੋਜ਼ ਸੁਣੀਏ, ਧੰਨ ਹੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਪਹੁੰਚੇ ਹੋਏ ਸੰਤਾਂ ਦੀ ਸੰਗਤ ਕਰਕੇ ਕਿਹੜੇ ਸੰਤ, ਅੱਗੇ ਮਹੱਲਾ ਪੰਜਵਾਂ, ਉਹ ਸੰਤ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਧੰਨ ਹੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਆ ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪ੍ਰਤੱਖ ਦੇ ਦੀਦਾਰ ਕੀਤੇ ਉਸ ਮਹਾਂਪੁਰਖ ਨੇ ਤੇ ਵੱਡਿਆਂ ਭਾਗਾਂ ਵਾਲਾ ਹੋ ਗਿਆ। ਬਸ ਇਸ ਸ਼ਬਦ ਵਿਚੋਂ ਨਾ ਜਿਹੜੀ ਤੱਤ ਗੱਲ ਹੈ, ਹੈ ਤਾਂ ਇੱਕ ਇੱਕ ਬਚਨ ਹੀ ਤੱਤ, ਇੱਕੋ ਗੱਲ ਏ ਕਿ ਕੂਚਾ ਇਹ ਯਾਰ ਮੈਂ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਇਸ ਤਰ੍ਹਾਂ ਬਹਿ ਜਾ, ਬਸ ਰੱਬ ਹੀ ਉਠਾਏ ਫਿਰ ਆ ਕੇ, ਹੋਰ ਨਾ ਕੋਈ ਉਠਾ ਸਕੇ। ਸਤਿਗੁਰੂ ਕਿਰਪਾ ਕਰ। ਇਹ ਤਕਰੀਬਨ 6 ਦਿਨ ਆਪ ਜੀ ਨੇ ਬੜੀ ਭਾਵਨਾ ਨਾਲ ਸੁਣਿਆ ਹੈ। ਕੱਲ ਨੂੰ ਫਿਰ ਉਹ ਗੱਲ ਜਿਹੜੀ ਮੈਂ ਕਈ ਵਾਰੀ ਸੋਚਣਾ, ਭਗਤ ਜੀ ਨੇ ਗੋਪਾਲ ਤੇਰਾ ਆਰਤਾ ਕਿਹਾ, ਉਹ ਅੱਗੇ ਦੇਖਾਂਗੇ ਜਦੋਂ ਵਕਤ ਬਣੇਗਾ, ਪਰ ਕੱਲ ਦਾ ਸ਼ਬਦ ਰੇ ਚਿਤ ਚੇਤ ਸਕੀਨੀ ਦਿਆਲ ਦਮੋਦਰ ਬਿਬਹਿ ਨਾ ਜਾਣ ਸ ਕੋਈ, ਜੇ ਤਾਂ ਮੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਕੋਈ ਰਹਾਓ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤੰਤ ਸਬਾਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ, ਕਿਉਂ ਡਰੀ ਜਾਣਾ। ਆ ਵਾਹਿਗੁਰੂ ਸਭ ਨੂੰ ਰਿਜ਼ਕ ਦਿੰਦਾ ਪਿਆ, ਤੇ ਇੱਕ ਜ਼ਿਮੀਦਾਰ ਨੂੰ ਸਭ ਤੋਂ ਵੱਧ ਡਰ ਹੁੰਦਾ ਦਾਣਿਆਂ ਦਾ, ਇਸ ਤਰ੍ਹਾਂ ਹੁੰਦਾ ਨਾ, ਉਹ ਕਈ ਵਾਰੀ ਕਹਿ ਵੀ ਦਿੰਦਾ ਪੱਕ ਗਈ ਜੇ ਕਹੀ ਨਾ ਬੜੀ ਫਸਲ ਐਤਕੀ, ਉਹ ਕਹਿੰਦਾ ਜਿੱਦਣ ਘਰ ਆਏਗੀ ਉਦਣ ਹੀ ਸਮਝਾਂਗੇ। ਇਹੀ ਹੈ ਨਾ, ਉਹ ਮਹਾਂਪੁਰਖ ਕਹਿੰਦਾ ਵੇਖੋ ਚਿੱਤ ਕਿੱਧਰ ਭਟਕਣਾ ਪਿਆ, ਮਾਂ ਦੇ ਪੇਟ ਚ ਰੋਟੀ ਦਿੰਦਾ ਹੈ, ਉਹ ਕੱਛੂ ਕੁੰਮੀ ਦੇ ਬੱਚੇ ਪਾਲਦਾ ਹੈ, ਪੱਥਰ ਦੇ ਕੀੜਿਆਂ ਨੂੰ ਰੋਟੀ ਦਿੰਦਾ ਪਿਆ, ਕਿਉਂ ਸਿੱਧ ਤੋਂ ਡੋਲਣਾ ਪਿਆ। ਇਹ ਅਸੀਂ ਕੱਲ ਦੁਪਹਿਰ ਦੇ ਦੀਵਾਨ ਵਿੱਚ ਵਾਚਾਂਗੇ। ਤੁਹਾਡਾ ਸਭ ਦਾ ਧੰਨਵਾਦ ਜੀ, ਤੁਸੀਂ ਬੜੀ ਭਾਵਨਾ ਨਾਲ ਸੁਣਿਆ, ਤੇ ਮੈਂ ਮੇਰੀਆਂ ਗੱਲਾਂ ਜਿਹੜੀਆਂ ਸਿੱਧੀਆਂ ਜਿਹੀਆਂ ਨੇ, ਜਿੰਨਾ ਕੁ ਗੁਰੂ ਗ੍ਰੰਥ ਸਾਹਿਬ ਚੋਂ ਸਿੱਖਣਾ ਮੈਂ ਉਨਾ ਕੁ ਸੁਣਾ ਜਾਣਾ, ਬਾਕੀ ਹੋਰ ਖੱਬੇ ਸੱਜੇ ਦਾ ਮੈਨੂੰ ਕੁਝ ਆਉਂਦਾ ਨੀ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਮਾਲਕ ਭਗਤੀ ਦੀ ਦਾਤ ਬਖਸ਼ੇ। ਅੱਜ ਸਮਾਂ ਮੈਂ ਸਕੱਤਰ ਸਾਹਿਬ ਨੇ ਗੁਸਾਖੀ ਕੀਤੀ, 15 ਮਿੰਟ ਜ਼ਿਆਦਾ ਲੈ ਗਿਆ, ਕਿਉਂਕਿ ਟਾਈਮ ਤੁਸੀਂ ਟਿਕੇ ਸੀ, ਉੱਠਿਆ ਕੋਈ ਨਹੀਂ, ਤੇ ਮੈਂ ਵੀ ਨਹੀਂ ਅੰਦਰ ਖੰਡਨ ਦਿੱਤਾ। ਤੁਸੀਂ ਆਓ ਹੁਣ ਥੋੜਾ ਜਿਹਾ ਨਾਮ ਜਪ ਲਈਏ, ਤੇ ਸਾਰੇ ਸ਼ਬਦ ਦਾ ਨਿਚੋੜ ਅਸੀਂ ਅਰਦਾਸ ਕਰੀਏ। ਧੰਨੇ ਨੂੰ ਦੀਦਾਰ ਦੇਣ ਵਾਲਿਆ, ਸਾਡੀ ਕਮਾਈ ਕੋਈ ਨਹੀਂ, ਉਹਦੇ ਚਰਨਾਂ ਪਿੱਛੇ ਬਖਸ਼ਿਸ਼ ਕਰ, ਸਾਨੂੰ ਮੇਰ ਕਰ, ਭਗਤੀ ਦੀ ਦਾਤ ਦੇ ਦੇ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਕੋਈ ਵੀ ਰਸਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ, ਵਾਹਿ ਗੁਰੂ
ਵਾਹਿ ਗੁਰੂ
ਵਾਹਿ ਗੁਰੂ।